ਵਾਹਿਗੁਰੂ ਜੀ। ਸਲੋਕ
ਸਲੋਕ
ਫਿਰਤ ਫਿਰਤ ਪ੍ਰਭ ਆਇਆ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਨਵਾਂ ਸ਼ਬਦ ਸੀ, ਸ਼ਬਦ ਕੀ ਸੀ?
ਕਬੀਰ ਚੰਖ ਨਾ ਚੰਖੀਐ, ਤੁਮ ਰੋਕਿਆ ਨਾ ਹੋਵੇ।
ਕਹਿਓ ਪੜ੍ਹਦੀ,
ਕਹਿਓ
ਕਹਿਓ
ਕਹਿਓ ਨਾ ਹੋਏ।
ਹਾਂਜੀ, ਸੁਖਬੀਰ ਸਾਹਿਬ ਕਹਿੰਦੇ ਭਾਈ ਝੰਖ ਨਾਮ ਹੁੰਦਾ ਬਕਵਾਸ ਮਾਰਨਾ। ਹਾਂਜੀ, ਅਤੇ ਐਵੇਂ ਨਾ ਝੰਖ ਮਾਰਨਾ ਕਰੋ ਹੰਕਾਰ ਵਿੱਚ। ਹੰਕਾਰੀ ਪੁਰਸ਼ ਸੀ ਕੋਈ, ਉਹਦੇ ਪ੍ਰਥਾ ਕਹਿੰਦੇ ਨੇ ਬਾਈ ਐਵੇਂ ਨਾ ਜਿਹੜਾ ਝੰਖ ਮਾਰਨਾ ਕਰੋ। ਕਹਿੰਦੇ ਕਹਿੰਦੇ ਉੱਪਰ ਕੱਲ੍ਹ ਪੜਿਆ ਸੀ ਨਾ ਆਪਾਂ ਨੇ, ਰਾਮ ਰਤਨ ਤਾਂ ਪਾਈਐ ਜੋ ਪਹਿਲੇ ਤਜਾ ਸਰੀਰ, ਵੀ ਪਹਿਲਾਂ ਸਰੀਰ ਦਾ ਤਿਆਗ ਕਰਨਾ ਪੈਂਦਾ, ਭਾਵ ਸਰੀਰ ਦਾ ਜਿਹੜਾ ਸੀ ਦੇਹ ਦਿਆਸ ਜਿਹੜਾ ਸੀ ਨਾਸ ਕਰਨਾ ਪੈਂਦਾ, ਅਤੇ ਤਾਂ ਰਾਮ ਰਤਨ ਜਿਹੜਾ ਪਰਮੇਸ਼ੁਰ ਪਾਇਆ ਜਾਂਦਾ। ਇਹ ਕੋਈ ਹੰਕਾਰੀ ਸੀ, ਕਹਿੰਦਾ ਇਹ ਕੋਈ ਜ਼ਰੂਰੀ ਨਹੀਂ। ਕਹਿੰਦਾ ਮੇਰੇ ਕੋਲ ਧਨ ਬਥੇਰਾ, ਮੈਂ ਧਨ ਦੇ ਜੋਰ ਨਾਲੇ ਪਾ ਲੂੰਗਾ। ਉਹਦੇ ਉੱਤੇ ਚੜ੍ਹ ਕਬੀਰ ਸਾਹਿਬ ਕਹਿੰਦੇ ਨੇ, ਹਾਂਜੀ, ਕਬੀਰ ਝੰਖ ਨਾ ਝੰਖੀ ਹੈ,
ਇਹ ਝੰਖ ਨਾ ਝੰਖੀ ਹੈ।
ਕਬੀਰ ਸਾਹਿਬ ਕਹਿੰਦੇ ਐਵੇਂ ਹੰਕਾਰ ਕਰਕੇ ਤੂੰ ਝੱਖ ਨਾ ਮਾਰ, ਐਵੇਂ ਬਕਵਾਸ ਨਾ ਕਰ। ਹਾਂ,
ਤੂੰ ਰੋਕਿਓ ਨਾ ਹੋਏ,
ਇਹ ਤੇਰਾ ਕਿਹਾ ਜਿਹੜਾ ਹੈ ਨਾ ਬਕਵਾਸ, ਇਹ ਤੇਰਾ ਕਿਹਾ ਹੋਇਆ, ਹੋਰ ਨਹੀਂ ਗੱਲ ਹੋ ਸਕਦੀ ਕਿ ਧਨ ਨਾਲ ਕੋਈ ਪਾਲੂਗਾ ਉਹਨੂੰ। ਹਾਂਜੀ,
ਕਰਮ ਕਰੀਮ ਜੋ ਕਰ ਰਹੇ,
ਹਾਂ, ਕਰੀਮ ਜੋ ਕਿਰਪਾਲੂ ਵਾਹਿਗੁਰੂ ਹੈ, ਕਰੀਮ ਫਾਰਸੀ ਦਾ ਸ਼ਬਦ ਹੈ, ਕਿਰਪਾਲੂ ਕਿਰਪਾਲੂ ਵਾਹਿਗੁਰੂ ਨੇ ਜੋ ਕਿਰਪਾ ਕਰਕੇ, ਜਿਹਦੀ ਕਿਰਪਾ ਸਦਕਾ ਜੀਵ ਕਰਮ ਕਰ ਰਹੇ ਨੇ, ਹਾਂਜੀ, ਉਹਨਾਂ ਨੂੰ
ਮੇਟ ਨਾ ਸਕੇ ਕੋਈ,
ਉਹਨਾਂ ਕਰਮਾਂ ਨੂੰ ਕੋਈ ਮੇਟ ਨਹੀਂ ਸਕਦਾ। ਫਿਰ ਤਾਂ ਧਨ ਦੇ ਧਨ ਵਾਲੇ ਤਾਂ ਉਹਨੂੰ ਕਰਮ ਧਨ ਵਾਲੇ ਮੇਟ ਲਿਆ ਕਰਦੇ, ਕਰਮ ਐਸਾ ਨਹੀਂ ਹੋ ਸਕਦਾ। ਲੇਖ ਨਾ ਮਿੱਟੀ ਹੇ ਸਕੀ, ਜੋ ਲਿਖਿਆ ਕਰਤਾਰ ਉਹ ਮਿਟਦਾ ਨਹੀਂ ਹੈਗਾ।
ਕਬੀਰ ਕਸੌਟੀ ਰਾਮ ਕੀ,
ਕਸੌਟੀ ਨਾਮ ਹੈ ਕਸਬੱਟੀ ਦਾ। ਕਸਬੱਟੀ ਕਿਹਨੂੰ ਕਹਿੰਦੇ ਨੇ, ਉਹ ਜਿਹੜੀ ਸੋਨੇ ਨੂੰ ਪਰਖਣ ਵਾਲੀ ਪੱਥਰ ਦੀ ਕਬੱਟੀ ਹੁੰਦੀ ਹੈ, ਸੋਨਾ ਉਹਦੇ ਘਸਾ ਕੇ ਸੁਨਿਆਰ ਵੇਖ ਲੈਂਦਾ ਵੀ ਇਹ ਸ਼ੁੱਧ ਹੈ ਕਿ ਇਹਦੇ ਵਿੱਚ ਕੋਈ ਮਿਕਸਅਪ ਹੈ, ਰਲਾ ਹੈ ਕੁਝ, ਉਹਨੂੰ ਕਸਬੱਟੀ ਕਹਿੰਦੇ ਨੇ। ਇਉਂ ਗੁਰੂ ਸਾਹਿਬ ਦੀ ਕਸਬੱਟੀ ਉੱਤੇ ਜਾਂ ਵਾਹਿਗੁਰੂ ਦੀ ਕਸਬੱਟੀ ਉੱਤੇ ਰਾਮ ਜੀ ਦੇ
ਝੂਠਾ ਟਿਕੇ ਨਾ ਕੋਏ,
ਟਿਕਾ ਦਲਾਵਾਂ ਲਾਇਆ ਕੋਈ, ਟਿਕਾ ਝੂਠਾ ਟਿਕਾ ਨਾ
ਟਿਕਾਇਆ ਨਾ ਕੋਏ,
ਝੂਠਾ ਪੁਰਸ਼ ਨਹੀਂ ਉੱਤੇ ਟਿਕ ਸਕਦਾ, ਉਹ ਤਾਂ ਮਧਕਾਰੀ ਉਹ ਭਾਈ ਜਿਹੜਾ ਟਿਕ ਸਕਦਾ। ਜਿਵੇਂ ਲਹਿਣਾ ਜੀ ਜਿਹੜੇ ਅਸੀਂ ਟਿਕੇ ਸੀ ਨਾ ਮਾਰਦੀ ਕਸਬੱਟੀ 'ਤੇ, ਜੇ ਕਿਹਾ ਮੁਰਦਾ ਖਾਓ ਤਾਂ ਕੇਵਲ ਲਹਿਣਾ ਜੀ ਨਿਤਰੇ ਸੀ, ਉੱਥੇ ਭਾਈ ਭਗੀਰਥ ਵੀ, ਬਾਬਾ ਬੁੱਢਾ ਸਾਹਿਬ ਜੀ ਵੀ, ਉਦੋਂ ਜਿਹੜੇ ਅਸੀਂ ਲੁੱਕ ਗਏ ਸੀ ਝਾੜੀਆਂ ਉੱਲੇ, ਕੇਵਲ ਤਾਂ ਕੇਵਲ ਜਿਹੜੇ ਸੀ ਭਾਈ ਲਹਿਣਾ ਜੀ ਜਿਹੜੇ ਅਸੀਂ ਨਿਤਰੇ ਸੀ ਉਸ ਕਸਬੱਟੀ ਉੱਤੇ। ਹਾਂਜੀ,
ਰਾਮ ਕਸੌਟੀ ਸੋ ਸਹਿ,
ਇਹ ਰਾਮ ਦੀ ਕਸਬੱਟੀ ਨੂੰ ਭਾਈ ਉਹੀ ਸਹਾਰ ਸਕਦਾ
ਜੋ ਮਰਜੀਵਾ ਹੋਵੇ,
ਜਿਹੜਾ ਮਰਜੀਵੜਾ ਹੋਵੇ। ਜਿਵੇਂ ਭਾਈ ਮੰਝ ਜੀ ਵਰਗੇ ਮਰਜੀਵੜੇ ਹੋਏ, ਕਿੱਦਾਂ ਗੁਰੂ ਅਰਜਨ ਸਾਹਿਬ ਦੀ ਕਸਬੱਟੀ ਨੂੰ ਸਹਾਰਿਆ ਸੀ, ਸਭ ਕੁਛ ਵੇਚ ਦਿੱਤਾ ਸੀ, ਪਰ ਸਿੱਖੀ ਦਾ ਤਿਆਗ ਨਹੀਂ ਸੀ ਕੀਤਾ। ਸੋ ਐਸੇ ਉਹ ਭਾਈ ਜਿਹੜੇ ਗੁਰਮੁਖ ਪਿਆਰੇ ਨੇ, ਜਿਵੇਂ ਭਾਈ ਭਿਖਾਰੀ ਜੀ ਹੋਏ ਨੇ, ਉਹ ਵੀ ਇਸ ਕਸਬੱਟੀ 'ਤੇ ਪੂਰੇ ਉਤਰੇ ਨੇ, ਭਾਣੇ ਦੇ ਮੰਨਣ ਵਾਲੇ ਸੀ। ਉੱਧਰ ਜਿਹੜਾ ਸੀ ਪੁੱਤਰ ਦਾ ਵਿਆਹ ਰੱਖਿਆ ਹੋਇਆ, ਹਲਵਾਈ ਜਿਹੜੇ ਨੇ ਲੋਕ ਉਹ ਬਣਾ ਰਹੇ ਨੇ ਮਠਿਆਈ ਵਗੈਰਾ, ਵਿਆਹ ਦੇ ਗੀਤ ਗਾਏ ਜਾ ਰਹੇ ਨੇ। ਹੁਣ ਪਤਾ ਸੀ ਵਿਆਹ ਤੋਂ ਦੂਜੇ ਦਿਨ ਮੁੰਡੇ ਨੇ ਮਰ ਜਾਣਾ, ਅਤੇ ਨਾਲ ਨਾਲ ਇੱਕ ਪਾਟੀ 'ਚ ਦਰੀ ਵੀ ਸੀ ਰਿਹਾ, ਉੱਧਰ ਸੁਨਿਆਰਾ ਗਹਿਣੇ ਲੈ ਕੇ ਆ ਰਿਹਾ, ਵਿਆਹ ਦਾ ਸਮਾਨ ਹੈ ਇੱਕ ਪਾਸੇ, ਜਿਹਦੇ ਫੱਟੇ 'ਤੇ ਮੁਰਦਾ ਪਾਉਂਦੇ ਨੇ ਉਹ ਇੱਕ ਪਾਸੇ ਫੱਟਾ ਵੀ ਰੱਖਿਆ ਹੋਇਆ, ਅਤੇ ਨਾਲ ਜਿਹਦੇ ਇੱਕ ਦਰੀ ਜੀ ਸੀ ਰਿਹਾ, ਜਿਹਦਾ ਵੀ ਲੋਕ ਮਰਨ ਤੋਂ ਬਾਅਦ ਪਹੁੰਚਾਉਣੀ ਵਾਸਤੇ ਆਉਣਗੇ, ਅਤੇ ਤੀਜੇ ਦਿਨ ਬਾਅਦ ਵਿਆਹ ਤੋਂ ਮੁੰਡਾ ਵਿਆਹ ਕੇ ਲਿਆਂਦਾ, ਦੂਏ ਦਿਨ ਮੁੰਡਾ ਮਰ ਗਿਆ। ਸੋ ਭਾਈ ਗੁਰਮੁਖ ਨੇ ਪੁੱਛਿਆ, ਭਾਈ ਭਿਖਾਰ ਜੀ ਜੇ ਤੁਹਾਨੂੰ ਪਤਾ ਸੀ ਵੀ ਬੱਚੇ ਨੇ ਮਰ ਜਾਣਾ, ਤੂੰ ਵਿਆਹ ਕੇ ਕਾਹਨੂੰ ਲਿਆਉਣਾ ਸੀ? ਕਹਿੰਦੇ ਨਹੀਂ ਭਾਈ, ਭਾਵੀ ਇੱਦਾਂ ਹੀ ਹੋਣੀ ਸੀ। ਸੋ ਇਸ ਕਰਕੇ ਉਹ ਭਾਣੇ ਦੇ ਮੰਨਣ ਵਾਲੇ ਗੁਰਮੁਖ ਪਿਆਰੇ ਭਾਈ ਭਿਖਾਰੀ ਜੀ ਵਰਗੇ ਕਸਬੱਟੀ 'ਤੇ ਪੂਰੇ ਉਤਰਦੇ ਨੇ, ਐਸੇ ਗੁਰੂ ਕੇ ਸਿੱਖ ਮਨੀ ਸਿੰਘ ਸਾਹਿਬ ਵਰਗੇ। ਹਾਂਜੀ,
ਕਬੀਰ ਉਜਲ ਪਰ ਹੈ
ਪਹਿਰਹਿ
ਉਜਲ ਪਹਿਰੇ ਕਾਪਰੇ
ਪਹਿਰਹਿ ਪੜੋ
ਪਹਿਰਹਿ ਕਾਪਰੇ ਪਾਨ ਸਪਾਰੀ ਖਾਏ
ਖਾਹੇ
ਖਾਹੇ
ਪੜੋ ਸਾਰੇ ਕਬੀਰ
ਕਬੀਰ
ਉਜਲ ਪਹਿਰੇ ਕਾਪਰੇ
ਉਜਲ ਪਹਿਰੇ ਕਾਪਰੇ
ਪਾਨ ਸੁਪਾਰੀ ਖਾਹੇ
ਪਾਨ ਸੁਪਾਰੀ ਖਾਏ
ਕਹਿੰਦੇ ਉਜਲ ਚਿੱਟੇ ਕੱਪੜੇ ਵੀ ਪਹਿਨ ਲਏ ਸ਼ੱਕ ਪਾਨ ਸੁਪਾਰੀਆਂ ਵੀ ਛਕੀ ਗਿਆ ਐਸਾ ਖਾਣਾ ਬਣਾ ਲਿਆ ਪਰ ਪਹਿਨ ਨਾਲ ਖਾਣਾ ਜਿਹੜਾ ਹੈਗਾ ਹੈ ਜੇ
ਇੱਕ ਹਰ ਕੇ ਨਾਮ ਬਿਨ
ਜੇ ਇੱਕ ਪਹਿਰੂ ਦੇ ਨਾਮ ਤੋਂ ਬਿਨਾਂ ਮੈਂ
ਵਾਧੇ ਜੰਮਪੁਰ ਜਾਏ
ਜੰਮਪੁਰੀ ਨੂੰ ਬੰਨ ਕੇ ਲੈ ਕੇ ਜਾ ਲੈ ਜਾਣਗੇ ਜੰਮ ਜਿਹੜੇ ਨੇ ਭਾਵ ਐਸਾ ਉਹ ਜੀਵਨ ਜਿਹੜਾ ਹੈ ਨਾਮ ਤੋਂ ਬਿਨਾਂ ਪਹਿਰ ਲੈਣਾ ਨਾਮ ਤੋਂ ਬਿਨਾਂ ਖਾ ਲੈਣਾ ਸੋ ਭਾਈ ਸਾਰਾ ਜ਼ਿੰਦਗੀ ਉਹ ਵਿਅਰਥ ਹੈ ਜੰਮਪੁਰੀ ਨੂੰ ਬੰਨ ਕੇ ਲੈ ਕੇ ਜਾਣਗੇ ਜੰਮ ਕਵੀ ਕੋਈ ਜੀਵਨ ਹੈ ਹਾਂਜੀ
ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ
ਛੇਕ ਪਲ
ਛੇਕ ਹਜ਼ਾਰ
ਪੜੋ ਕਬੀਰ
ਕਬੀਰ
ਬੇੜਾ ਜਰਜਰਾ
ਬੇੜਾ ਜਰਜਰਾ
ਫੂਟੇ ਛੇਕ ਹਜ਼ਾਰ
ਫੂਟੇ ਛੇਕ ਹਜ਼ਾਰ
ਹਾਂ ਦਰਿਆ ਦੇ ਕਿਨਾਰੇ ਕਬੀਰ ਸਾਹਿਬ ਤੁਰੇ ਜਾ ਰਹੇ ਨੇ ਤਾਂ ਕੀ ਵੇਖਿਆ ਕਿ ਬੇੜਾ ਹੈ ਬੜਾ ਪੁਰਾਣਾ ਜਰਜਰਾ ਮੈਨੇ ਪੁਰਾਣਾ ਅਤੇ ਉਹਦੇ ਵਿੱਚ ਛੇਕ ਮੈਨੇ ਗਲੀਆਂ ਹਜ਼ਾਰਾਂ ਹੀ ਗਲੀਆਂ ਦੇ ਪਈਆਂ ਹੋਈਆਂ ਜਿਨ੍ਹਾਂ ਵਿੱਚ ਪਾਣੀ ਭਰ ਗਿਆ ਪਾਣੀ ਭਰਨੇ ਕਰਕੇ ਬੇੜਾ ਲੱਗਾ ਡੁੱਬਣ ਫਿਰ ਜਿਹੜੇ ਸੀ ਅੱਗੇ ਦੱਸਣਗੇ
ਹਰੂਏ ਹਰੂਏ ਤਿਰ ਗਏ
ਜਿਹੜੇ ਤਾਂ ਹੌਲੇ ਕੱਦਦੇ ਸੀ ਹਲਕੇ ਸੀ ਸਰੀਰ ਕਰਕੇ ਉਹ ਤਾਂ ਤਿਰ ਕੇ ਪਾਰ ਹੋ ਗਏ ਜਿਹੜੇ ਮੋਟੇ ਡਾਢੇ
ਡੂਬੇ ਜਿਨ ਸਰ ਭਾਰ
ਜਿਹੜੇ ਭਾਈ ਜਿਹਨਾਂ ਸਿਰ 'ਤੇ ਭਾਰਾ ਸਿਰ ਸੀ ਬਹੁਤੇ ਮੋਟੇ ਸੀ ਉਹ ਡੁੱਬ ਗਏ ਇਹ ਅੱਖਰੀ ਅਰਥ ਨੇ ਅੰਤਰੀ ਅਰਥ ਫਿਰ ਪੜ੍ਹ ਦੋ ਹੀ ਲੈਣਾ ਕਬੀਰ ਬੇੜਾ ਜਰਜਰਾ
ਕਬੀਰ ਬੇੜਾ ਜਰਜਰਾ
ਆਹ ਸਰੀਰ ਵੀ ਇੱਕ ਬੇੜਾ ਹੈ ਇਹ ਵੀ ਭਾਈ ਬੁਢੇਪੇ ਕਰਕੇ ਜਰਜਰਾ ਜਰਜਰਾ ਹੁੰਦਾ ਜਾ ਰਿਹਾ ਅਤੇ ਪੁਰਾਣਾ ਹੋ ਗਿਆ ਜਰੀ ਵਾਲਾ ਹੋ ਗਿਆ ਇਸ ਕਰਕੇ ਇਹਦੇ ਵਿੱਚ ਵੀ ਛੇਕ ਜਿਹੜੇ ਨੇ ਹਜ਼ਾਰਾਂ ਪਏ ਗਏ ਨੇ ਕਿਹੜੇ ਵਿਸ਼ੇ ਵਿਕਾਰਾਂ ਦੇ ਹਜ਼ਾਰਾਂ ਨੂੰ ਇਹਦੇ ਵਿੱਚ ਛੇਕ ਪਏ ਹੋਏ ਨੇ ਪਰ ਅੱਗੇ
ਹਰੂਏ ਹਰੂਏ ਤਿਰ ਗਏ
ਹਰੂਏ ਹਰੂਏ ਤਿਰ ਗਏ ਜਿਨ੍ਹਾਂ ਦੇ ਭਾਈ ਸਿਰਾਂ 'ਤੇ ਪਾਪਾਂ ਦਾ ਬੋਝ ਨਹੀਂ ਸੀ ਪਾਪ ਨਿਮਿਰਤ ਹੋ ਕੇ ਹੌਲੇ ਹੋਏ ਹੋਏ ਸੀ ਜਿਹਨੇ ਉਹ ਤਾਂ ਸੰਸਾਰ ਸਾਗਰ ਤੋਂ ਗਏ ਤਰ ਅਤੇ ਡੁੱਬੇ
ਡੁੱਬੇ ਜਿਨ ਸਿਰ ਭਾਰ
ਹਾਂ ਡੁੱਬੇ ਜਮਕ ਲਾ ਕੇ ਪਲਣਾ ਡੁੱਬੇ
ਡੁੱਬੇ
ਜਿਨ ਸਿਰ ਭਾਰ
ਜਿਨ ਸਿਰ ਭਾਰ
ਜਿਨ੍ਹਾਂ ਸਿਰਾਂ 'ਤੇ ਪਾਪਾਂ ਦਾ ਬੋਝ ਸੀ ਉਹ ਸੰਸਾਰ ਸਮੁੰਦਰ ਭੱਜ ਪਾਈਏ ਬੇੜਾ ਲੈ ਕੇ ਡੁੱਬ ਗਏ
ਕਬੀਰ ਹਾੜ ਜਰੇ ਜਿਉਂ ਲਾਕਰੀ
ਕਬੀਰ ਸਾਹਿਬ ਕਹਿੰਦੇ ਕੀ ਇਹ ਇਹਦਾ ਸਰੀਰ ਦਾ ਮੋਹ ਕਰਦਾ ਹੈ ਹੰਕਾਰ ਕਰਦਾ ਇਹ ਸਰੀਰ ਜਿਹੜਾ ਇਹ ਹੱਡ ਤਾਂ ਇਉਂ ਸੜ ਜਾਣੇ ਨੇ ਜਿਵੇਂ ਲੱਕੜੀ ਲਾਕਰੀ ਮੈਨੇ ਲੱਕੜੀ ਜਿਵੇਂ ਲੱਕੜੀ ਨੇ ਸੜ ਜਾਣਾ ਹੈ ਪਿੱਛੇ ਵੀ ਬਾਣੀ 'ਚ ਕਿਹਾ ਸੀ ਨਾ ਕਬੀਰ ਸਾਹਿਬ ਨੇ ਹਾੜ ਜਸੇ ਹਾੜ ਜਲੇ ਜਸੇ ਲੱਕੜੀ ਕਤੂਲਾ ਕੇਸ ਜਲੇ ਜਸ ਘਾਸ ਕਪੂਲਾ ਉਹੀ ਇਹ ਇੱਥੇ ਵੀ ਉਹੀ ਭਾਵ ਵਿੱਚ ਕਹਿ ਰਹੇ ਨੇ ਹੱਡਾਂ ਨੇ ਤਿਉਂ ਸੜ ਜਾਣੀਆਂ ਲੱਕੜੀਆਂ ਸੜਦੀਆਂ ਨੇ ਕੇਸ
ਕੇਸ ਜਰੇ ਜਿਉਂ ਘਾਸ
ਕੇਸਾਂ ਨੇ ਉਹ ਸੜ ਜਾਣਾ ਜਿਵੇਂ ਘਾਹ ਦਾ ਘਾਹ ਸੜ ਜਾਂਦਾ ਹੈ ਕੀ ਹੰਕਾਰ ਕਰਦਾ ਇਹਦੇ ਸਾਰੀ ਸੁੰਦਰਤਾ ਦਾ
ਇਹੋ ਜਗ ਜਰਤਾ ਦੇਖ ਕੇ
ਇਹ ਜੀਵ ਕਿਉਂਕਿ ਕਬੀਰ ਸਾਹਿਬ ਦਾ ਇੱਕ ਸੁਭਾਅ ਸੀ ਜਦੋਂ ਵੀ ਕੋਈ ਕਾਂਸੀ ਵਿੱਚ ਮੁਰਦਾ ਹੁੰਦਾ ਉਹਦੀ ਮੰਜ਼ਿਲ 'ਤੇ ਜ਼ਰੂਰ ਜਾਂਦੇ ਵਿਆਹ ਲੋਕਾਂ ਦੇ ਨਹੀਂ ਸੀ ਜਾਂਦੇ ਜਿਹੜੇ ਅਸੀਂ ਜਦੋਂ ਵੀ ਕੋਈ ਮਰ ਜਾਂਦਾ ਤਾਂ ਉਹਦੀ ਮੰਜ਼ਿਲ ਜਾਂਦੇ ਸੰਸਕਾਰ ਕਰਾ ਕੇ ਆਉਂਦੇ ਆਪ ਇਸ਼ਨਾਨ ਕਰਾ ਦਿੰਦੇ ਇਹ ਉਹਨਾਂ ਦਾ ਸੁਭਾਅ ਸੀ ਵੀ ਤਾਂ ਜੋ ਵਿਆਹ ਜਾ ਕੇ ਤਾਂ ਰੱਬ ਭੁੱਲਦਾ ਹੈ ਨਾ ਅਤੇ ਜਦੋਂ ਇੱਥੇ ਜਾਂਦੇ ਹਾਂ ਤਾਂ ਰੱਬ ਜ਼ਰੂਰ ਚੇਤੇ ਆਉਂਦਾ ਆਪਣੀ ਮੌਤ ਚੇ ਮੌਤ ਚੇਤੇ ਆਉਂਦੀ ਹੈ ਇਸ ਕਰਕੇ ਕਹਿ ਰਹੇ ਨੇ ਇਹੋ ਜਗ ਜਰਤਾ ਦੇਖ ਕੇ
ਇਹੋ ਜਗ ਜਰਤਾ ਦੇਖ ਕੇ
ਇਹੋ ਸੰਸਾਰ ਨੂੰ ਮੜੀਆਂ ਵਿੱਚ ਮਸਾਣਾਂ ਵਿੱਚ ਸੜਦਿਆਂ ਨੂੰ ਵੇਖ ਕਰਕੇ ਜੀ ਜੀਵਾਂ ਨੂੰ
ਭਇਓ ਕਬੀਰ ਉਦਾਸ
ਇਸ ਕਰਕੇ ਮੈਂ ਸੰਸਾਰ ਤੋਂ ਉਦਾਸ ਹੋਇਆ ਨਿਰਮੋਹ ਹੋਇਆ ਵੀ ਇੱਕ ਦਿਨ ਮੈਂ ਵੀ ਇੱਥੇ ਆ ਜਾਣਾ ਇੱਕ ਦਿਨ ਆਪਣੀ ਮੌਤ ਚੇਤੇ ਆਉਂਦੀ ਆ
ਕਬੀਰ ਗਰਬ ਨਾ ਕੀਜੀਐ
ਇਹ ਭਾਈ ਥੋੜ੍ਹਾ ਜਿਹਾ ਪਾਠ ਵਾਲਾ ਧਿਆਨ ਨਾਲ ਪੜ੍ਹਨਾ ਪੈਂਦਾ ਇੱਕ ਗਰਬ ਵਾਲਾ ਇੱਕ ਕੁਟੰਬ ਵਾਲਾ ਇੱਕ ਜਿਹੜਾ ਸੀ ਬਲੰਬ ਵਾਲਾ ਇੱਥੇ ਭੱਬੇ ਉਚਾਰਨ ਹੋ ਜਾਂਦੇ ਨੇ ਸੋ ਇਸ ਕਰਕੇ ਵੀ ਗਰਭ ਪਾਠ ਹੋ ਜਾਂਦਾ ਹੈ ਇਹਨੂੰ ਭੱਬਾ ਨਹੀਂ ਉਚਾਰਨ ਦਾ ਜਿਹੜਾ ਹੈ ਬੱਬਾ ਉਚਾਰਨ ਹੈ ਗਰਬ
ਗਰਬ
ਬੱਬਾ ਬੋਲਦਾ ਕਿੱਥੋਂ ਹੈ ਆਵਾਜ਼ ਕਿੱਥੋਂ ਆਉਂਦੀ ਹੈ ਗਲੇ 'ਚੋਂ ਕਿ ਨੱਕ 'ਚੋਂ ਨਹੀਂ ਬੁੱਲਾਂ 'ਚ ਆਉਂਦੀ ਬੱਬਾ ਪੱਪਾ ਜੁੜ ਗਿਆ ਨਾ ਬੁੱਲ ਫੱਫਾ ਬੱਬਾ ਭੱਬਾ ਇਹ ਜਿਹੜੇ ਨੇ ਬੁੱਲਾਂ ਦੇ ਅੱਖਰ ਨੇ ਇੱਥੋਂ ਇਹਨਾਂ ਦੇ ਸਥਾਨ ਨੇ ਬੋਲਣ ਦੇ ਸੋ ਬੁੱਲ ਜੋੜ ਕੇ ਬੋਲਾਂਗੇ ਜਦ ਬੱਬਾ ਬੋਲੇ ਜਾਊ ਗਰਬ
ਗਰਬ
ਬੋਲੇਗੇ ਬੱਬਾ ਜਿਹੜਾ ਉਹ ਵੀ ਬੁੱਲ ਜੋੜਦੇ ਨੇ ਜਿਸ ਲਈ ਗਰਬ ਬੱਬਾ
ਗਰਬ
ਉਹ ਥੋੜ੍ਹਾ ਘੱਟ ਬੋਲਦਾ ਬੱਬਾ ਜਿਹੜਾ ਬੁੱਲਾਂ ਤੋਂ ਇਹ ਪੂਰਾ ਬੁੱਲ ਜੁੜ ਕੇ ਬੋਲਦਾ ਹਾਂ ਕਬੀਰ ਸਾਹਿਬ ਕਹਿੰਦੇ ਭਾਈ ਹੰਕਾਰ ਨਾ ਕਰ ਗਰਬ ਹੰਕਾਰ ਨਾ ਕਰ ਜੇ ਗਰਬ ਪੜਾਂਗੇ ਗਰਬ ਦਾ ਢਿੱਡ ਦਾ ਅਰਥ ਹੋਜੂ ਫਰਕ ਪੈ ਜਾਂਦਾ ਪੜ੍ਹ ਲਓ ਜੀ ਸਾਰੇ ਪੜ੍ਹਿਓ ਬੱਬਾ ਲਾ ਕੇ
ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾਡ
ਹਾਂ ਇਹ ਕਾਹਦਾ ਹੰਕਾਰ ਕਰਦੇ ਸਰੀਰ ਦਾ ਹੱਡ ਜਿਹੜੇ ਨੇ ਚੰਮ ਨਾਲ ਲਪੇਟੇ ਹੋਏ ਨੇ ਕੀ ਹੈ ਇਹਦੇ ਚੋਰ ਕੀ ਹੈ ਅੰਦਰ ਗੰਦਗੀ ਪਈ ਹੈ ਲਾਲਾਂ ਪਈਆਂ ਨੇ ਸੀਂਡ ਪਿਆ ਖੂਨ ਹੈ ਪੜ੍ਹਿਆ ਤਾਂ ਆਪਾਂ ਨੇ ਗਾਥਾ ਵਿੱਚ ਚਲੋ
ਹੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ
ਹਾਂ ਬੜ ਹੈ ਅਤੇ ਵਰ ਇਹ ਦੋ ਸ਼ਬਦਾਂ ਦਾ ਸੰਧੀ ਹੈ ਅਤੇ ਲਿਖਣ ਵਿੱਚ ਇਕੱਠਾ ਹੈ ਵਰ ਮੈਨੇ ਸ੍ਰੇਸ਼ਟ ਹੈ ਮੈਨੇ ਘੋੜੇ ਅਤੇ ਉੱਪਰ ਤਾਂ ਜੰਮਕ ਜ਼ਰੂਰ ਲਾਉਣੀ ਹੈ ਹੈਵਰ ਉੱਪਰ ਛਤਰ ਨਹੀਂ ਕਰਨਾ ਵੀ ਛਤਰ ਉੱਪਰ ਹੈ ਨਹੀਂ ਹੈਵਰ ਉੱਪਰ
ਹੈਵਰ ਉੱਪਰ
ਛਤਰ ਤਰ
ਛਤਰ ਤਰ
ਅਤੇ ਫੁਨ ਧਰਨੀ ਗਾਡ
ਫੁਨ ਧਰਨੀ ਗਾਡ
ਹਾਂ ਹੈ ਮੈਨੇ ਘੋੜੇ ਵਰ ਮੈਨੇ ਸ੍ਰੇਸ਼ਟ ਉੱਪਰ ਚੜ੍ਹਨ ਵਾਸਤੇ ਸ੍ਰੇਸ਼ਟ ਘੋੜੇ ਵੀ ਹੋਣ ਅਤੇ ਛਤਰ ਤਰ ਤਰ ਮੈਨੇ ਥੱਲੇ ਅਤੇ ਹੇਠਾਂ ਸਤਰਾਂ ਦੇ ਹੇਠ ਦੀ ਲੰਘਦਾ ਹੋਵੇ ਜਿਵੇਂ ਦੁਰਯੋਧਨ ਜਿਹੜਾ ਸੀ 48 ਕੋਹ ਤੱਕ ਸਤਰਾਂ ਦੇ ਹੇਠ ਦੀ ਲੰਘਦਾ ਸੀ ਸਤਰਾਂ ਵਾਲੇ ਖੜਾਏ ਹੁੰਦੇ ਸੀ ਇੱਦਾਂ ਉਹਨਾਂ ਦੇ ਹੇਠਾਂ ਹੇਠਾਂ ਦੀ ਲੰਘਦਾ ਕੋਈ ਐਡੀ ਬਭੂਤੀ ਵਾਲਾ ਵੀ ਕੋਈ ਹੋਵੇ ਪਰ ਉਹ ਅਜਿਹੇ ਵੀ ਅਤੇ ਫੁੱਲ ਧਰਨੀ ਗਾਡ ਫੁੱਲ ਮੈਨੇ ਫਿਰ ਇਹ ਲੋਕ ਵੀ ਜਿਹੜੇ ਐਸੇ ਬਭੂਤੀ ਵਾਲੇ ਵੀ ਧਰਨੀ ਵਿੱਚ ਗੱਡੇ ਜਾਣਗੇ ਧਰਤੀ 'ਚ ਧਰਨੀ ਮੈਨੇ ਧਰਤੀ ਕਬਰਾਂ 'ਚ ਪੈ ਜਾਣਗੇ ਕੀ ਹੰਕਾਰ ਕਰਦੇ ਕਬੀਰ
ਕਬੀਰ ਗਰਬ ਨਾ ਕੀਜੀਐ
ਹਾਂ ਫਿਰ ਕਹਿੰਦੇ ਨੇ ਨਾ ਕਰ ਹੰਕਾਰ ਭਾਈ ਕਿਸ ਗੱਲ ਦਾ
ਉੱਚਾ ਦੇਖ ਆਵਾਸ
ਆਵਾਸ ਮੈਨੇ ਘਰ ਉੱਚੇ ਦੁਹਾਸਵੇਂ ਇਤਿਹਾਸਵੇਂ ਮਹਿਲ ਜਿਹੜੇ ਬਣਾਏ ਨੇ ਨਾ ਇਹਨਾਂ ਨੂੰ ਵੇਖ ਕੇ ਹੰਕਾਰ ਨਾ ਕਰ
ਆਜ ਕਾਲ
ਜਾਂ ਉੱਚਾ ਦੇਖ ਆਵਾਸ ਆਪਣੇ ਸਰੀਰ ਨੂੰ ਬੜਾ ਉੱਚਾ ਜਾਣ ਕੇ ਸੋਹਣਾ ਇਹਨੂੰ ਜਾਣ ਕੇ ਨਾ ਕਰ ਹੰਕਾਰ
ਆਜ ਕਾਲ
ਇੱਥੇ ਵੀ ਕਾਲ ਪੜ੍ਹਨਾ ਲੱਲੇ ਥੱਲੇ ਹੈਗਾ ਹਾਲਤ ਹਾਂ ਕਾਲ ਪੜੋ ਕਾਲ ਆਜ ਕਾਲ
ਇੱਥੇ ਹੈ ਨਹੀਂ ਹੈ ਨਹੀਂ ਜੀ
ਟਕਸਾਲਾ ਜੀ ਕਹਿੰਦੇ ਹੈ ਨਹੀਂ ਪਰ ਪੜ੍ਹਨਾ ਉੱਦਾਂ ਹੀ ਹੈ ਹਾਂ ਕਾਲ ਹੈ ਪੜ੍ਹਨਾ
ਆਜ ਕਾਲ
ਹਾਂ
ਭੋਇਨ ਲੇਟਣਾ
ਹਾਂ
ਉੱਪਰ ਜੰਮੈ ਘਾਸ
ਹਾਂ ਜਾਮੈ
ਜਾਮੈ ਘਾਸ
ਪੜੋ ਆਜ ਕਾਲ ਭੋਇਨ ਲੇਟਣਾ
ਆਜ ਕਾਲ ਭੋਇਨ ਲੇਟਣਾ
ਉੱਪਰ ਜਾਮੈ ਘਾਸ
ਉੱਪਰ ਜਾਮੈ ਘਾਸ
ਪਹਿਲੇ ਅਰਥ ਵਿੱਚ ਕਾਲ ਨਾਮ ਕੱਲ੍ਹ ਦਾ ਹੈ ਅੱਜ ਜਾਂ ਕੱਲ੍ਹ ਨੂੰ ਭੋਏ ਲੇਟਣਾ ਜ਼ਮੀਨ 'ਤੇ ਤਾਂ ਡਿੱਗ ਜਾਣਾ ਜ਼ਮੀਨ 'ਤੇ ਲੇਟ ਜਾਣਾ ਕਬਰਾਂ ਵਿੱਚ ਉੱਪਰ ਜਾਮੈ ਘਾਸ ਉੱਪਰ ਕਬਰਾਂ ਦੇ ਘਾਹ ਜੰਮ ਪੈਣਾ ਸੋ ਜਾਂ ਫਿਰ ਕਾਲ ਨਾਮ ਸਮੇਂ ਦਾ ਵੀ ਹੈ ਅੱਜ ਕੱਲ੍ਹ ਦੇ ਅੱਜ ਦੇ ਸਮੇਂ ਵਿੱਚ ਹੀ ਤਾਂ ਜਿਹੜਾ ਮ੍ਰਿਤੂ ਹੋ ਜਾਣਾ ਹਾਂਜੀ ਜਿਸ ਕਰਕੇ ਧਰਤੀ 'ਤੇ ਤੇਰਾ ਲੇਟਣਾ ਹੋਵੇਗਾ ਉੱਪਰ ਕਬਰਾਂ ਦੇ ਘਾਹ ਜੰਮ ਆਵੇਗਾ ਸੋ
ਕਬੀਰ ਗਰਬ ਨਾ ਕੀਜੀਐ
ਹਾਂ ਫਿਰ ਕਹਿੰਦੇ ਨੇ ਨਾ ਕਰ ਹੰਕਾਰ
ਰੰਕ ਨਾ ਹੱਸੀਐ ਕੋਈ
ਆਪਣੀ ਅਮੀਰੀ ਦਾ ਹੰਕਾਰ ਨਾ ਕਰ ਰੰਕ ਮੈਨੇ ਗਰੀਬ ਗਰੀਬਾਂ ਨੂੰ ਦੇਖ ਕੇ ਹੱਸਿਆ ਹੱਸਣਾ ਹਾਂਜੀ ਕੀ ਪਤਾ ਤੇਰੀ ਅਮੀਰੀ ਕਦੋਂ ਖਤਮ ਹੋ ਜਾਏ ਉੱਚਾ ਬੋਲਣਾ ਬੋਲ ਕਿਸੇ ਨੂੰ ਕਿਸੇ ਦੀ ਗਰੀਬੀ 'ਤੇ ਹਾਸਾ ਨਾ ਕਰ
ਅਜੋ ਸੋ ਨੋ
ਅਜੋ
ਅਜੋ
ਸੋ
ਸੋ ਨੋ ਸਮੁੰਦਰ ਮਹਿ ਕਿਆ ਜਾਣੋ
ਮਹਿ 'ਤੇ ਵਿਸ਼ਰਾਮ ਕਰਾਂਗੇ ਚਾਲ ਬਣਾ ਲਓ ਸਲੋਕਾਂ ਦੀ ਦੋਹਰੇ ਦੀ ਅਜੋ ਸੋ ਨਾਓ ਸਮੁੰਦਰ ਮਹਿ
ਅਜੋ ਸੁਣਾਓ ਸਮੁੰਦਰ ਮਹਿ
ਕਿਆ ਜਾਣੋ
ਕਿਆ ਹੋਏ ਕਿਆ
ਹੋਏ ਨਾਓ ਨਾਮ ਇੱਥੇ ਬੇੜੇ ਦਾ ਹੈ ਨੌਕਾ ਦਾ ਹੈ ਅਜੇ ਤਾਂ ਬੇੜਾ ਜਿਹੜਾ ਹੈ ਸਮੁੰਦਰ ਵਿੱਚ ਹੀ ਹੈ ਪਾਰ ਕਿਨਾਰੇ ਲੱਗਿਆ ਨਹੀਂ ਪਤਾ ਨਹੀਂ ਉਹਨਾਂ 'ਚ ਜਿੰਨਾ 'ਚ ਸਮੁੰਦਰ ਦੇ ਵਿੱਚ ਹੀ ਹੈ ਕੀ ਹੋ ਜਾਣਾ ਕਿਆ ਜਾਣੋ ਕੀ ਜਾਣੀਏ ਕੀ ਹੋ ਜਾਵੇਗਾ ਇਹਦੇ 'ਤੇ ਇੱਕ ਫਕੀਰ ਦੀ ਗਾਥਾ ਆਉਂਦੀ ਹੈ ਬੜਾ ਫਕੀਰ ਸੀ ਪੁੱਜਿਆ ਰੋਜ਼ ਬਾਹਰ ਸੈਰ ਨੂੰ ਆਉਂਦਾ ਤਾਂ ਬੇਸਵਾ ਇੱਕ ਸੀ ਬੇਸਵਾ ਵੀ ਜਿਹੜਾ ਸੀ ਗੋਦੀ ਕੁੱਤਾ ਚੱਕ ਕੇ ਨਾ ਅਤੇ ਉਹ ਵੀ ਸੈਰ ਨੂੰ ਆਉਂਦੀ ਫਕੀਰ ਨਾਲ ਰਸਤੇ 'ਚ ਮੇਲ ਹੋਇਆ ਫਕੀਰ ਸਾਹਿਬ ਨੂੰ ਮਖੌਲ ਕੀਤਾ ਅਤੇ ਟਿਚਕਰੀ ਕੀਤੀ ਤਰਕ ਮਾਰੀ ਕਹਿਣ ਲੱਗੀ ਆ ਜਿਹੜਾ ਇੰਨਾ ਦਾੜਾ ਵਧਾਇਆ ਫਕੀਰ ਅਤੇ ਇਹ ਚੰਗਾ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਆ? ਪੂਛ ਨੂੰ ਹੱਥ ਲਾ ਕੇ ਕੁੱਤੇ ਦੀ ਨੂੰ ਕਹਿਣ ਲੱਗੀ। ਸਾਈਂ ਫਕੀਰ ਕਹਿੰਦਾ ਮੈਂ ਇਹਦਾ ਉੱਤਰ ਜੇ ਠਹਿਰ ਕੇ ਦਊਂ ਤੈਨੂੰ, ਅਜੇ ਨਹੀਂ ਦੇਣਾ। ਫਿਰ ਥੋੜ੍ਹੇ ਦਿਨਾਂ ਬਾਅਦ ਮਿਲੇ, ਫਿਰ ਉਹੀ ਸਵਾਲ। ਫਿਰ ਕਹਿੰਦਾ ਅਜੇ ਨਹੀਂ ਉੱਤਰ ਦੇਣਾ, ਦਿਆਂਗੇ ਜ਼ਰੂਰ ਪਰ ਠਹਿਰ ਕੇ। ਅਕਸਰ ਅੰਤਰ ਜਾਮੀ ਸੀ, ਸਾਧੂ ਪੁੱਜਿਆ ਸੀ। ਜਿੱਦਣ ਉਹਦਾ ਅਖੀਰਲਾ ਦਿਨ ਆ ਗਿਆ ਮਨ ਦਾ, ਆਪਣੇ ਚੇਲਿਆਂ ਨੂੰ ਕਹਿਣ ਲੱਗਾ ਜਾਓ ਬੇਸਬਾਨ ਨੂੰ ਬੁਲਾ ਕੇ ਲਿਆਓ। ਜਿਹੜੇ ਸੰਕਾਵਾਦੀ ਲੋਕ ਸੀ ਕਹਿਣ ਲੱਗੇ ਲਾ ਦੇਖ ਲਓ ਇਹਨੂੰ ਪੁੱਜਿਆ ਫਕੀਰ ਕਹਿੰਦੇ ਸੀ, ਆਹ ਮਰਨ ਵੇਲੇ ਵੀ ਜਿਹੜੀ ਆ ਬੇਸਬਾ ਚੇਤੇ ਆਉਂਦੀ ਆ। ਇਹ ਕਾਹਦਾ ਫਕੀਰ ਹੋਇਆ? ਉਹਨਾਂ ਨੇ ਆਪਣੇ ਤੌਰ 'ਤੇ ਵੇਖਿਆ, ਪਰ ਚੇਲੇ ਜਿਹੜੇ ਸੀ ਸੇਵਕ ਸੀ ਉਹਨਾਂ ਨੂੰ ਪਤਾ ਸੀ ਵੀ ਪੂਰਨ ਨੇ ਇਹਦੇ ਵਿੱਚ ਵੀ ਕੋਈ ਕੌਤਕ ਦਿਖਾਉਣਗੇ, ਇਹਦੇ ਵਿੱਚ ਵੀ ਕੋਈ ਹੈਸ ਹੋਵੇਗਾ। ਹੁਕਮ ਮੰਨ ਕੇ ਬੇਸਬਾ ਨੇ ਹਮਲਾ ਕੀਤੀ। ਕਹਿਣ ਲੱਗੇ ਸਾਈਂ ਫਕੀਰ, ਲੈ ਬੀਬਾ ਅੱਜ ਤੇਰੇ ਗੱਲ ਦਾ ਮੈਂ ਉੱਤਰ ਦੇਣ ਲੱਗਾ। ਕਹਿੰਦੀ ਜੀ ਦਿਓ ਕੀ ਹੈ ਉੱਤਰ? ਅੱਜ ਮੇਰਾ ਚਿੱਟਾ ਦਾੜਾ ਨਾ ਜਿਹੜਾ ਬੀਬਾ ਦਾੜਾ, ਇਹ ਤੇਰੇ ਕੁੱਤੇ ਦੀ ਪੂਛ ਨਾਲ ਚੰਗਾ ਹੈ। ਕਿਉਂ? ਅੱਜ ਇਹ ਨਿਸ਼ਕਲੰਕ ਜਾ ਰਿਹਾ, ਇਹ ਕਲੰਕ ਥੋ ਕੇ ਨਹੀਂ ਜਾ ਰਿਹਾ, ਸੋ ਇਸ ਕਰਕੇ ਇਹ ਚਿੱਟੀ ਚਾਦਰ ਲੈ ਕੇ ਜਾ ਰਿਹਾ। ਉਸ ਉਦੋਂ ਮੈਂ ਕਹਿੰਦੀ ਉਦੋਂ ਕਿਉਂ ਨਹੀਂ ਉੱਤਰ ਦਿੱਤਾ? ਕਹਿੰਦਾ ਉਦੋਂ ਇਸ ਕਰਕੇ ਨਹੀਂ ਸੀ ਦਿੱਤਾ, ਅਜੇ ਬੇੜਾ ਸਮੁੰਦਰ ਵਿੱਚ ਸੀ, ਪਤਾ ਨਹੀਂ ਕਦੋਂ ਡੋਲ ਜਾਵੇ। ਹੁਣ ਜ਼ਿੰਦਗੀ ਦੇ ਦਿਲ ਪੂਰੇ ਐਨ ਨਰੋਲ ਜਿਹੜਾ ਸੀ ਚਿੱਟੀ ਚਾਦਰ ਲੈ ਕੇ ਚੱਲਿਆ, ਤਾਂ ਇਹ ਤੇਰਾ ਜਵਾਬ ਅੱਜ ਦੇਣ ਲੱਗਾ। ਕਹਿੰਦਾ ਕਿ ਤੁਹਾਨੂੰ ਫਕੀਰ ਜੀ, ਅਤੇ ਮੇਰਾ ਕੀ ਹਾਲ ਬਣੂਗਾ ਮੇਰੇ ਵਰਗੀ ਦਾ, ਮੇਰੇ 'ਤੇ ਬਖਸ਼ਿਸ਼ ਕਰੋ। ਅਤੇ ਉਹਨੂੰ ਵੀ ਕਿਹਾ ਆਖਿਆ, ਭਾਈ ਇੱਦਾਂ ਜਿਹੜਾ ਰਹਿੰਦਾ ਜ਼ਿੰਦਗੀ ਆ ਨਾ, ਤੂੰ ਇਹਨੂੰ ਸਿਮਰ ਭਜਨ ਵਿੱਚ ਲਾ, ਵਿਕਾਰਾਂ ਦਾ ਤਿਆਗ ਕਰ। ਉਪਦੇਸ਼ ਦੇ ਕੇ ਉਹਨੂੰ ਬਿਤਾ ਰਿਹਾ ਸੀ। ਐਵੇਂ ਭਾਈ ਜਿਹੜਾ ਹੈ ਜਿੰਨਾ ਚਿਰ ਵੇੜਾ ਜੇ ਆਪਣਾ ਜੀਵਨ ਦਾ ਸਮੁੰਦਰ ਵਿੱਚ ਠਿੱਲਿਆ ਪਿਆ, ਹੰਕਾਰ ਨਾ ਕਰੀਏ, ਪਤਾ ਨਹੀਂ ਕਦੋਂ ਡੋਲ ਜਾਵੇ। ਹਾਂਜੀ,
ਕਬੀਰ ਗਰਭ ਨਾ ਕੀਜੀਆ।
ਹਾਂ, ਗਰਭ ਹੋ ਗਿਆ ਜਦੋਂ ਪੱਬਾ ਲੱਗ ਗਿਆ ਫਿਰ।
ਕਬੀਰ ਗਰਭ,
ਹਾਂ ਹੁਣ
ਗਰਭ
ਇਹ ਕੁਦਰਤੀ ਬਚ ਕੇ ਆ ਜਾਂਦਾ ਪੱਬਾ। ਬੋਲੋ, ਕਬੀਰ ਗਰਭ ਨਾ ਕੀਜੀਆ।
ਕਬੀਰ ਗਰਭ ਨਾ ਕੀਜੀਆ।
ਕਿਸ ਚੀਜ਼ ਦਾ?
ਰੰਕ ਨਾ
ਦੇਹੀ, ਦੇਹੀ ਦੇਖ ਸੁਰੰਗ,
ਦੇਹੀ ਦੇਖ ਸੁਰੰਗ।
ਹਾਂ, ਦੇਹੀ ਦਾ ਸੋਹਣਾ ਰੰਗ ਵੇਖ ਕੇ ਐਵੇਂ ਸ਼ੀਸ਼ੇ ਮੂਹਰੇ ਖੜ੍ਹ ਕੇ ਰੋਜ਼ ਵੇਖੀ ਜਾਂਦਾ, ਕਿੰਨਾ ਮੇਰਾ ਸੋਹਣਾ ਰੰਗ, ਕਿੰਨਾ ਗੋਰਾ ਮੈਂ, ਕਾਲੇ ਤਾਂ ਐਵੇਂ ਜੰਮੇ ਰੱਬ ਨੇ। ਸੋ ਇਉਂ ਜਿਹੜਾ ਤੂੰ ਇਹ ਹੰਕਾਰ ਕਰਨਾ ਸੋਹਣੇ ਰੰਗ ਦਾ ਵੇਖ ਕਰਕੇ ਨਾ ਕਰ। ਹਾਂਜੀ,
ਆਜ ਕਾਲ ਤਜ ਜਾਏਂਗੇ,
ਜਾ ਹੋ ਗਏ,
ਜਾ ਹੋ ਗਏ।
ਇੱਥੇ ਵੀ ਕਾਲ ਪੜਨ ਲੱਗਿਆ ਹਲੰਤ, ਦੂਜਿਆਂ ਟਕਸਾਲ ਵਾਲੀ ਤਾਂ ਹੋਣਾ ਨਹੀਂ, ਪੜ੍ਹਨਾ ਉੱਦਾਂ ਹੀ ਹੈ। ਆਜ ਕਾਲ ਤਜ ਜਾ ਹੋ ਗਏ,
ਆਜ ਕਾਲ ਤਜ ਜਾ ਹੋ।
ਇਹ ਜਿਹੜਾ ਸੋਹਣਾ ਸਰੀਰ ਹੈ, ਅੱਜ ਨਹੀਂ ਤਾਂ ਕੱਲ੍ਹ ਨੂੰ ਇਹਨੂੰ ਜ਼ਰੂਰ ਤਾਂ ਛੱਡ ਦੇਣਾ ਮਰਨ ਕਾਲ ਵੇਲੇ। ਕਿਵੇਂ ਛੱਡੋਗੇ?
ਜਿਉਂ ਕੰਚਰੀ
ਕਾਂਚੂਰੀ ਕਾਂਚੂਰੀ ਭਯੰਗ
ਭਯੰਗ
ਭਜੰਗ ਨਹੀਂ ਪੜਨਾ, ਭੱਬੇ ਨੂੰ ਔਕੜ, ਈੜੀ ਨੂੰ ਸਿਹਾਰੀ, ਐੜੇ ਉੱਤੇ ਟਿੱਪੀ,
ਪੱਗਾ
ਹੈਗਾ। ਹਾਂ, ਭੋਯੰਗ
ਭੋਯੰਗ
ਭੋਯੰਗ ਮੈਨੂੰ ਸੱਪ। ਹਾਂ, ਇਉਂ ਸਰੀਰ ਛੱਡ ਦੇਗਾ ਜਿਵੇਂ ਸੱਪ ਆਪਣੀ ਕੰਜ ਤਿਆਗ ਦਿੰਦਾ ਹੈ, ਕਾਂਚੂਰੀ ਮੈਨੇ ਕੰਜ, ਇਉਂ ਛੱਡ ਦੇਣਾ ਇਹਨੂੰ, ਕੀ ਹੰਕਾਰ ਕਰ ਦਿੰਦਾ। ਕੰਜ ਕਹਿ ਦਿੰਦੇ ਹਾਂ, ਕੁੰਜ ਕਹਿ ਦਿੰਦੇ ਨੇ। ਕਬੀਰ
ਕਬੀਰ ਲੂਟਣਾ ਹੈ ਤਾਂ ਲੂਟ, ਲੈ ਰਾਮ ਨਾਮ ਹੈ ਲੂਟ।
ਹਾਂ, ਲੈ ਇੱਥੇ ਵਿਸ਼ਾਮ ਠੀਕ। ਕਬੀਰ
ਕਬੀਰ
ਲੁੱਟਣਾ ਹੈ ਤਾਂ ਲੁੱਟ ਲੈ,
ਲੁੱਟਣਾ ਹੈ ਤਾਂ ਲੁੱਟ ਲੈ,
ਰਾਮ ਨਾਮ ਹੈ ਲੁੱਟ,
ਰਾਮ ਨਾਮ ਹੈ ਲੁੱਟ।
ਕਾਂਸੀ 'ਚ ਲੁੱਟ ਪੈ ਗਈ ਕਹਿੰਦੇ, ਜਿਵੇਂ ਦਿੱਲੀ 'ਚ ਪਈ ਸੀ ਸਿੱਖਾਂ ਦੇ ਘਰ ਲੁੱਟੇ, ਇਹ ਉੱਥੇ ਪੈ ਗਈ ਸੀ ਇੱਕ ਵਾਰੀ। ਅਤੇ ਸਾਰੇ ਲੋਕਾਂ ਲੁੱਟਣ ਨੂੰ ਭੱਜ ਲਏ, ਜਿਹੜੇ ਅਸੀਂ ਬੁੱਢੇ ਠੇਰੇ ਵੀ ਚਲੋ ਲੁੱਟ ਲਿਆਉਣਾ ਵੀ ਪਈ ਹੋਈ ਆ, ਚੱਕ ਲਿਆਉਣਾ ਸਮਾਨ। ਇੱਕ ਵੀਰ ਬੈਠੇ ਰਹੇ, ਦੇਖਦੇ ਰਹੇ ਤਮਾਸਾ ਸਾਰਾ। ਲੋਕ ਕਹਿਣ ਲੱਗੇ ਜਲਾਇਆ ਭੁੱਖਾ ਮਰੇਗਾ, ਫਿਰ ਜਾਂ ਲੁੱਟ ਲਿਆ ਤੂੰ ਵੀ ਕੁਛ ਨਾ ਕੁਛ, ਭਰ ਲੈ ਲਿਆ ਕੇ ਘਰ ਆਪਣਾ। ਉੱਤਰ 'ਚ ਕਹਿ ਰਹੇ ਨੇ ਇਹ ਲੁੱਟਦਾ ਲੇਖਾ ਦੇਣਾ ਪਊ, ਤੁਹਾਨੂੰ ਲੁੱਟਣ ਲੱਗੇ ਹੋ, ਰਾਮ ਦਾ ਨਾਮ ਜਿਹੜਾ ਮੈਂ ਲੁੱਟ ਰਿਹਾ, ਲੁੱਟਣਾ ਹੈ ਜੇ ਲੁੱਟਣਾ ਤਾਂ ਇਹ ਲੁੱਟੋ। ਉਹ ਕੀ ਹੈ? ਰਾਮ ਦਾ ਨਾਮ, ਇਹਦੀ ਲੁੱਟ ਪਈ ਹੋਈ ਹੈ, ਲੁੱਟ ਲਓ ਬਾਈ। ਚਲੋ,
ਫਿਰ ਪਾਛੈ ਪਛਤਾ ਹੋ ਗਏ, ਪ੍ਰਾਣ ਜਾਏਂਗੇ ਝੂਟ।
ਐਂ ਚਾਲ ਬਣਾਓ, ਦੇਖਣਾ ਆਹ ਚਾਲ ਦੋਹਰੇ ਦੀ। ਫਿਰ ਪਾਛਾ ਪਛਤਾਓਗੇ, ਫਿਰ ਪਿੱਛੋਂ ਜਿਹੜਾ ਪਛਤਾਉਣਾ ਪਵੇਗਾ, ਕਦੋਂ? ਜਦੋਂ ਪ੍ਰਾਣ ਜਿਹੜੇ ਸੀ ਭਾਈ ਛੁੱਟ ਗਏ।
ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ।
ਹੁਣ ਚਾਲ ਬਦਲ ਗਈ ਥੋੜ੍ਹੀ ਜੀ, ਜਨਮਿਓ ਤੇ ਬਣਾਉਣੀ ਆ, ਜਦੋਂ ਚਾਲ 'ਚ ਫਰਕ ਪਾਓਗੇ ਉਦੋਂ ਬਸ਼ਰਾਮ ਗਲਤ ਹੋ ਜੀ। ਕਬੀਰ
ਕਬੀਰ
ਐਸਾ ਕੋਈ ਨਾ ਜਨਮਿਓ
ਐਸਾ ਕੋਈ ਨਾ ਜਨਮਿਓ
ਆਪਣੇ ਘਰ ਲਾਵੇ ਆਗ
ਆਪਣੇ ਘਰ ਲਾਵੇ ਆਗ
ਤੇਰਾਂ ਗਿਆਰਾਂ 'ਤੇ ਵਿਸਰਾਮ ਹੋ ਜਾਂਦਾ ਇਹਦਾ ਪੈਜਾ ਮਾਤਰਾ ਤੇਰਾਂ ਅੱਧਾ ਜਿਹੜਾ ਪਾਰਟ ਹੈ ਉਹਦੇ ਗਿਆਰਾਂ 'ਤੇ ਵਿਸਰਾਮ ਮਗਰ ਲਾਖਰ ਲੱਗੂ ਸੋ ਐਸਾ ਕਿਹੜਾ ਕੋਈ ਜਨਮੇ ਆ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ ਹੈ ਕੋਈ ਬਗਾਨਿਆਂ ਦੇ ਤਾਂ ਲਾਏ ਆਉਂਦੇ ਨੇ ਜਾ ਕੇ ਆਪਣੇ ਘਰ ਨੂੰ ਤਾਂ ਨਹੀਂ ਕੋਈ ਲਾਉਂਦਾ ਅੱਗ ਐਸਾ ਨਹੀਂ ਕੋਈ ਜਨਮਿਆ ਇਹ ਅਖਰੀ ਅਰਥ ਨੇ ਇਹਦੇ ਅੰਤਰੀ ਅਰਥ ਹੋਰ ਹੋਣਗੇ ਅੱਗੇ
ਪੰਚੋ
ਲੜਕਾ
ਲੜਕਾ ਜਾਰ ਕੇ ਰਹੇ ਰਾਮ ਲੇ ਵਲਾਗ
ਅਤੇ ਆਪਣੇ ਪੰਜੇ ਲੜਕਿਆਂ ਨੂੰ ਨਾਲ ਅੱਗ 'ਚ ਸਾੜ ਦੇਵੇ ਅਤੇ ਫਿਰ ਕਹਿੰਦੇ ਮੈਂ ਹੁਣ ਰਾਮ ਨਾਲ ਬੁਲਾ ਕੇ ਬੈਠਾ ਘਰ ਵੀ ਛਾੜਤਾ ਨਿਆਣੇ ਵੀ ਛਾੜਤੇ ਇਹ ਅੱਖਰੀ ਅਰਥ ਪਰ ਅੰਤਰੀ ਅਰਥ ਹੋਰ ਪੜ੍ਹਾਂਗੇ ਇਹਦੇ ਬਾਰੇ ਫਿਰ ਕਬੀਰ
ਕਬੀਰ
ਐਸਾ ਕੋਈ ਨਾ ਜਨਮੇ ਹੋ
ਐਸਾ ਕੋਈ ਨਾ ਜਨਮੇ
ਐਸਾ ਤਾਂ ਨਹੀਂ ਭਾਈ ਕੋਈ ਜੰਮਿਆ ਜਿਹੜਾ ਆਪਣਾ ਘਰ ਲਾਵੇ ਆਗ
ਆਪਣੇ ਘਰ ਲਾਵੇ ਆਗ
ਕਿਹੜਾ ਘਰ ਅੰਤਸਕਰਨ ਰੂਪੀ ਘਰ ਨੂੰ ਬ੍ਰਹਮ ਗਿਆਨ ਦੀ ਅਗਨੀ ਨਾਲ ਜਿਹੜਾ ਸਾੜਨਾ ਕਰੇ ਆਪਣੇ ਦੇਹ ਦੇ ਆਸ ਨੂੰ ਐਸਾ ਨਹੀਂ ਕੋਈ ਹੈ ਅਤੇ ਹੋਰ ਕੀ ਸਾੜੇ ਪੰਚੋ ਲੜਕਾ ਜਾਰਕਾ ਪੰਜੇ ਲੜਕੇ ਕਿਹੜੇ ਕਾਮ ਕ੍ਰੋਧ ਲੋਭ ਹੰਕਾਰ ਆਦਿ ਲੜਕਿਆਂ ਨੂੰ ਜਿਹੜਾ ਸਾੜ ਦੇਵੇ ਬ੍ਰਹਮ ਅਗਨੀ ਦੇ ਨਾਲ ਇੱਕ ਸਾੜ ਕਰਕੇ ਫਿਰ ਰਹੇ ਰਾਮ ਲਿਵ ਲਾਗ ਅਤੇ ਰਾਮ ਦੇ ਨਾਲ ਲਿਵ ਲਾ ਕੇ ਰਵੇ ਹਾਂ ਐਸਾ ਤਾਂ ਕੋਈ ਕੋਈ ਹੈ
ਉਹ ਹੈ ਲੜਕਾ ਵੇਚੀ
ਬੇਚਈ ਵੇਚੀ ਨਹੀਂ ਕਹਿਣਾ
ਹੈ ਲੜਕਾ ਵੇਚਈ
ਹੁਣ ਹੋਇਆ
ਲੜਕੀ ਵੇਚੇ ਕੋਈ
ਵੇਚੇ ਦਲਾਮਾ ਲਾਓ ਜੀ
ਕੋ ਹੈ ਲੜਕਾ ਵੇਚੀ ਲੜਕੀ ਵੇਚੇ ਕੋਈ
ਹਾਂ ਸੋ ਕਹਿੰਦੇ ਜੀ ਸਤਸੰਗਤ ਹੁੰਦੀ ਰਹਿੰਦੀ ਸੀ ਕਬੀਰ ਦੇ ਘਰੇ ਸਤਸੰਗੀ ਇਕੱਠੇ ਹੋਏ ਹੋਏ ਨੇ ਅਤੇ ਕਬੀਰ ਦੇ ਪੁੱਤਰ ਅਤੇ ਪੁੱਤਰੀ ਵੱਡੇ ਹੋਏ ਨੇ ਵਿਆਹੁਣ ਯੋਗ ਹੋ ਗਏ ਨੇ ਕੀ ਨਾਂ ਸੀ ਪੁੱਤਰ ਦਾ ਹਾਂਜੀ ਕਮਾਲਾ
ਕਮਾਲਾ
ਪੁੱਤਰੀ ਕਮਾਲੀ ਉਹ ਸੌਖਾ ਵੀ ਕਮਾਲੇ ਨਾਲ ਕਮਾਲੀ ਆ ਗਈ ਜਾ ਰਹੀ ਅਤੇ ਵਿਆਹੁਣ ਯੋਗ ਹੋ ਗਏ ਨੇ ਅਤੇ ਕਹਿਣ ਲੱਗੇ ਬਈ ਸਾ ਜੇ ਇਹ ਚੱਕਰ 'ਚ ਮੈਂ ਵਿਆਹੁਣ ਵਾਲੇ 'ਚ ਲੰਮਾ ਝੜੀ 'ਚ ਪਿਆ ਰਿਹਾ ਅਤੇ ਭਗਤੀ ਦਾ ਬਹੁਤ ਹਿੱਸਾ ਉਸ ਪਾਸੇ ਲੱਗ ਜਾਣਾ ਸੰਗਤ ਕੁਦਰਤ ਇਕੱਠੀ ਹੋਈ ਹੈ ਲੜਕੀ ਅਤੇ ਲੜਕੀ ਦਾ ਰਿਸ਼ਤੇ ਦੇ ਬਾਰੇ ਸੰਗਤ ਵਿੱਚ ਇਸਦਾ ਅਨਾਊਂਸ ਕਰ ਦਈਏ ਬੋਲ ਦਈਏ ਕਹਿਣ ਲੱਗੇ ਕੋਈ ਹੈਗਾ ਜਿਹੜਾ ਬਈ ਆਪਣਾ ਲੜਕਾ ਵੇਚਣਾ ਕਰੇ ਵੇਚਣ ਤੋਂ ਭਾਵੀ ਸ਼ਗਨ ਲਵੇ ਅਤੇ ਮੈਂ ਉਹਨੂੰ ਆਪਣੀ ਲੜਕੀ ਦੇ ਦਿਆਂ ਅਤੇ ਲੜਕੀ ਵੇਚੈ ਕੋਈ ਕੋਈ ਐਸਾ ਹੈ ਜਿਹੜਾ ਕੋਈ ਲੜਕੀ ਦੇਣਾ ਕਰੇ ਮੈਂ ਆਪਣਾ ਲੜਕਾ ਦੇ ਦਿਆਂ ਇਉਂ ਸੰਗਤ ਵਿੱਚ ਉਹਨੇ ਇਹ ਗੱਲ ਦੀ ਜਿਹੜੀ ਸੀ ਪੁਸ਼ਟੀ ਕੀਤੀ ਘੋਸ਼ਣਾ ਕੀਤੀ ਕਹਿ ਲਓ ਫਿਰ ਸਾਂਝਾ
ਕਰੇ ਕਬੀਰ ਜੀ ਸੀ ਉਹ
ਹਾਂਜੀ
ਸਾਂਝਾ ਕਰੇ ਕਬੀਰ ਸੀ ਉਹ
ਹਾਂ
ਹਰ ਸੰਗ ਬਣਜ ਕਰੇ
ਹਾਂ ਸਾਂਝਾ ਕਰੇ ਕਬੀਰ ਸਿੰਘ
ਸਾਂਝਾ ਕਰੇ
ਕਰੇ ਨਹੀਂ ਕਰੇ ਬੋਲੋ ਸਾਂਝ ਪਾਵੇ ਕਬੀਰ ਦੇ ਨਾਲ ਇਹ ਰਿਸ਼ਤੇ ਦੀ ਅਤੇ ਹਰ ਸੰਗ
ਬਣਜ ਕਰੇ
ਹਰੀ ਦੇ ਨਾਲ ਇਹ ਵਪਾਰ ਕੋਈ ਕਰਨਾ ਕਰ ਲਵੇ ਸੋ ਇਹ ਸੀ ਅਖਰੀ ਅਰਥ ਹੁਣ ਜੀ ਪੜ੍ਹੋ ਦੁਬਾਰੇ ਕੋ ਹੈ ਲੜਕਾ ਵੇਚਈ
ਕੋ ਹੈ ਲੜਕਾ ਵੇਚੀ
ਹੁਣ ਅੰਤਰੀ ਅਰਥ ਕੋ ਹੈ ਲੜਕਾ ਵੇਚਈ ਕੋਈ ਆਪਣਾ ਮਨ ਰੂਪੀ ਲੜਕਾ ਮੈਨੂੰ ਵੇਚ ਦੇਵੇ ਮੈਂ ਉਹਨੂੰ ਬ੍ਰਹਮ ਲੜਕੀ ਮੈਂ ਉਹਨੂੰ ਬ੍ਰਹਮ ਵਿਦਿਆ ਰੂਪੀ ਲੜਕੀ ਦਊਂਗਾ ਅੱਗੇ ਲੜਕੀ
ਲੜਕੀ ਵੇਚੇ ਕੋਈ
ਜੇ ਕੋਈ ਬੁੱਧੀ ਰੂਪੀ ਲੜਕੀ ਵੇਚੇ ਤਾਂ ਮੈਂ ਉਹਨੂੰ ਗਿਆਨ ਰੂਪੀ ਲੜਕਾ ਦਊਂਗਾ ਅੰਤਰੀ ਅਰਥ ਸਮਝ ਗਏ ਚਲੋ ਫਿਰ ਜੇ ਐਸੀ ਸਾਂਝ ਕੋਈ ਪਾਵੇ ਸਾਂਝਾ ਕਰੇ
ਸਾਂਝਾ ਕਰੇ ਕਬੀਰ
ਦਲਾਮਾ ਮਾਤਾ ਜੀ ਅਜੇ ਲੱਗੀਆਂ ਦਮਾਲਾ ਹਾਂ ਦਲਾਮਾ
ਹਾਂਜੀ
ਦਲਾਮਾ
ਸਾਂਝਾ ਕਰੇ ਕਬੀਰ ਹਰ ਸੰਗ ਬਣਜ ਕਰੇ
ਹੁਣ ਲੱਗੀਆਂ ਨੇ ਇਉਂ ਸਾਂਝ ਪਾਵੇ ਭਾਈਵਾਲੀ ਕਰੇ ਮੇਰੇ ਨਾਲ ਕੋਈ ਇਸ ਗੱਲ ਦੀ ਅਤੇ ਹਰੀ ਦੇ ਨਾਲ ਇਹ ਜਿਹੜਾ ਭੇਦਤਾ ਦਾ ਹਰੀ ਨਾਲ ਭੇਦ ਹੋ ਜਾਣ ਦਾ ਬਣ ਜਿਹੜਾ ਕੋਈ ਕਰ ਲਵੇਗਾ ਹਾਂਜੀ
ਕਬੀਰ
ਕਿਉਂਕਿ ਅੱਜ ਕੱਲ੍ਹ ਵੇਚੇ ਜਾ ਰਹੇ ਨੇ ਲੜਕੀਆਂ ਅਤੇ ਲੜਕੀਆਂ ਲੜਕੇ ਦਾ ਕੋਈ ਰਿਸ਼ਤਾ ਲੈਣਾ ਤਾਂ ਉਹਦਾ ਵੀ ਉਹ ਵੀ ਵੇਚਿਆ ਜਾਂਦਾ ਹੈ ਇੰਨੇ ਲੱਖ ਡਾਲਰ ਲਵਾਂਗੇ ਜੇ ਇੰਡੀਆ ਤੋਂ ਕੋਈ ਲੜਕੀ ਲਿਆਉਣੀ ਹੈ ਜੇ ਉਧਰੋਂ ਕੋਈ ਲੜਕਾ ਲਿਆਉਣਾ ਲੜਕੀ ਦਾ ਵੀ ਫਿਰ ਭਾਈ ਇੱਥੇ ਮੁੱਲ ਪੈਂਦਾ ਹੈ ਅਤੇ ਇੰਨੇ ਲੱਖ ਡਾਲਰ ਤਾਂ ਗੱਲ ਬਣੂਗੀ ਇਉਂ ਵੇਚੇ ਹੀ ਜਾ ਰਹੇ ਨੇ ਲੜਕੇ ਵੀ ਅਤੇ ਲੜਕੀਆਂ ਵੀ ਇੰਡੀਆ 'ਚ ਊਂ ਜਿਹੜੇ ਨੇ ਦਾਜ ਮੰਗ ਮੰਗ ਕੇ ਵੇਚੀ ਜਾ ਰਹੇ ਨੇ ਕੋਈ ਕਹਿੰਦਾ ਮੈਂ ਮਰਸੜੀ ਕਾਰ ਲੈਣੀ ਹੈ ਕੋਈ ਕਹਿੰਦਾ ਆਹ ਇੰਨੇ ਸੋਨੇ ਤੋਲਾ ਲੈਣਾ ਇੰਨੇ ਤੋਲੇ ਸੋਨਾ ਲੈਣਾ ਸੋ ਵੇਚੇ ਹੀ ਜਾ ਰਹੇ ਨੇ
ਕਬੀਰ ਇਹ ਚੇਤਾਵਨੀ।
ਕਬੀਰ ਸਾਹਿਬ ਕਹਿੰਦੇ ਕਿ ਭਾਈ ਇਹ ਚੇਤਾਵਨੀ ਹੈ, ਹਾਂਜੀ ਚੌਕਸੀ ਹੈ, ਸਾਵਧਾਨੀ ਹੈ ਕਿ
ਮਤ ਸਹਿਸਾ ਰਹਿ ਜਾਏ,
ਮਤਾਂ ਕੋਈ ਕਿਸੇ ਨੂੰ ਸੰਸਾ ਰਹਿ ਜਾਵੇ।
ਪਾਛੇ ਭੋਗ ਸੋ ਭੋਗਵੈ,
ਸੋ ਨੀ ਜੋ
ਪਾਛੇ ਭੋਗ ਜੋ ਭੋਗਵੇ
ਨੀ, ਹਾਂ ਠੀਕ ਹੈ,
ਤੈਨ ਕੋ ਗੁੜ ਲੈ ਖਾਹੇ।
ਹਾਂ ਕਹਿੰਦੇ ਗੱਲ ਸੁਣ ਲਓ, ਇਹ ਗੱਲ ਵਿੱਚ ਕੋਈ ਸੰਸਾ ਨਹੀਂ, ਮਤਾਂ ਕਿਸੇ ਨੂੰ ਕੋਈ ਸ਼ੰਕਾ ਰਹਿ ਜਾਵੇ। ਆ ਜਿੰਨੇ ਪਦਾਰਥਾਂ ਦੇ ਭੋਗ ਭੋਗੇ ਨੇ ਨਾ ਪਾਤਸ਼ਾਹ ਨੇ ਪਿੱਛੇ, ਜਿੰਨੇ ਪਦਾਰਥ ਭੋਗ ਲਏ, ਛਕ ਲਏ, ਉਹਦਾ ਸੁੱਖ ਲੈ ਲਿਆ, ਕਹਿੰਦੇ ਇਹਨਾਂ ਨੂੰ ਇਕੱਠੇ ਕਰਕੇ ਲੈ ਕੇ ਜਾਵੋ ਨਾ, ਅਤੇ ਦੁਕਾਨ 'ਤੇ ਜਾ ਕੇ ਮੰਗੋ ਗੁੜ, ਇਹਨਾਂ ਦੇ ਬਦਲੇ ਕਿਸੇ ਨੇ ਗੁੜ ਦੀ ਰੋਟੀ ਨਹੀਂ ਦੇਣੀ। ਆ ਜਿਹੜੇ ਭੋਗੇ ਨੇ ਪਦਾਰਥ, ਹਾਂਜੀ ਪਾਤਸ਼ਾਹ ਭੋਗ ਜੋ ਭੋਗਵਾਏ, ਆ ਜਿਹੜੇ ਪਿੱਛੇ ਭੋਗ ਭੋਗ ਲਏ ਪਦਾਰਥਾਂ ਦੇ, ਇਹਨਾਂ ਦਾ ਮਾਣ ਲਿਆ, ਖੁਸ਼ੀਆਂ ਮਾਣ ਲਈਆਂ, ਇਹਨਾਂ ਦੀ ਕੀਮਤ ਕਿੰਨੀ ਕੁ ਪਊਗੀ? ਕਹਿੰਦੇ ਦੁਕਾਨ ਤੋਂ ਮੰਗਿਆ ਗੁੜ ਨਹੀਂ ਦੇਣਾ ਇਹਨਾਂ ਦੇ ਬਦਲੇ ਕਿਸੇ ਨੇ,
ਥੈਂਕ ਯੂ,
ਤਿੰਨ ਕੋ ਗੁੜ ਲੈ ਖਾਹੇ, ਖਾਣ ਵਾਸਤੇ ਗੁੜ ਨਹੀਂ ਦੇਣਾ। ਅੱਗੇ
ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸਿਓ ਭਲ ਯੋਗ।
ਹਾਂ ਇਹਦਾ ਵੀ ਭੁਲੇਖਾ ਪੈ ਜਾਂਦਾ ਹੈ, ਸੋ ਭਲੋ 'ਤੇ ਵੀ ਸਲਾਮ ਹੈ। ਕਬੀਰ ਮੈਂ ਜਾਣਿਓ ਪੜਬੋ ਭਲੋ,
ਮੈਂ ਜਾਣਿਓ ਪੜਬੋ ਭਲੋ,
ਪੜਵੇ ਸਿਓ ਭਲ ਯੋਗ,
ਪੜਵੇ ਸਿਓ ਭਲ ਯੋਗ।
ਤਿੰਨ ਬੰਦੇ ਮਿਲੇ ਨੇ ਕਬੀਰ ਸਾਹਿਬ ਨੂੰ, ਇੱਕ ਅਨਪੜ੍ਹ, ਆਪ ਪੜ੍ਹਿਆ ਹੋਇਆ, ਦਰਵਾਜ਼ਾ ਬੰਦ ਕਰ ਦਿਓ ਬਾਹਰੋਂ, ਇੱਧਰੋਂ, ਇੱਕ ਪੜ੍ਹਿਆ ਹੋਇਆ, ਇੱਕ ਅਨਪੜ੍ਹ ਮਿਲਿਆ, ਇੱਕ ਪੜ੍ਹਿਆ ਹੋਇਆ ਪੰਡਿਤ ਮਿਲਿਆ, ਬੜਾ ਵਿਦਵਾਨ ਕਹਾਉਂਦਾ ਸੀ ਆਪਣੇ ਆਪ ਨੂੰ, ਇੱਕ ਯੋਗੀ ਮਿਲਿਆ, ਤਿੰਨ ਮਿਲੇ। ਅਨਪੜ੍ਹ ਤਾਂ ਕਹਿੰਦਾ ਵੀ ਪੜ੍ਹਨਾ ਹੀ ਨਹੀਂ ਚਾਹੀਦਾ, ਆ ਜਿਹੜੇ ਅੱਖਰ ਕਾਲੇ ਸਿਆਹੀ ਦੇ ਨੇ ਨਾ, ਜੇ ਇਹਨਾਂ ਨੂੰ ਦੇਖੀਏ ਤਾਂ ਮਨ ਵੀ ਕਾਲਾ ਹੀ ਹੋ ਜਾਂਦਾ, ਪੜ੍ਹਨਾ ਹੀ ਨਹੀਂ ਚਾਹੀਦਾ, ਉਹਦਾ ਆਪਣਾ ਮਿਸ਼ਨ ਸੀ, ਉਹਦਾ ਆਪਣਾ ਵਿਊ ਸੀ। ਅਤੇ ਜਿਹੜਾ ਪੜ੍ਹਿਆ ਹੋਇਆ ਸੀ ਕਹਿੰਦਾ ਪੜ੍ਹਿਆ ਤਾਂ ਅਨਪੜ੍ਹ ਤਾਂ ਹੁੰਦਾ ਹੀ ਖੋਤਾ ਹੈ, ਉਹਨੇ ਆਪਣਾ ਦੇ ਦਿੱਤਾ। ਯੋਗ ਕਹਿੰਦਾ ਦੋ ਗੱਲਾਂ ਗਲਤ ਨੇ, ਯੋਗ ਮਤ ਚੰਗਾ ਹੈ, ਪ੍ਰਾਣਾਯਾਮ ਕਰੋ, 84 ਆਸਣ ਲਾਓ, ਪ੍ਰਭੂ ਪ੍ਰਾਪਤੀ ਤਾਂ ਹੈ। ਸੋ ਤਿੰਨਾਂ ਨੂੰ ਹੁਣ ਕਬੀਰ ਸਾਹਿਬ ਜਿਹੜੇ ਨੇ ਨਿਰੁੱਤਰ ਕਰ ਕਰਕੇ ਜਿਹੜਾ ਜੀ ਦਲੀਲ ਦੇ ਨਾਲ ਕੀ ਉੱਤਰ ਦਿੰਦੇ ਨੇ? ਅਨਪੜ੍ਹ ਦੇ ਬਾਰੇ ਕਹਿ ਦਿੱਤਾ ਕਿ ਨਹੀਂ ਭਾਈ, ਪੜ੍ਹਨਾ ਜਿਹੜਾ ਜ਼ਰੂਰ ਚਾਹੀਦਾ। ਕਸ਼ੁਕ ਆਉਂਦਾ ਨਾ, ਕਸ਼ੁਕ ਪੜ੍ਹੀਏ ਗਿਆ ਗਿਆਨ, ਹਾਂ ਕੁਝ ਤਾਂ ਪੜ੍ਹਨਾ ਚਾਹੀਦਾ ਥੋੜ੍ਹਾ ਬਹੁਤਾ। ਅਤੇ ਉਹ ਜਦੋਂ ਇਹ ਗੱਲ ਕਹੀ, ਇਹ ਜਿਹੜਾ ਪੜ੍ਹਿਆ ਹੋਇਆ ਸੀ ਕਹਿੰਦਾ, ਵੇਖਿਆ ਮੇਰੇ ਵਾਲੀ ਗੱਲ ਠੀਕ ਦੀ, ਮੇਰੀ ਗੱਲ ਦੀ ਪੁਸ਼ਟੀ ਕਰਤੀ ਨਾ ਕਬੀਰ ਨੇ, ਅਤੇ ਉਹਦੇ ਬਾਰੇ ਫਿਰ ਕਹਿ ਦਿੱਤਾ ਹੈ, ਜੇਤਾ ਪੜ੍ਹਿਆ ਤੇਤਾ ਕੜਿਆ, ਕਹਿੰਦੇ ਤੂੰ ਕੀ ਚਾਹ ਮਿਲਦਾ, ਜਿਹੜਾ ਪੜ੍ਹਿਆ ਤਾਂ ਉਹ ਕੜਿਆ ਹੋਇਆ ਹੀ ਹੈ, ਪੜ੍ਹ ਕੇ ਆਪਣੀ ਹੰਕਾਰ ਵਿੱਦਿਆ ਦਾ ਕਰਦੇ, ਇਹ ਵੀ ਨਹੀਂ ਠੀਕ ਹੈਗਾ ਗੱਲ। ਫਿਰ ਜੋਗੀ ਕਹਿੰਦਾ ਲੈ ਦੋਹਾਂ ਦਾ ਖੰਡਨ ਕਰ ਦਿੱਤਾ, ਮੇਰੇ ਵਾਲਾ ਮਤ ਰੱਖ ਲਿਆ। ਜੋਗੀ ਬਾਰੇ ਫਿਰ ਕਹਿੰਦੇ ਭਾਈ, ਇਹ ਜਿਹੜਾ ਕਲਯੁੱਗ ਦਾ ਸਮਾਂ, ਇਹਦੇ ਵਿੱਚ ਪ੍ਰਾਣਾਯਾਮ ਆਦਿਕ, ਜਾਗ ਆਦਿਕ, ਜਾਂ ਜਿਹੜੇ ਇੱਦਾਂ ਦੇ ਆਸਣ, ਇਹ ਯੁੱਗ ਇਹ ਕਲਯੁੱਗ ਵਿੱਚ ਨਹੀਂ ਇੰਨੇ ਹੋ ਸਕਦੇ, ਅਤੇ ਇਹ ਵੀ ਨਹੀਂ ਮਤ ਠੀਕ। ਤਿੰਨਾਂ ਨੂੰ ਖੰਡਨ ਕਰਕੇ ਕਰਨਾ ਕੀ ਹੈ ਜੀ? ਫਿਰ
ਭਗਤ ਨਾ ਛਾਡੋ ਰਾਮ ਕੀ,
ਆਹ ਕਿਹਾ ਫਿਰ ਭਾਈ, ਆਹ ਕਰਨੀ ਹੈ, ਚਾਹੇ ਕੋਈ ਪੜ੍ਹਿਆ, ਚਾਹੇ ਕੋਈ ਅਨਪੜ੍ਹ ਹੈ, ਚਾਹੇ ਕੋਈ ਜੋਗੀ ਹੈ, ਰਾਮ ਦੀ ਭਗਤੀ ਦਾ ਤਿਆਗ ਨਹੀਂ ਜੇ ਕਰਨਾ।
ਭਾਵੇਂ ਨਿੰਦਾ ਲੋਕ,
ਭਾਵੇਂ ਲੋਕ ਨਿੰਦਿਆ ਵੀ ਕਰਨ, ਇਹਦਾ ਤਿਆਗ ਨਹੀਂ ਕਰਨਾ ਕਰਨਾ। ਫਿਰ ਹੀ ਭਗਤ ਨਾ ਛੋਡੋ, ਭਾਵੇਂ ਲੋਕ ਹੱਸੇ।
ਕਬੀਰ ਲੋਕ ਨਾ ਨਿੰਦਾ ਬੋਪੜਾ,
ਨਹੀਂ ਦੁਬਾਰੇ ਦੇਖੋ,
ਕਬੀਰ ਲੋਕ ਕੇ ਨਿੰਦਾ ਬੋਪੜਾ,
ਹੁਣ ਠੀਕ ਹੋਇਆ, ਇਹ ਬੋਪੜਾ ਵਿਚਾਰਾ ਲੋਕ ਕੀ ਨਿੰਦਾ ਕਰੂਗਾ?
ਜਿਹੇ ਮਨ ਨਾ ਹੀ ਗਿਆਨ,
ਜਿਹਦੇ ਮਨ ਵਿੱਚ ਥੋੜ੍ਹਾ ਬਹੁਤਾ ਵੀ ਜਿਹੜਾ ਇਸ ਗੱਲ ਦਾ ਗਿਆਨ ਨਹੀਂ।
ਰਾਮ ਕਬੀਰਾ ਰਵ ਰਹੇ,
ਕਿਉਂਕਿ ਰਾਮ ਅਤੇ ਕਬੀਰਾ ਅਸੀਂ ਤਪ ਵਿੱਚ ਹੁਣ ਜਿਹੜੇ ਆ ਨਾ, ਉਹ ਰਵੇ ਉਹਦਾ ਉਚਾਰਨ ਕਰ ਲਿਆ, ਕਬੀਰਾ ਰਾਮ ਦਾ ਰਵ ਰਹੇ, ਹਾਂਜੀ
ਅਵਰ ਤਜੇ ਸਭ ਕਾਮ,
ਹੋਰ ਸਾਡੇ ਕੰਮਾਂ ਦਾ ਤਿਆਗ ਕਰ ਦਿੱਤਾ ਕਬੀਰ, ਕਹਿੰਦੇ ਅਸੀਂ ਸਾਰੇ ਹੋਰ ਕੰਮਾਂ ਦਾ ਤਿਆਗ ਕਰਕੇ ਜਿਹੜੇ ਭਗਤੀ 'ਚ ਰੁਕਾਵਟ ਪਾਉਣ ਵਾਲੇ ਸੀ, ਸੋ ਜਿਹੜਾ ਰਾਮ ਹੈ ਕਬੀਰ ਜਿਹੜਾ ਵੱਡਾ ਹੈ, ਅਸੀਂ ਤਾਂ ਉਹਦਾ ਹੀ ਜਾਪ ਕਰ ਰਹੇ ਹਾਂ, ਹਾਂਜੀ ਕਬੀਰਾ ਦਾ ਅਰਥ ਇੱਥੇ ਵੱਡਾ ਫਾਰਸੀ ਬੋਲੀ 'ਚ।
ਕਬੀਰ ਪਰਦੇਸੀ ਕੈ ਘਾਗਰੇ,
ਆ ਕਈ ਘੱਗਰਾ ਹੀ ਪੜ੍ਹੀ ਜਾਂਦੇ ਨੇ ਪਾਠੀ, ਸੋ ਘਾਗਰਾ ਪੜ੍ਹਨਾ, ਘਾਗਰਾ
ਕਈ ਪਰਦੇ ਮੈਂ ਦੋਵੇਂ
ਕਈ ਪਰਦੇ ਮੈਂ ਦੋਵੇਂ ਘੱਗੇ ਠੀਕ ਲਾਏ ਨੇ ਘਾਹ ਕਰਾਏ ਪਰਦੇ ਨੇ ਵੀ ਅਗਲਾ ਘੱਗਾ ਵੀ ਮੈਂ ਠੀਕ ਲਾਇਆ ਪਹਿਲੇ ਘੱਗੇ ਦੀ ਆਵਾਜ਼ ਪਰਸਨਲ ਆਵੇਗੀ ਜਿਹੜਾ ਵਿਚਾਲਦਾ ਘੱਗਾ ਕਿ ਤੁਹਾਨੂੰ ਕਈ ਵਾਰੀ ਦੱਸਿਆ ਘੱਗੇ ਤੋਂ ਪਹਿਲਾ ਅੱਖਰ ਕੀ ਹੁੰਦਾ ਹੈ ਗੱਗਾ ਗੱਗੇ ਘੱਗੇ ਦੀ ਸਾਂਝੀ ਆਵਾਜ਼ ਘਾਹ ਕਰਾਏ
ਹਾਂ
ਘਾਹ ਕਰਾਏ ਨਹੀਂ ਪੜ੍ਹਨਾ ਵੀ ਦੋਏ ਘੱਗੇ ਲਾਏ ਨੇ ਅਸੀਂ ਘਾਹ ਕਰਾਇਆ ਘਾਗਰਾ ਕੀ ਆ ਚੋਲਾ ਕਹਿੰਦਾ ਪਰਦੇਸੀ ਜੀਵ ਜਿਹੜਾ ਨਾ ਆਪਾਂ ਪਰਦੇਸੀ ਆ ਨਾ ਇੱਥੇ ਆ ਗਏ ਹਾਂ ਇਹ ਜਿਹੜਾ ਪਰਦੇਸੀ ਹੋ ਗਿਆ ਉਹਦੇ ਘਾਗਰਾ ਚੋਲਿਆਂ ਨੂੰ ਕੀ ਹੋ ਗਿਆ ਚੌਦਿਸ
ਲਾਗੀ ਆਗ
ਚੌ ਪਾਸਿਆਂ ਤੋਂ ਅੱਗ ਲੱਗ ਗਈ ਵਿਚਾਰੇ ਦੇ ਫਿਰ ਹੋਰ ਕੀ
ਹੋਇਆ ਜਲ ਕੋਇਲਾ ਪਈ
ਜਿਹੜੀ ਖਿੰਥਾ ਸੀ ਦੇਹ ਰੂਪੀ ਗੋਦੜੀ ਇਹ ਵੀ ਜਲ ਕੇ ਕੋਲੇ ਹੋ ਗਈ
ਤਾਗੇ ਆਂਚ ਨਾ ਲਾਗ
ਇੱਕ ਨਹੀਂ ਸੜਿਆ ਤਾਗੇ ਕਿਹੜਾ ਸੀ ਆਤਮਾ ਤਾਗੇ ਦਾ ਅਰਥ ਧਾਗੇ ਨਹੀਂ ਕਿ ਧਾਗੇ ਪੜੀ ਜਾਂਦੇ ਧਾਗੇ ਆਂਚ ਨਾ ਲਾਗ ਕਹਿੰਦੇ ਚੋਲਾ ਤਾਂ ਸੜ ਗਿਆ ਪਰ ਧਾਗਿਆਂ ਨੂੰ ਆਂਚ ਨਹੀਂ ਆਈ ਉਹ ਆਪਣੇ ਅਰਥ ਬਣਾਇਆ ਉਹਨਾਂ ਨੇ ਤਾਗੇ ਪੜ੍ਹਨ ਨੂੰ ਤਾਗੇ ਦਾ ਅਰਥ ਆਤਮਾ ਆਤਮਾ ਨੂੰ ਜਿਹੜੀ ਥੋੜ੍ਹੀ ਵੀ ਆਂਚ ਨਹੀਂ ਪਾਈ ਲੱਗਦੀ ਜਿਵੇਂ ਇਹਦੇ ਵਿੱਚ ਗੀਤਾ ਵਿੱਚ ਕ੍ਰਿਸ਼ਨ ਜੀ ਨੇ ਵੀ ਕਿਹਾ ਨੈਨਕ ਸਜੰਤੀ ਸ਼ਸਤਰਾਣੀ ਇਹ ਆਤਮਾ ਨੂੰ ਕੋਈ ਸ਼ਸਤਰ ਨਹੀਂ ਕੱਟ ਸਕਦਾ ਨੈਨਕ ਦਹਿਤੀ ਪਾਪ ਕਹਿ ਇਹਨੂੰ ਕੋਈ ਅੱਗ ਵੀ ਨਹੀਂ ਸਾੜ ਸਕਦੀ ਨਾ ਸੋ ਨਾ ਕਲੇਦੀ ਅਤੀ ਆਪੇ ਨਾ ਹੁੰਦਾ ਜਲਦਾ ਜਾਲੇ ਨੂੰ ਡੋਲ ਨਹੀਂ ਸਕਦਾ ਨਾ ਸੋਸੇ ਅਤੀ ਮਾਰੂਤ ਆਹ ਮਾਰੂਤ ਨਾਮ ਹਵਾ ਦਾ ਸੰਸਕ੍ਰਿਤ ਵਿੱਚ ਹਵਾ ਇਹਨੂੰ ਉਡਾ ਨਹੀਂ ਸਕਦੀ ਤਾਂ ਹੀ ਦੇਸ਼ ਇੰਡੀਆ ਦੀ ਜਿਹੜੀ ਗੱਡੀਆਂ ਨੂੰ ਮਰੂਤੀ ਰੱਖਿਆ ਵੀ ਹਵਾ ਮੰਗੂੜਦੀ ਹੈ ਮਾਰੂਤ ਨਾਮ ਹਵਾ ਦਾ ਇਸ ਲਈ ਇਉਂ ਕਹਿੰਦੇ ਇਹ ਆਤਮਾ ਨੂੰ ਇਹ ਚੀਜ਼ਾਂ ਨਹੀਂ ਸਾੜ ਸਕਦੀਆਂ ਤੂੰ ਇਹ ਅੰਤਰੀ ਵਰਥ ਪੜ੍ਹੋ ਫਿਰ ਦੁਬਾਰੇ ਕਬੀਰ ਪਰਦੇਸੀ ਕਹਿ ਘਾਗਰਾ
ਪਰਦੇਸੀ ਕਹਿ ਘਾਗਰਾ
ਦੇਹ ਜਿਹੜੀ ਪਰਦੇਸੀ ਆ ਭਾਈ ਕਿਉਂ ਹੈ ਕਿ ਸਰੂਪ ਦੀ ਅਜੇ ਪ੍ਰਾਪਤੀ ਨਹੀਂ ਹੋਈ ਇਹਦਾ ਜਿਹੜਾ ਦੇਹ ਜਿਹੜਾ ਸੀ ਚੋਲਾ ਸੋ ਦੇਹ ਰੂਪੀ ਚੋਲਾ ਜਿਹੜਾ ਸੀ ਇਹਨੂੰ ਚੌਂ ਪਾਸਿਆਂ ਤੋਂ ਜਿਹੜੀ ਸਿਵਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਆ ਅਤੇ ਖਿੰਥਾ
ਜਲ ਕੋਇਲਾ ਪਈ
ਖਿੰਥਾ ਜਲ ਕੇ ਦੇਹ ਰੂਪੀ ਗੋਦੜੀ ਜਿਹੜੀ ਸੀ ਅਸਥੂਲ ਦੇਹੜੀ ਦੇਹ ਸੀ ਇੱਥੇ ਸੜ ਕੇ ਕੋਲੇ ਹੋ ਗਈ ਪਰ
ਧਾਗੇ ਆਂਚ ਨਾ ਲਾਗ
ਆਤਮਾ ਨੂੰ ਕਿਸੇ ਪ੍ਰਕਾਰ ਦੀ ਆਂਚ ਨਹੀਂ ਲੱਗੀ ਉਹ ਆਪਣੀ ਜੋਤ ਵਿੱਚ ਜਾ ਰਲੀ
ਕਬੀਰ ਖਿੰਥਾ ਜਲ ਕੋਇਲਾ ਪਈ
ਹੁਣ ਇਹਦੇ ਅਰਥ ਹੁਣ ਹੋਰ ਤਰ੍ਹਾਂ ਨਾਲ ਹੋਣਗੇ ਸੋ ਅੱਡ ਅੱਡ ਇਹਨੂੰ ਪਦ ਛੇਦ ਕਰਕੇ ਖੇ ਥਾ ਅਤੇ ਥਾ ਪਾਠ ਵੇਲੇ ਉਹਦਾ ਕਰੀ ਜਾਓ ਕਿਤੇ ਇਹ ਅਰਥ ਵੇਲੇ ਇੱਦਾਂ ਕਰਨਾ ਪਾਠ ਵੇਲੇ ਤਾਂ ਖਿੰਥਾ ਹੀ ਪੜ੍ਹਨਾ ਕਿਤੇ ਉੱਥੇ ਖੇ ਥਾ ਕਿਤੇ ਪੜ੍ਹੋ ਅੱਗੇ ਕਿਤੇ ਕਹਿੰਦੀ ਪਾਠ ਦੀ ਗੱਲ 'ਚ ਕੀ ਫਸ ਗਿਆ ਖਿੰਥਾ ਪੜ੍ਹਨਾ ਉੱਦਾਂ ਹੀ ਹੈ ਅਰਥ ਵਾਸਤੇ ਖੇ ਅਤੇ ਥਾ ਖੇ ਨਾਮ ਆਕਾਸ਼ ਦਾ ਥਾ ਨਾਮ ਧਰਤੀ ਦਾ ਦੋ ਤੱਤ ਇਹ ਹੋ ਗਏ ਪੰਜ ਤੱਤਾਂ ਦਾ ਸਰੀਰ ਹੈ ਨਾ ਖੇ ਤਾਂ ਹੋ ਗਿਆ ਆਕਾਸ਼ ਅਤੇ ਥਾਂ ਹੋ ਗਈ ਧਰਤੀ ਦੋ ਤੱਤ ਜਲ ਪਾਣੀ ਹੋ ਗਿਆ ਤਿੰਨ ਤੱਤ ਅੱਗੇ ਕੋਇਲਾ ਕੋਲੇ ਤੋਂ ਲੈਣੀ ਅੱਗ ਚਾਰ ਤੱਤ ਪੰਜਵਾਂ ਲਾਉਣਾ ਕੋਲੋਂ ਜਿਹਨੂੰ ਵਧੀਆ ਹਾਰ ਕਹਿੰਦੇ ਉਹ ਰਹਿ ਗਿਆ ਕਿਹੜਾ ਹਵਾ ਇਹ ਪੰਜਾਂ ਤੱਤਾਂ ਦੀ ਜਿਹੜੀ ਸੀ ਭਾਈ ਦੇਹ ਹਾਂਜੀ ਪੰਜਾਂ ਤੱਤਾਂ ਦੀ ਲਚਤ ਜਿਹੜੀ ਦੇਹ ਹੈ ਖਾਪਰ
ਫੂਟ ਮਫੂਟ
ਇਹ ਦੇਹ ਰੂਪੀ ਖੱਪਰ ਜਿਹੜਾ ਆਪਾਂ ਇੱਕ ਦਿਨ ਫੁੱਟ ਜਾਣਾ ਹੈ ਫੁੱਟ ਮੈਨੇ ਫੁੱਟ ਜਾਣਾ ਖੱਪਰ ਜਿਹੜਾ ਭਾਂਡਾ ਨਾ ਦੇਹ ਰੂਪੀ ਇਹਨੇ ਇੱਕ ਦਿਨ ਫੁੱਟ ਜਾਣਾ ਪਰ ਜਿਹੜਾ ਪਰਮਾਦੀ ਜੀਵ ਹੈ ਜਾਂ ਮਨਮੁੱਖ ਹੈ ਉਹ ਕਹਿੰਦਾ ਮਫੂਟ ਇਹਨੇ ਨਹੀਂ ਫੁੱਟਣਾ ਮੈਂ ਸਾਂਭ ਕੇ ਰੱਖੂੰਗਾ ਮਫੂਟ ਮੈਂ ਨਹੀਂ ਫੁੱਟਣ ਦੇਣਾ ਕਬੀਰ ਸਾਹਿਬ ਫੁੱਟ ਜਾਣਾ ਭਾਈ ਇੱਥੇ
ਜੋਗੀ ਬੱਪੜਾ ਖੇਲਿਓ
ਹਾਂ ਜੋਗੀ ਇਸੇ ਤਰ੍ਹਾਂ ਜੋਗੀ ਦਾ ਅਰਥ ਇੱਥੇ ਜੀਵ ਵਿਚਾਰਾ ਬੱਪੜਾ ਮੈਨੇ ਵਿਚਾਰਾ ਇਹ ਜ਼ਿੰਦਗੀ ਦੇ ਦਿਨਾਂ ਜਿਹੜੇ ਨੇ ਖੇਲ ਗਿਆ ਪੂਰੇ ਕਰ ਗਿਆ ਪਿੱਛੇ ਆਸਣ
ਰਹੀ ਬਪੂਤ
ਹਾਂ ਆਸਣ ਦੇ ਉੱਤੇ ਤਾਂ ਰਹਿ ਗਈ ਇਕੱਲੀ ਬਪੂਤ ਮੈਨੇ ਸਵਾਹ ਦੇਹ ਦੀ ਜਿਹੜੀ ਸੜੀ ਹੋਈ ਸੀ ਜੀਵ ਆਤਮਾ 'ਤੇ ਜਾ ਖੇਲ ਗਿਆ ਆਪਣਾ ਸੂਖਸ਼ਮ ਸਰੀਰ ਜਿਹੜਾ ਸੀ ਬਾਜੀ ਨੂੰ
ਕਬੀਰ ਥੋਰੈ ਜਲ ਮਾਛਲੀ
ਮਾਛੁਲੀ ਛੁਲੀ ਛੱਛਾ ਵੱਡਾ ਹੈ ਨਾ ਮਾਛਲੀ ਨਹੀਂ ਕਹਿਣਾ ਨਾ ਫਿਰ ਉਹ ਛੱਛਾ ਛੋ ਪਹਿਲਾਂ ਲੱਗ ਜੂ ਉੜਿਆੜੇ ਵਾਲਾ ਇਹ ਚੱਚੇ ਛੱਛੇ ਵਾਲਾ ਲਾਉਣਾ ਜਲੇਬੀ ਛੱਛਾ ਕਹਿ ਲਓ ਮਾਛੁਲੀ ਪੜਿਓ ਸਾਰੇ
ਕਬੀਰ ਥੋਰੈ ਜਲ ਮਾਛੁਲੀ ਜੀਵਰ ਮੇਲਿਓ ਜਾਲ
ਠੀਕ ਕਹਿੰਦੇ ਇੱਕ ਥੋੜ੍ਹਾ ਜਿਹਾ ਜਾਲ ਸੀ ਛੱਪੜੀ ਦੇ ਵਿੱਚ। ਮੱਛੀਆਂ ਨੂੰ ਸੰਬੋਧਨ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਨਹੀਂ ਮੱਛੀਓ, ਆ ਜਿਹੜਾ ਥੋੜ੍ਹੀ ਜਿਹੀ ਛੱਪੜੀ ਵਿੱਚ ਹੋਣੇ ਕਰਕੇ ਆ ਝੋਰ ਨੇ ਤੁਹਾਨੂੰ ਜਾਲ 'ਚ ਪਾ ਲਿਆ। ਸੋ ਜੇ ਕਿਤੇ ਸਮੁੰਦਰ 'ਚ ਹੁੰਦੀਆਂ ਕਾਹਨੂੰ ਇਹ ਪੈਂਦਾ? ਪੜੋਗੇ ਆ ਗਿਆ ਲੈਣ ਅਗੜੀ ਦੱਸੇਗੀ।
ਇਹ ਟੋਗ ਨੇ ਨਾ ਛੂਟ ਸਹਿ ਫਿਰ ਕਰ ਸਮੁੰਦ ਸਮਾਲ।
ਆ ਜਿਹੜੇ ਟੋਗ ਨੇ ਨਾਮ ਛੱਪੜੀਆਂ, ਆ ਛੱਪੜੀਆਂ ਦੇ ਵਿੱਚ ਰਹਿਣ ਕਰਕੇ ਤੁਹਾਡਾ ਛੁਟਕਾਰਾ ਨਹੀਂ ਹੋਣਾ ਇਹ ਜਾਲ ਤੋਂ, ਜਿਸ ਕਰਕੇ ਆਪਣੇ ਕੇਂਦਰ ਸਮੁੰਦਰ ਨੂੰ ਯਾਦ ਕਰ ਸੰਭਾਲ। ਮੰਮੇ ਥੱਲੇ ਹਾਲਾਤ ਹੈਗਾ ਨਾ, ਸੋ ਉਹਦਾ ਸੰਭਾਲ ਪੜਨਾ ਫਿਰ। ਇਹ ਟੋਗ ਨਾ ਨਾ ਛੂਟ ਸਹਿ,
ਇਹ ਟੋਗ ਨਾ ਨਾ ਛੂਟ ਸਹਿ,
ਫਿਰ ਕਰ ਸਮੁੰਦ ਸੰਭਾਲ,
ਫਿਰ ਕਰ ਸਮੁੰਦ ਸੰਭਾਲ।
ਹਾਂ, ਉਸ ਸਮੁੰਦਰ ਨੂੰ ਆਪਣੇ ਨੂੰ ਯਾਦ ਕਰ, ਕਿਤੇ ਸਮੁੰਦਰ 'ਚ ਹੁੰਦੇ ਤਾਂ ਕਾਹਨੂੰ ਤੈਨੂੰ ਜਾਲ ਪੈਂਦੇ। ਇਹ ਅਖਰੀ ਅਰਥ ਸੀ। ਅੰਤਲੀ ਅਰਥ ਕਰਾਂਗੇ, ਕਬੀਰ
ਕਬੀਰ
ਥੋੜ੍ਹਾ ਜਲ ਮਾਛਲੀ,
ਥੋੜ੍ਹਾ ਜਲ ਮਾਛਲੀ,
ਅਜੀਵ ਰੂਪੀ ਮੱਛੀ ਤੁਸ ਪਦਾਰਥਾਂ ਰੂਪੀ ਜਲ ਦੇ ਵਿੱਚ ਜਿਹੜੀ ਹੈ ਉਹਦੇ 'ਚ ਲੀਨ ਹੋ ਗਈ, ਸਮੁੰਦਰ ਰੂਪ ਵਾਹਿਗੁਰੂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਰੂਪੀ ਜਿਹੜਾ ਸਮੁੰਦਰ ਦੀ ਨਿਆਈ ਨੇ ਉਹਨੂੰ ਛੱਡ ਕੇ ਪਦਾਰਥਾਂ ਰੂਪੀ ਛੱਪੜੀ ਜਲ ਦੇ ਵਿੱਚ ਜਿਹੜੀ ਸੀ ਜੀਵ ਰੂਪੀ ਮੱਛੀ ਬੈਠੀ ਹੈ ਪੈ ਗਈ ਹੈ। ਅਤੇ ਜੀਵਨ ਮੇਲੋ ਜਾਲ ਕਾਲ ਰੂਪੀ ਭਾਈ ਝੋਰ ਨੇ ਇਹਨੂੰ ਜਾਲ ਪਾ ਲੈਣਾ ਕਿਤੇ ਨਾ ਕੇ। ਇਹ ਟੋਗਨਾ
ਇਹ ਟੋਗਨਾ ਨਾ ਛੂਟ ਸਹਿ,
ਇਹ ਜਿਹੜੀਆਂ ਛੱਪੜੀਆਂ ਨੇ ਨਾ, ਸੋ ਭਾਵ ਹੋਰ ਦੇਵ ਦੇਵਤਿਆਂ ਦੀ ਪੂਜਾ ਆਦਿ ਜਿਹੜੀਆਂ ਕਰਨੀਆਂ ਛੱਪੜੀਆਂ 'ਚ ਪਈ ਹੋਈਆਂ ਤੂੰ, ਇਹ ਛੁਟਕਾਰਾ ਨਹੀਂ ਤੇਰਾ ਹੋਣਾ, ਜਿਸ ਕਰਕੇ ਫਿਰ
ਕਰ ਸਮੁੰਦ ਸੰਭਾਲ,
ਫਿਰ ਆਪਣੇ ਸਮੁੰਦਰ ਵਾਹਿਗੁਰੂ ਨੂੰ ਯਾਦ ਕਰ, ਸਮੁੰਦਰ ਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕਰ, ਤਾਂ ਬਚਾ ਹੋਵੇਗਾ ਤੇਰਾ ਕਾਲ ਰੂਪੀ ਝੀਵਰ ਤੋਂ।
ਕਬੀਰ ਸਮੁੰਦ ਨਾ ਛੋੜੀਐ,
ਮੱਛੀਆਂ ਨੇ ਫਿਰ ਆਵਾਜ਼ ਦਿੱਤੀ ਜਵਾਬ ਵਿੱਚ, ਕਹਿੰਦੇ ਵੇਖ ਜਲਾਇਆ ਸਮੁੰਦਰ ਨੂੰ ਤਾਂ, ਕਬੀਰ ਸਮੁੰਦਰ ਨਾ ਛੋੜੀਐ, ਕਬੀਰ ਸਾਹਿਬ ਨੇ ਕਿਹਾ ਸੀ ਸਮੁੰਦਰ ਨੂੰ ਨਾ ਛੱਡਿਓ, ਅਤੇ ਇਹਨਾਂ ਨੇ ਉੱਤਰ 'ਚ ਕਹਿ ਦਿੱਤਾ ਤਾਂ ਛੱਡਿਆ ਜਲਾਇਆ ਜਾਵਤ ਖਾਰੋ ਹੋਏ, ਇਹ ਖਾਰਾ ਕਰਕੇ ਅਸੀਂ ਛੱਡ ਦਿੱਤਾ ਹੈ। ਹਾਂ, ਪਰ ਕਬੀਰ ਸਾਹਿਬ ਕਹਿੰਦੇ ਭਾਵੇਂ ਖਾਰਾ ਵੀ ਹੈ ਪਰ ਇਹਨੂੰ ਭਾਈ ਛੱਡਣਾ ਤਿਆਗਣਾ ਨਹੀਂ। ਹਾਂ, ਭਾਵ ਖਾਰਾ ਕਿਉਂ ਹੈ? ਵੀ ਜਪ ਕਰਨਾ ਪੈਂਦਾ, ਤਪ ਕਰਨਾ ਪੈਂਦਾ ਉਹਦੀ ਪ੍ਰਾਪਤੀ ਲਈ, ਬੜੀ ਬੜੀ ਕਠਿਨ ਜਿਹੜੀ ਇਹ ਘਾਲ ਘਾਲਣੀ ਪੈਂਦੀ ਹੈ। ਸੋ ਇਹ ਘਾਲਣਾ ਘਾਲ ਕੇ ਵੀ ਇਹਦਾ ਤਿਆਗ ਨਹੀਂ, ਜੇ ਕਰਨਾ ਕਦੇ ਪ੍ਰਾਪਤ ਹੋ ਹੀ ਜਾਵੇਗਾ। ਹਾਂ,
ਪੋਖਰ ਪੋਖਰ ਢੂਡ ਤੇ,
ਹਾਂ ਪੋਖਰ ਨਾਮ ਛੱਪੜ ਦਾ ਹੁੰਦਾ ਹੈ, ਕਹਿੰਦੇ ਜੀ
ਹਾਂ ਨਾ ਕਹਿ ਕੋਏ
ਪਲੋ ਨਾ ਕਹਿ ਹੈ,
ਕਹਿ ਹੈ,
ਹਾਂ ਦੋ ਹੈ ਪਲੋ ਸਾਹਿਬ, ਪੋਖਰ ਪੋਖਰ ਢੂਡ ਤੇ,
ਪੋਖਰ ਪੋਖਰ ਢੂਡ ਤੇ,
ਭਲੋ ਨਾ ਕਹਿ ਹੈ ਕੋਈ,
ਭਲੋ ਨਾ ਕਹਿ ਹੈ ਕੋਈ,
ਕਹਿੰਦੇ ਜਿਹੜਾ ਸਮੁੰਦਰ ਨੂੰ ਛੱਡ ਕੇ ਟੋਬਿਆਂ ਨੂੰ ਜਿਹੜਾ ਅਸੀਂ ਟੋਬਿਆਂ ਵਿੱਚੋਂ ਢੂੰਡਣਾ ਕਰਦੇ ਹੋ ਨਾ, ਛੱਪੜੀਆਂ 'ਚੋਂ ਢੂੰਡਣਾ ਕਰਦੇ ਹੋ, ਕਿਸੇ ਨੇ ਭਲਾ ਨਿਕਲਣਾ ਵੀ ਭਲਾ ਬੰਦਾ ਵੀ ਸਮੁੰਦਰ ਛੱਡ ਕੇ ਟੋਬਿਆਂ 'ਚੋਂ ਲੱਭਦਾ। ਅੰਤਰੀ ਵਰਥ, ਸੋ ਜਿਹੜਾ ਭਾਈ ਵਾਹਿਗੁਰੂ ਰੂਪ ਸਮੁੰਦਰ ਦਾ ਆਸਰਾ ਛੱਡ ਕੇ ਪੋਖਰ ਪੋਖਰ ਛੱਪੜੀਆਂ ਰੂਪ ਜਿਹੜੇ ਦੇਵੀ ਦੇਵਤਿਆਂ ਦੇ ਕੋਲੋਂ ਅਤੇ ਇਹ ਲੱਭਦੇ ਫਿਰਦੇ ਹੋ, ਹਾਂਜੀ ਉੱਥੋਂ ਤੈਨੂੰ ਕਿਸੇ ਨੇ ਭਲਾ ਨਹੀਂ ਕਹਿਣਾ, ਰੱਬ ਨੂੰ ਛੱਡ ਕੇ ਜਿਹੜਾ ਇਸ ਪਾਸੇ ਲੱਗੇ ਹੈ ਕੋਈ ਭਲਾ ਜਸ ਨਹੀਂ ਕਰੇਗਾ। ਚਲੋ ਜੀ,
ਕਬੀਰ ਨਿਗ ਸਾਏ ਬਹਿ ਗਏ,
ਬਹਿ ਗਏ,
ਬਹਿ ਗਏ
ਨਿਗ ਸਾਏ, ਨੰਨੇ ਤੇ ਗੱਗੇ ਦੇ ਵਿੱਚ ਆ ਲੈਣ ਡੈਸ ਲਾ ਕੇ ਪੜ੍ਹਦੇ ਹੋ,
ਨਿਗ ਸਾਏ ਨਿਗ ਸਾਏ ਨਿਗ ਸਾਏ
ਨੇ ਗੁਸਾਏ,
ਨਿਗ ਗੁਸਾਏ
ਗੁਸਾਏ ਗੁਸਾਈ ਪਰਮੇਸ਼ ਗੁਰੂ ਨੇ ਮੈਨੇ ਰਹਿਤ, ਜਿਹੜੇ ਨਗੁਰੇ ਨੇ ਨਾ ਉਹਨਾਂ ਬਾਰੇ ਕਹਿ ਰਹੇ ਨੇ। ਕਬੀਰ ਸਾਹਿਬ ਕਹਿੰਦੇ ਭਾਈ ਜਿਹੜੇ ਨਗੁਰੇ ਪੁਰਸ਼ ਨੇ ਉਹ ਸੰਸਾਰ ਸਮੁੰਦਰ ਵਿੱਚ ਭਾਈ ਬਹਿ ਗਏ ਰੁੜ ਗਏ ਨੇ। ਥਾਂਗੀ
ਥਾਂਗੀ ਨਾਹੀਂ ਕੋਈ,
ਥਾਂਗੀ ਦੇ ਦੋ ਅਰਥ ਨੇ, ਥਾਂਗੀ ਮੈਂ ਥੰਮਣ ਵਾਲਾ ਕੋਈ ਨਹੀਂ ਭਾਈ, ਥਾਂਗੀ ਨਾਮ ਮਲਾਹ ਦਾ ਵੀ ਹੁੰਦਾ ਹੈ, ਸੋ ਬੇੜਾ ਪਾਰ ਲਾਉਣ ਵਾਸਤੇ ਗੁਰੂ ਤੋਂ ਬਿਨਾਂ ਹੋਰ ਮਲਾਹ ਕੋਈ ਨਹੀਂ ਜੇ ਹੈਗਾ, ਜਾਂ ਥਾਂਗੀ ਨਾਮ ਸੰਗੀ ਦਾ ਵੀ ਹੁੰਦਾ, ਫਿਰ ਸੰਗੀ ਕਿਸੇ ਨੇ ਨਹੀਂ ਕੋਈ ਹੋਣਾ, ਜਿਹੜੇ ਅਨੁਗੋਲੇ ਪੁਰਸ਼ ਨੇ ਇਹਨਾਂ ਦਾ ਕੋਈ ਸੰਗੀ ਨਹੀਂ ਬਣਨਾ ਉੱਥੇ, ਜਾਂ ਗੁਰੂ ਰੂਪੀ ਮਲਾਹ ਨੇ ਇਹਨਾਂ ਦਾ ਬੇੜਾ ਪਾਰ ਨਹੀਂ ਜੇ ਲਾਉਣਾ ਰੁੜਦਿਆਂ ਦਾ। ਜਿਹੜੇ ਨਗੁਰੇ ਨੇ ਰੁੜ ਗਏ ਨੇ ਸੰਸਾਰ ਸਮੁੰਦਰ ਵਿੱਚ, ਥਾਂਗੀ ਨਾਹੀਂ ਕੋਈ ਥੰਮਣ ਵਾਲਾ ਨਹੀਂ ਕੋਈ ਹੈਗਾ, ਥੰਮੂਗਾ ਗੁਰੂ।
ਦੀਨ ਗਰੀਬੀ ਆਪਣੀ,
ਹਾਂ
ਕਰਤੇ ਹੋਏ ਸੋ ਹੋਏ।
ਠੀਕ, ਚੱਲ ਠੀਕ ਹੈ। ਸੋ ਇਹ ਜਿਹੜੀ ਦੀਨ ਦੇ ਅਰਥ ਦੋ ਨੇ, ਦੀਨ ਨਾਮ ਧਰਮ ਦਾ ਅਤੇ ਦੀਨ ਨਾਮ ਦੇਣ ਦਾ। ਫਾਰਸੀ ਬੋਲੀ ਦੀਨ ਧਰਮ ਨੂੰ ਕਹਿੰਦੇ ਨੇ ਅਤੇ ਦੀਨ ਨਾਮ ਦੇਣ ਦਾ ਵੀ ਹੈ। ਅਤੇ ਇਹ ਜਿਹੜੀ ਹੈ, ਜਿਹੜੀ ਉਸ ਕਰਤੇ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਗਰੀਬੀ ਦੀਨ ਮੈਂ ਦੇਣਾ ਕੀਤੀ ਹੈ, ਅਤੇ ਉਹ ਐਸਾ ਗਰੀਬੀ ਵਾਲਾ ਨਿਮਰਤਾ ਵਾਲਾ ਫਿਰ ਕਹਿੰਦਾ ਭਾਈ ਜੋ ਭਾਵੀ ਜੋ ਭਾਣਾ ਪਰਮੇਸ਼ਰ ਵੱਲੋਂ ਹੁੰਦਾ ਹੈ ਉਹੀ ਹੋਣ ਦਿਓ, ਜੋ ਹੋਆ ਹੋਵੋ ਸੋ ਜਾਣਾ ਹੈ, ਪ੍ਰਭ ਆਪਣੇ ਕਾ ਹੁਕਮ ਪਛਾਣਾ ਹੈ। ਜਾਂ ਦੀਨ ਨਾਮ ਧਰਮ ਦਾ ਵੀ ਹੈ, ਜਿਸ ਕਰਤੇ ਪੁਰਖ ਨੇ ਦੀਨ ਧਰਮ ਦਿੱਤਾ, ਗਰੀਬੀ ਦਿੱਤੀ, ਨਿਮਰਤਾ, ਸੋ ਐਸੀ ਉਦਾਤ ਆਪਣੀ ਇਹਨੇ ਦੇਣਾ ਕੀਤੀ ਵਾਹਿਗੁਰੂ ਨੇ। ਸੋ ਉਹ ਪੁਰਖ ਫਿਰ ਭਾਈ ਇਉਂ ਸਮਝਦਾ ਵੀ ਕਰਤਾ ਜੋ ਉਹਦੇ ਹੋ ਰਜ਼ਾ ਵਿੱਚ ਹੋ ਰਿਹਾ ਉਹਦੇ ਵਿੱਚ ਪ੍ਰਸੰਨ ਰਹਿੰਦੇ ਨੇ, ਹੋਣ ਦਿਓ ਕਹਿੰਦੇ ਜੋ ਹੁੰਦਾ ਹੈ ਉਹਦੀ ਰਜ਼ਾ ਵਿੱਚ ਰਹਿਣਾ ਕਰਦੇ ਨੇ।
ਕਬੀਰ ਵੈਸਨੋ ਕੀ ਕੂਕਰ ਭਲੀ,
ਹਾਂਜੀ ਸਾਖਤ ਕੀ
ਸਾਖਤ ਕੀ ਬੁਰੀ ਮਾਏ।
ਹਾਂ ਕਹਿੰਦੇ ਵੈਸਨੋ ਜਿਹੜਾ ਰੱਬ ਦਾ ਭਗਤ ਹੈ, ਰੱਬ ਦੇ ਭਗਤ ਦੀ ਦੇ ਕੋਲ ਰਹਿਣ ਵਾਲੀ ਤਾਂ ਕੁੱਕਰ ਕੁੱਤੀ ਵੀ ਚੰਗੀ ਹੈ ਅਤੇ ਸਾਖਤ ਪੁਰਸ਼ ਦੀ ਮਾਂ ਵੀ ਬੁਰੀ ਹੈ। ਕਹਿੰਦੇ ਇਹ ਕੀ ਕਾਰਨ, ਕੁੱਤੀ ਨੂੰ ਕਿਉਂ ਚੰਗਾ ਕਿਹਾ ਤੁਸੀਂ, ਮਾਂ ਨੂੰ ਬੁਰਾ ਕਹਿ ਦਿੱਤਾ, ਕਾਰਨ ਕੀ ਹੈ? ਅੱਗੇ ਦੱਸ ਰਹੇ ਨੇ,
ਉਹ ਨਿੱਤ ਸੁਣੇ ਹਰ ਨਾਮ ਜਸ ਉਹ ਪਾਪ।
ਚਾਲ ਬਣਾ ਲਓ ਅੱਗੇ ਮੁਕਜ ਅੱਗੇ ਬਣਾਈ ਸੀ, ਉਹ ਨਿੱਤ ਸੁਣੇ ਹਰ ਨਾਮ ਜਸ,
ਉਹ ਨਿੱਤ ਸੁਣੇ ਹਰ ਰਸ,
ਇੱਥੇ ਸੁਣਾ, ਉਹ
ਪਾਪ ਵਸਾਹਣ ਜਾਏ।
ਹਾਂ ਕਬੀਰ ਸਾਹਿਬ ਕਹਿੰਦੇ ਇਹ ਫਰਕ ਹੈ, ਕੁੱਤੀ ਕਿਉਂ ਚੰਗੀ ਹੈ, ਉਹ ਤਾਂ ਰੱਬ ਦੇ ਭਗਤ ਕੋਲ ਬੈਠ ਕੇ ਰੋਜ਼ ਰੱਬ ਦਾ ਨਾਮ ਸੁਣਦੀ ਹੈ ਅਤੇ ਉਹਦੀ ਬਿਰਤੀ ਸਿਮਰਨ ਵਿੱਚ ਲੱਗ ਗਈ ਹੈ, ਅਤੇ ਜਿਹੜਾ ਸੀ ਸਾਖਤ ਦੀ ਬੁਰੀ ਮਾਂ ਕਿਉਂ ਹੈ, ਉਹ ਪਾਪ ਵਸਾਹਣ ਜਾਏ, ਉਹ ਪਾਪ ਖਰੀਦਣ ਵਾਸਤੇ ਜਿਹੜੀ ਹੈ ਦਲੀਲ ਦਿੰਦੀ ਹੈ, ਹੌਸਲਾ ਦਿੰਦੀ ਹੈ। ਜਿਵੇਂ ਜਿਹੜਾ ਸੀ ਵਾਲਮੀਕ ਬਟਵਾਰਾ ਅਤੇ ਰਾਹਮਾਰ ਸੀ, ਰੋਜ਼ ਰਾਹ ਜਾਂਦੇ ਰਾਹੀਆਂ ਨੂੰ ਲੁੱਟ ਲਿਆਉਂਦਾ, ਕੱਪੜੇ ਲਾਹ ਲਿਆਉਂਦਾ, ਮਾਰ ਦਿੰਦਾ ਜਿਹੜੇ ਪੈਸੇ ਹੋਣੇ ਲੈ ਆਉਣੇ। ਇੱਕ ਦਿਨ ਕੀ ਭਾਣਾ ਵਾਪਰਿਆ, ਇੱਕ ਚੜ੍ਹਦੀ ਨੌਜਵਾਨ ਉਮਰ ਵਾਲਾ ਅਜੇ ਮੁਸਫੁੱਟਦੀ ਹੈ, ਡਾਢਾ ਜਵਾਨ ਵਿਚਾਰਾ ਤੁਰਿਆ ਜਾ ਰਿਹਾ, ਉਹਨੂੰ ਵੇਖ ਕੇ ਮਗਲੇ ਪਾਸੇ ਆ ਕੇ ਸਿਰ 'ਚ ਡਾਂਗ ਮਾਰਤੀ ਇਹਨੇ, ਡਾਂਗ ਮਾਰੀ ਵਿਚਾਰਾ ਪਹਿਲੀ ਡਾਂਗ ਨਾਲੇ ਮ੍ਰਿਤੂ ਹੋ ਗਿਆ। ਜਦੋਂ ਬੋਝਾ ਫਰੋਲ ਕੇ ਵੇਖਿਆ ਵੀ ਕੀ ਨਿਕਲੂ ਕੱਪੜਿਆਂ 'ਚੋਂ, ਦੋ ਕੌਡੀਆਂ ਨਿਕਲੀਆਂ, ਕੌਡੀਆਂ ਨਿਕਲੀਆਂ, ਕਹਿਣ ਲੱਗੋ ਹੋ ਆਹ ਦੋ ਕੌਡੀਆਂ ਪਿੱਛੇ ਐਡੇ ਸੋਹਣੇ ਜਵਾਨ ਦੀ ਮੈਂ ਜ਼ਿੰਦਗੀ ਬਰਬਾਦ ਕਰ ਦਿੱਤੀ, ਮੌਤ ਕਰ ਦਿੱਤੀ, ਮਾਂ ਜਿਹੜੀ ਆ ਰੋ ਰੋ ਕੇ ਮਰਦੀ ਹੋਵੇਗੀ, ਕੀ ਹੈ ਮੈਂ ਧੰਦੇ 'ਚ ਪੈ ਗਿਆ। ਅੱਜ ਆਪਣੀ ਮਾਂ ਨੂੰ ਜਾ ਕੇ ਕਹਿਣਾ ਮੈਂ ਤੋਂ ਇਹ ਧੰਦਾ ਛੱਡਿਆ, ਘਰ ਆਇਆ ਕੌਡਾਂ ਦੋਵੇਂ ਲੈ ਆਇਆ, ਕਹਿਣ ਲੱਗਾ ਮਾਂ ਮੈਂ ਅੱਗੇ ਤੂੰ ਆਹ ਧੰਦਾ ਨਹੀਂ ਕਰਨਾ ਜਿਹੜੇ ਪਾਸੇ ਤੂੰ ਮੈਨੂੰ ਪ੍ਰੇਰਨਾ ਕੀਤਾ ਹੋਇਆ ਮਾੜੇ ਪਾਸੇ। ਅਤੇ ਕਹਿੰਦੇ ਕੀ ਗੱਲ ਕਿਉਂ ਬਈ, ਇੱਕ ਨੌਜਵਾਨ ਦੀ ਅੱਜ ਮੇਰੇ ਹੱਥੋਂ ਮੌਤ ਹੋਈ ਹੈ, ਕੇਵਲਾ ਦੋ ਕੌਡੀਆਂ ਮਿਲੀਆਂ ਨੇ, ਜਿਵੇਂ ਤੂੰ ਕਿਸੇ ਦੀ ਮਾਂ ਹੈ ਉਹਦੀ ਮਾਂ ਵੀ ਅੱਜ ਜਿਹੜੀ ਆ ਰੋ ਰੋ ਕੇ ਮਰਦੀ ਹੋਵੇਗੀ, ਐਡਾ ਵੱਡਾ ਪਾਪ ਮੈਂ ਨਹੀਂ ਜੇ ਕੰਮ ਕਰਨਾ। ਕਹਿਣ ਲੱਗੀ ਪੁੱਤਰਾ ਦਿਆ ਦੋ ਕੌਡੀਆਂ ਮੈਨੂੰ ਫੜਾ। ਦੋਵੇਂ ਕੌਡੀਆਂ ਲੈ ਕੇ ਜਿਹੜੇ ਝੋਲਾਂ ਦੇ ਕਦੇ ਗਈ, ਉੱਥੋਂ ਪੂੰਗ ਲੈ ਆਈ, ਕਹਿੰਦੀ ਵੇਖ ਪੁੱਤਰ ਐਵੇਂ ਉਦਾਸ ਨਾ ਹੋ, ਆਹ ਦੋ ਕੌਡੀਆਂ ਵੱਟੇ ਵੀ ਕੁਛ ਨਾ ਕੁਛ ਮਿਲਿਆ। ਅਤੇ ਉਹ ਮਾੜਾ ਧੰਦਾ ਕਰਨ ਵਾਲੇ ਝੋਰ ਜਿਹੜੇ ਸੀ ਉਹਨਾਂ ਨੂੰ ਦੋ ਕੌਡੀਆਂ ਦੇ ਕੇ ਆਈਆਂ, ਉਹਨਾਂ ਨੂੰ ਵੀ ਕੋਈ ਪ੍ਰਾਪਤੀ ਹੋਈ, ਆਪਾਂ ਨੂੰ ਦੋ ਪੂੰਗ ਮਿਲੇ ਨੇ, ਆ ਜਿਹੜੇ ਕੌਡੀਆਂ ਵਾਲੇ ਮੱਛੀਆਂ ਦੇ ਪੂੰਗ ਮਿਲੇ ਨੇ। ਸੋ ਇਹ ਅੱਜ ਦਾ ਗੁਜ਼ਾਰਾ ਆਪਣਾ ਵਧੀਆ ਹੋਵੇਗਾ, ਸਕਾਂਗੇ ਸਾਰੇ ਬੈਠ ਕੇ, ਕਿਉਂ ਘਬਰਾਉਣਾ? ਫਿਰ ਹੌਸਲਾ ਦੇ ਕੇ ਜਿਹੜਾ ਸੀ ਉਹਨੂੰ ਤਿਆਰ ਕਰ ਦਿੱਤਾ ਰਾਹ ਮਾਰਨ ਵਾਸਤੇ। ਸੋ ਕਹਿੰਦੇ ਐਸੀ ਜਿਹੜੀ ਮਾਂ ਹੈ ਜਿਹੜੀ ਆਪਣੇ ਪੁੱਤਰ ਨੂੰ ਆਪਣੀ ਔਲਾਦ ਨੂੰ ਮਾੜੀ ਸਿੱਖਿਆ ਦੇ ਕੇ ਪਾਪਾਂ ਵਾਲੇ ਪਾਸੇ ਲਾ ਦਿੰਦੀ ਹੈ, ਉਹਦੇ ਨਾਲ ਉਹ ਭਗਤਾਂ ਦੀ ਕੁੱਤੀ ਚੰਗੀ ਹੈ। ਹਾਂਜੀ
ਕਬੀਰ ਹਰਨਾ ਦੂਬਲਾ ਇਹ ਹਰੀਆਰਾ ਤਾਲ।
ਹਾਂ ਅਤੇ ਕਹਿੰਦੇ ਹਰਨਾ ਨਾਮ ਹਰਨ ਦਾ, ਦੂਬਲਾ ਮੈਨੇ ਕਮਜ਼ੋਰ, ਹਰਿਆਰਾ ਹਰਿਆਰਾ ਮੈਨੇ ਹਰਿਆਵਲਤਾ ਵਾਲਾ, ਤਾਲ ਮੈਨੇ ਸਰੋਵਰ। ਸੋ ਕਹਿਣ ਲੱਗੇ ਇਹੋ ਹਰਿਆਰਾ ਤਾਲ, ਇਹ ਸੰਸਾਰ ਰੂਪੀ ਜਿਹੜਾ ਤਾਲ ਹੈ ਨਾ ਸਰੋਵਰ, ਵਿਸ਼ੇ ਵਿਕਾਰਾਂ ਰੂਪੀ ਬੜੀ ਹਰਿਆਵਲਤਾ ਦੇ ਵਿੱਚ, ਜੀਵ ਰੂਪੀ ਹਰਨ ਜਿਹੜਾ ਇਹਦੇ ਵਿੱਚ ਪੈ ਕੇ ਭਾਈ ਬੜਾ ਦੁਬਲਾ ਹੋ ਰਿਹਾ, ਕਮਜ਼ੋਰ ਹੋ ਰਿਹਾ। ਹਾਂਜੀ ਅੱਗੇ
ਲਾਖ ਅਹੇਰੀ ਏਕ ਜੀਓ ਕੇਤਾ ਬੰਚੋ ਕਾਲ।
ਹਾਂ ਠੀਕ ਹੈ, ਲਾਖ ਅਹੇਰੀ ਏਕ ਜੀਓ,
ਏਕ ਜੀਓ ਕੇਤਾ ਬੰਚੋ ਕਾਲ।
ਕਹਿੰਦੇ ਇਹ ਜੀਵ ਨੂੰ ਲੱਖਾਂ ਹੀ ਅਹੇਰੀ ਮੈਨੇ ਸ਼ਿਕਾਰੀ, ਲੱਖਾਂ ਹੀ ਸ਼ਿਕਾਰੀ ਇਹਦੇ ਮਗਰ ਪਏ ਹੋਏ ਨੇ, ਇਹ ਜੀ ਇਕੱਲਾ, ਕਿਤੇ ਠੂਹਿਆਂ ਦਾ ਖਤਰਾ, ਕਿਤੇ ਸੱਪਾਂ ਦਾ ਖਤਰਾ, ਕਿਤੇ ਸ਼ੇਰਾਂ ਦਾ ਖਤਰਾ, ਕਿਤੇ ਪੰਜ ਕਾਮ ਕਰੋੜ ਲੋਭਾਦਕ ਜਿਹੜੇ ਅੰਦਰ ਬੈਠੇ ਹੋਏ ਨੇ, ਅਤੇ ਉਹਨਾਂ ਇਹ ਉਹਨਾਂ ਸ਼ਿਕਾਰੀਆਂ ਦਾ ਖਤਰਾ। ਕੇਤਾ ਬੰਚੋ ਕਾਲ, ਇਹ ਜੀਵ ਕਿੰਨਾ ਕੁ ਚਿਰ, ਕਾਲ ਮੈਨੇ ਚਿਰ, ਬੰਚੋ ਮੈਨੇ ਬਚੇਗਾ, ਕਿੰਨਾ ਕੁ ਚਿਰ ਇਹਨਾਂ ਦੇ ਪਾਸੋਂ ਬਚਣਾ ਕਰੇਗਾ। ਜਿਵੇਂ ਸੰਤ ਜਰਨੈਲ ਸਿੰਘ ਜੀ ਪੜ੍ਹਦੇ ਹੁੰਦੇ ਨਾ, ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ। ਹਾਂਜੀ, ਤਰਵਰ ਪੰਛੀ ਹੇਕੜੋ ਵਾਹੀ ਵਾਲ 50।
ਕਬੀਰ ਗੰਗਾ ਤੀਰ ਜੋ ਘਰ ਕਾਵੇ ਪੀਵੇ ਨਿਰਮਲ।
ਨਹੀਂ, ਆਹ ਤਾਂ ਚਾਲ ਤਾਂ ਵਿਗੜ ਗਈ।
ਹਾਂਜੀ,
ਚਾਲ ਖਰਾਬ ਹੋ ਗਈ। ਬਣਾਓ
ਕਬੀਰ ਗੰਗਾ ਤੀਰ ਜੋ ਘਰ ਕਰ ਵੈ।
ਇੱਥੇ ਬ੍ਰੇਕ ਲਾਓ, ਪੜ੍ਹੋ ਸਾਰੇ।
ਕਬੀਰ ਕਬੀਰ ਗੰਗਾ
ਗੰਗਾ ਤੀਰ ਜੋ ਕਰ ਕਰ ਹੈ,
ਤੀਰ ਜੋ ਕਰ ਕਰ ਕਰੇ,
ਪੀਵੇ ਨਿਰਮਲ ਨੀਰ,
ਪੀਵੇ ਨਿਰਮਲ ਨੀਰ।
ਇੱਕ ਕਿਸੇ ਨੇ ਗੰਗਾ ਦੇ ਕਿਨਾਰੇ ਘਰ ਬਣਾਇਆ ਸੀ, ਕਹਿੰਦਾ ਜੀ ਕਬੀਰ ਨੂੰ, ਕਹਿੰਦੇ ਤੂੰ ਵੀ ਇੱਥੇ ਆ ਕੇ ਬਣਾ ਲੈ, ਰੱਬ ਮਿਲ ਜਾਊਗਾ। ਉੱਤਰ ਵਿੱਚ ਕਹਿੰਦੇ ਨੇ ਤਾਂ ਕੀ ਹੋ ਗਿਆ ਜੇ ਗੰਗਾ ਦੇ ਤੀਰ ਨਾਮ ਹੈ ਕਿਨਾਰੇ ਦਾ, ਕੰਢੇ ਦਾ, ਜੇ ਗੰਗਾ ਦੇ ਕੰਢੇ 'ਤੇ ਕੋਈ ਘਰ ਬਣਾ ਲੈਣਾ ਕੀਤਾ ਹੈ, ਪੀਵੇ ਨਿਰਮਲ ਨੀਰ, ਅਤੇ ਪਵਿੱਤਰ ਗੰਗਾ ਦਾ ਪਾਣੀ ਵੀ ਰੋਜ਼ ਪੀਂਦਾ ਹੋਵੇ, ਇਹ ਦੋਏ ਗੱਲਾਂ ਕਰਨ ਨਾਲ ਨਹੀਂ ਜੇ ਪ੍ਰਾਪਤੀ ਹੋਣੀ, ਕਿਵੇਂ ਹੋਵੇਗੀ?
ਬਿਨ ਹਰ ਭਗਤ ਨਾ ਮੁਕਤ ਹੋਏ,
ਹਰੀ ਦੀ ਭਗਤੀ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਜੇ ਹੋਣੀ। ਇਉਂ
ਇਉਂ ਕਹਿ ਰਮੇ ਕਬੀਰ,
ਕਬੀਰ ਸਾਹਿਬ ਇਉਂ ਕਹਿ ਕੇ ਰਮੇ, ਮੈਨੇ ਇਉਂ ਕਹਿ ਕੇ ਇਉਂ ਕਹਿ ਰਹੇ ਨੇ ਕਿ ਭਾਈ ਰਮੇ ਉਚਾਰਨ ਕਰੇ ਕਬੀਰ ਜੋ ਵੱਡਾ ਵਾਹਿਗੁਰੂ ਪਰਮੇਸ਼ਰ ਆ ਉਹਦਾ, ਤਾਂ ਜਿਹੜਾ ਹੈ ਪ੍ਰਾਪਤ ਹੋਵੇਗਾ। ਗੰਗਾ ਦੇ ਕੰਢੇ ਘਰ ਬਣਾਉਣ ਨਾਲ, ਗੰਗਾ ਦਾ ਪਾਣੀ ਪੀਣ ਨਾਲ ਜੇ ਨਹੀਂ ਮੁਕਤੀ ਹੋਣੀ। ਹਾਂਜੀ,
ਠੀਕ ਠੀਕ ਠੀਕ
ਹੁਣ ਦੱਸਦੇ ਨੇ ਆਪਣਾ ਵੀ ਕਿਵੇਂ ਮਨ ਨੂੰ ਨਿਰਮਲ ਕੀਤਾ ਹੈ।
ਕਬੀਰ ਮਨ ਨਿਰਮਲ ਭਇਆ ਜੈਸਾ ਭਗਤ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ।
ਠੀਕ ਹੋ ਗਿਆ। ਕਹਿੰਦੇ ਗੰਗਾ ਦੇ ਕਿਨਾਰੇ ਘਰ ਬਣਾਉਣ ਨਾਲ ਨਹੀਂ ਗੱਲ ਬਾਣੀ, ਗੰਗਾ ਦਾ ਪਾਣੀ ਪੀ ਕੇ ਨਹੀਂ ਬਾਣਨੀ ਗੱਲ, ਗੰਗਾ ਵਾਂਗੂ ਨਿਰਮਲ ਕਰ ਲਈਏ ਮਨ ਨੂੰ। ਹਾਂ, ਜਿਵੇਂ ਗੰਗਾ ਦਾ ਪਾਣੀ ਨਿਰਮਲ ਹੈ ਨਾ, ਇਉਂ ਮਨ ਨੂੰ ਨਿਰਮਲ ਬਣਾ ਲੈ, ਜਿਵੇਂ ਗੰਗਾ ਦਾ ਨੀਰ ਪਾਣੀ ਹੈ। ਹਾਂ, ਨੀਰ ਮੈਨੂੰ ਜਲ ਪਾਣੀ, ਫਿਰ ਕੀ ਹੋਊਗਾ?
ਪਾਸ਼ ਲਾਗੋ ਹਰ ਫਿਰੈ,
ਰੱਬ ਤਾਂ ਫਿਰ ਪਿੱਛੇ ਲੱਗਿਆ ਫਿਰੂਗਾ।
ਕਹਿਤ ਕਬੀਰ ਕਬੀਰ,
ਹਾਂ ਕਬੀਰ ਕਬੀਰ ਕਹਿੰਦਾ ਹੋਇਆ ਪਿੱਛੇ ਪਿੱਛੇ ਰੱਬ ਫਿਰੂਗਾ, ਆ ਗਿਆ ਕਬੀਰਾ ਮੈਂ, ਜਾਂ ਕਬੀਰ ਨਾਮ ਵੱਡੇ ਦਾ ਜੋ ਵੱਡਾ ਵਾਹਿਗੁਰੂ ਪਰਮੇਸ਼ਰ ਹਰੀ ਆ ਨਾ, ਉੱਥੇ ਕਬੀਰ ਦੇ ਪਿੱਛੇ ਲੱਗਿਆ ਫਿਰਦਾ। ਹਾਂ,
ਕਬੀਰ ਹਰਦੀ ਪਿਆਰੀ
ਪਿਆਰੀ
ਪਿਆਰੀ ਚੂਨਾ ਉੱਜਲ ਪਾਏ।
ਹਾਂ, ਹਲਦੀ ਦਾ ਰੰਗ ਕਿਹਾ ਜਾਂਦਾ ਲਾਲਕ ਚਿੱਟਾ, ਤਾਂ ਪੀਲੀ ਪੀਲਾ। ਹਾਂ, ਹਲਦੀ ਜਿਹੜੀ ਆ ਕਹਿੰਦੇ ਪੀਲੀ ਆ ਰੰਗ ਦੀ, ਅਤੇ ਚੂਨਾ ਚਿੱਟੇ ਰੰਗ ਦਾ, ਉਜਲ ਉਜਲ ਮੈਨੇ ਚਿੱਟਾ, ਭਾਏ ਮੈਨੇ ਰੰਗ, ਇੱਥੇ ਭਾਏ ਦਾ ਅਰਥ ਰੰਗ ਹੈ, ਭਾਏ ਦਾ ਅਰਥ ਪਾਉਣਾ ਨਹੀਂ ਜੇ, ਭਾਏ ਰੰਗ, ਅਤੇ ਚਿੱਟਾ ਚੂਨੇ ਦਾ ਰੰਗ ਚਿੱਟਾ। ਇਸੇ ਤਰ੍ਹਾਂ
ਰਾਮ ਸੁਨੇਹੀ ਤੋਂ ਮਿਲੈ,
ਸੁਨੇਹੀ ਦਾ ਸਾਨੂੰ ਇੱਥੇ ਪਿਆਰਾ ਹੁੰਦਾ ਆਮ,
ਦੋ ਨੌ ਵਰਨ ਗਵਾਏ।
ਹਾਂ, ਪੜ੍ਹੋ ਸਾਰੇ। ਰਾਮ ਸੁਨੇਹੀ ਤੋਂ ਮਿਲੈ,
ਰਾਮ ਸੁਨੇਹੀ ਤੋਂ ਮਿਲੈ,
ਅੱਗੇ
ਦਨਾ ਮਨ ਗਵਾਏ।
ਆ ਕੀ ਕਰਤਾ, ਬਣਾ ਕੇ ਬੋਲੋ, ਫਿਰ ਪੜ੍ਹੋ। ਹਾਂ, ਸੁਨੇਹੀ ਦਾ ਅਰਥ ਪਿਆਰਾ ਹੁੰਦਾ, ਪਰ ਇੱਥੇ ਹਰ ਪਹਿਲੇ ਅਰਥ ਵਿੱਚ ਰੰਗ ਬਣੂਗਾ ਲਾਲ ਰੰਗ, ਜਿਹੜਾ ਰਾਮ ਦਾ ਨਾ ਸੁਨੇਹੀ ਲਾਲ ਰੰਗ ਹੈ, ਉਹ ਤਾਂ ਮਿਲਦਾ ਹੈ ਜੇ ਦੋਨੋਂ ਵਰਨ ਗਵਾਏ, ਦੋਨੇ ਰੰਗਾਂ ਨੂੰ ਗਵਾ ਦੇਵੇ, ਹਲਦੀ ਦੇ ਪੀਲੇ ਰੰਗ ਨੂੰ, ਚੂਨੇ ਦੇ ਚਿੱਟੇ ਰੰਗ ਦਾ ਤਿਆਗ ਕਰ ਦੇਵੇ, ਅਤੇ ਲਾਲ ਰੰਗ ਪਰਮੇਸ਼ਰ ਦਾ ਪ੍ਰਾਪਤ ਤਾਂ ਹੁੰਦਾ ਹੈ। ਇਹ ਅਖਰੀ ਅਰਥ ਸੀ। ਹੁਣ ਇਹਦੇ ਨੇ ਜੀ ਅੰਤਰੀ ਅਰਥ, ਕਬੀਰ ਹਰਦੀ ਪੀਅਰੀ। ਹਾਂ, ਹਲਦੀ ਪੀਰੀ ਦਾ ਭਾਵ ਕੀ ਲੈਣਾ, ਵੀ ਆਪਣੇ ਗੁਰੂ ਵਿੱਚ ਦੋਖ ਦ੍ਰਿਸ਼ਟੀ ਨਾਲ ਵੇਖਣਾ, ਵੀ ਇਹ ਨੀਚ ਜਾਤੀ ਦਾ ਗੁਰੂ ਮਿਲ ਗਿਆ, ਉਹਦੀ ਜਾਤੀ ਨੀਵੀਂ ਹੈ, ਇਹ ਗੁਰੂ ਕੋਈ ਬਹੁਤਾ ਵਿਦਵਾਨ ਨਹੀਂ, ਕੋਈ ਪੜ੍ਹਿਆ ਹੋਇਆ ਨਹੀਂ, ਇੱਦਾਂ ਦੀਆਂ ਗੁਰੂ ਵੀ ਸ਼ੰਕਾਂ ਕਰਨੀਆਂ, ਹਰਦੀ ਪੀਅਰੀ ਹੈ ਇਹ ਜਿਹੜੀ ਦੋਖ ਦ੍ਰਿਸ਼ਟੀ ਆਪਣੇ ਗੁਰੂ ਵਿਖੇ ਲਿਆਉਣੀ ਹੈ, ਅਤੇ ਦੂਜਾ ਚੂਨਾ ਉਜਲ ਭਾਏ, ਆਪਣੇ ਆਪ ਨੂੰ ਉਜਲ ਸਮਝਣਾ, ਵੀ ਮੈਂ ਉੱਚੀ ਜਾਤੀ ਦਾ ਵਾਂ, ਇਹ ਗੁਰੂ ਨੀਵੀਂ ਜਾਤੀ ਦਾ, ਐਸੀ ਜਿਹੜੀ ਦ੍ਰਿਸ਼ਟੀ ਦਾ ਬਣ ਗਈ ਹੈ, ਇਹਦਾ ਕੀ ਕਰਨਾ ਹੈ? ਰਾਮ ਸੁਨੇਹੀ ਤੋਂ ਮਿਲੇ, ਸੋ ਰਾਮ ਸੁਨੇਹੀ ਪਿਆਰਾ ਰਾਮ ਜਿਹੜਾ ਭਾਈ ਤਾਂ ਮਿਲੂਗਾ। ਹੁਣ ਇੱਥੇ ਪਿਆਰੇ ਦਾ ਅਰਥ ਰਾਮ ਜਿਹੜਾ ਸੁਨੇਹੀ ਆ ਪਿਆਰਾ ਤਾਂ ਮਿਲੇਗਾ ਦੋਨੋਂ ਵਰਨ ਗਵਾਏ ਦੋਨੋਂ ਵਰਨਾਂ ਦਾ ਤਿਆਗ ਕਰੇ ਭਾਵ ਗੁਰੂ ਵੇਖੇ ਜਿਹੜੀ ਦੋਖ ਦ੍ਰਿਸ਼ਟੀ ਹੈ ਉਹਦਾ ਤਿਆਗ ਕਰੇ ਅਤੇ ਦੂਜੀ ਜਿਹੜੀ ਹੈ ਆਪਣੀ ਉੱਚੀ ਜਾਤੀ ਦਾ ਹੰਕਾਰ ਹੈ ਇਹਦਾ ਤਿਆਗ ਕਰੇ ਤਾਂ ਰਾਮ ਸੁਨੇਹੀ ਮਿਲੇਗਾ ਅੰਤਰੀ ਬੜੇ ਡੂੰਘੇ ਅਰਥ ਨੇ ਮੈਂ ਕਿਹਾ ਭਾਵੇਂ ਕਬੀਰ ਸਾਹਿਬ ਕਿਸੇ ਸਕੂਲ ਨਹੀਂ ਗਏ ਕਾਲਜ ਨਹੀਂ ਗਏ ਕੋਈ ਯੂਨੀਵਰਸਿਟੀ ਨਹੀਂ ਪੜ੍ਹੇ ਅੰਦਰ ਹੀ ਅਨਭਵ ਆਤਮਾ ਵਿੱਚੋਂ ਕਿਹੋ ਜਿਹੇ ਔਖੇ ਜਿਹੜੇ ਨੇ ਉਹਨਾਂ ਦੇ ਪ੍ਰਮਾਣ ਦੇ ਦੇ ਕੇ ਸਮਝਾ ਰਹੇ ਨੇ ਲੋਕ ਅੱਜ ਕੱਲ੍ਹ ਦੇ ਪ੍ਰੋਫੈਸਰਾਂ ਦੀ ਬਾਣੀ 'ਤੇ PhDਆਂ ਕਰ ਰਹੇ ਨੇ ਹਾਂਜੀ ਚਲੋ
ਕਬੀਰ
ਹਾਂਜੀ ਦੋਨੋਂ ਰੰਗ ਜਿਹੜਾ ਸੀ ਗੁਰੂ ਦੇ ਵੇਖੇ ਦੋਖ ਦ੍ਰਿਸ਼ਟੀ ਇਹ ਰੰਗ ਜਿਹੜਾ ਸੀ ਹਲਦੀ ਪੀਲੀ ਵਾਲਾ ਆਪਣਾ ਉੱਚੀ ਜਾਤੀ ਦਾ ਅਭਿਮਾਨ ਵਾਲਾ ਇਹ ਜਿਹੜਾ ਰੰਗ ਸੀ ਇਹ ਦੋਹਾਂ ਨੂੰ ਗਵਾ ਦੇਵੇ ਤਾਂ ਆਰਾਮ ਸੁਨੇਹੀ ਨਹੀਂ ਮਿਲ ਪੈਂਦਾ ਹੁਣ ਤੁਸੀਂ ਵਿਸਰਾਮ ਕਰੋ ਜੀ
ਕਬੀਰ ਹਲਦੀ ਪੀਰਤਨ
ਇਹਨੂੰ ਪੀਰਤਨ ਪੜ੍ਹਨਾ ਜੀ ਪੀਰਤਨ ਨਹੀਂ ਕਹਿਣਾ ਬੜਾ ਜ਼ਰੂਰੀ ਪਾਠ ਹੈ ਪੀਰਤਨ
ਪੀਰਤਨ
ਹਰਾਰੇ 'ਤੇ ਅਧਿਕ ਲਾ ਕੇ
ਪੀਰਤਨ
ਪੜ੍ਹੋ ਸਾਰਿਆਂ ਨੂੰ ਕਬੀਰ
ਕਬੀਰ
ਹਲਦੀ ਪੀਰਤਨ ਹਰਿਆ ਹੈ
ਹਲਦੀ ਪੀਰਤਨ
ਉਸ ਗੱਲ ਨੂੰ ਫਿਰ ਰਿਪੀਟ ਕਰਦੇ ਦੁਹਰਾ ਰਹੇ ਨੇ ਭਾਈ ਜਿਹੜੀ ਹਲਦੀ ਦਾ ਪੀਲਾ ਰੰਗ ਕੀ ਹੈ ਆਪਣੇ ਗੁਰੂ ਵਿਖੇ ਜਿਹੜੀ ਦੋਖ ਦ੍ਰਿਸ਼ਟੀ ਲਿਆਉਣੀ ਹੈ ਹਰਾ ਇਹਨੂੰ ਦੂਰ ਕਰੇ
ਹਰੇ
ਚੂਨ ਚਿਹਨ ਨਾ ਰਹਾਏ
ਚੂਨ ਚਿਹਨ ਨਾ ਰਹਾਏ
ਹਾਂ ਚੂਨ ਜਿਹੜਾ ਚਿੱਟਾ ਰੰਗ ਸੀ ਭਾਵ ਉੱਜਲ ਆਪਣੇ ਆਪ ਨੂੰ ਮੰਨਣਾ ਜਾਤੀ ਦਾ ਅਭਿਮਾਨ ਕਰਨਾ ਮੈਂ ਉੱਚੀ ਜਾਤੀ ਦਾ ਵਾਂ ਇਹਦੇ ਚਿੰਨ੍ਹਾਂ ਨੂੰ ਵੀ ਜਿਹੜਾ ਨਾ ਰਹਿਣ ਨਾ ਦੇਵੇ ਤਾਂ ਫਿਰ ਬਲਿਹਾਰੀ
ਬਲਿਹਾਰੀ ਇਹ ਪ੍ਰੀਤ
ਕਹੋ
ਕਹੋ ਜਿਹੇ ਜਾਤ ਵਰਨ ਕੋਲ ਜਾਏ
ਇਸ ਪ੍ਰੀਤ ਤੋਂ ਕਹਿੰਦੇ ਬਲਿਹਾਰ ਜਾਂਦੇ ਹਾਂ ਅਤੇ ਇਹ ਜਿਹੇ ਜਾਤ ਜਿਹੜੀ ਉੱਚੀ ਜਾਤੀ ਅਤੇ ਵਰਨ ਰੰਗ ਜਿਹੜਾ ਸੀ ਅਤੇ ਜਿਹੜੀ ਕੁਲ ਇਹ ਜਿਹੜਾ ਸੀ ਇਹਨਾਂ ਦਾ ਮਹਿਮਾਨ ਕਿਤੇ ਜਾਏ ਚਲਾ ਜਾਵੇ ਉਹ ਪ੍ਰੀਤ ਤੋਂ ਬਲਿਹਾਰ ਜਾਂਦੇ ਹਾਂ ਇਹਦਾ ਦੂਜਾ ਅਰਥ ਉਹ ਵੀ ਟਕਸਾਲ 'ਚ ਕਰ ਲੈਂਦੇ ਤੁਸੀਂ ਫਿਰ ਪੜ੍ਹ ਲਓ ਸੁਣ ਟੁਕਣ ਦੁਬਾਰੇ ਕਬੀਰ ਹਰਦੀ ਪੀਅਰੀ
ਕਬੀਰ ਹਰਦੀ ਪੀਰਤਨ
ਇਹ ਸੀ ਕਿ ਜੀਵ ਦੀ ਅਲਪਗਤਾ ਦਾ ਜਿਹੜੀ ਹਰਦੀ ਪੀਰੀ ਹੈ ਜੀਵ ਦੀ ਅਲਪਗਤਾ ਅਤੇ ਚੂਨਾ ਉਜਲ ਭਾਈ ਈਸ਼ਰ ਦੀ ਸਰਬਗਤਾ ਇਹਨਾਂ ਦੋਹਾਂ ਵਰਨਾਂ ਦਾ ਤਿਆਗ ਕਰੇ ਰਾਮ ਸੁਨੇਹੀ ਤੋਂ ਮਿਲੇ ਤਾਂ ਰਾਮ ਸੁਨੇਹੀ ਪਿਆਰਾ ਪ੍ਰੀਤਮ ਤਾਂ ਭਾਈ ਮਿਲ ਪੈਂਦਾ ਜੀਵ ਦੀ ਅਲਪਗਤਾ ਛੱਡ ਦੇਵੇ ਈਸ਼ਰ ਦੀ ਸਰਬਗਤਾ ਦਾ ਤਿਆਗ ਕਰ ਦੇਵੇ ਇਹ ਦੋਨੋਂ ਵਰਨ ਗਵਾ ਦੇਵੇ ਰਾਮ ਸੁਨੇਹੀ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਅੱਗੇ ਚਲੋ ਹੁਣ ਅਗਲਾ ਲੈਣ
ਕਬੀਰ ਮੁਕਤ ਦੁਆਰਾ ਸੰਕਰਾ
ਹਾਂ ਠੀਕ ਹੈ
ਰਾਈ ਦਸਵੇਂ
ਦਸੇ ਈੜੀ ਦਸੇ
ਦਸਵੇਂ
ਸਾਰੇ ਕਬੀਰ
ਕਬੀਰ
ਮੁਕਤ ਦੁਆਰਾ ਸੰਕੁਰਾ
ਸੰਕਰਾ
ਰਾਈ ਦਸੇ ਭਾਏ ਕਬੀਰ ਸਾਹਿਬ ਕਹਿੰਦੇ ਮੁਕਤੀ ਦਾ ਦੁਆਰਾ ਕੀ ਹੈ ਭਾਈ ਆਪਾਂ ਬੜੀ ਬੜੀ ਵਿਚਾਰਿਆ ਮੁਕਤੀ ਦਾ ਦੁਆਰਾ ਕੀ ਹੈ ਗਿਆਨ ਠੀਕ ਜੋ ਮੁਕਤੀ ਦਾ ਦੁਆਰਾ ਬ੍ਰਹਮ ਗਿਆਨ ਹੈ ਨਾ ਜਿਹੜਾ ਸੰਕਰਾ ਮੈਨੇ ਬੜਾ ਤੰਗ ਹੈ ਬੜਾ ਭੀੜ ਹੈ ਕਿੰਨਾ ਕੁ ਭੀੜ ਹੈ ਰਾਈ ਦਸੇ ਭਾਏ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਨਾਲੋਂ ਵੀ ਜ਼ਿਆਦਾ ਭੀੜ ਹੈ ਰਾਈ ਦਾ ਦਾਣਾ ਕਿੰਨਾ ਕੁ ਛੋਟਾ ਹੁੰਦਾ ਉਹਦੇ ਦਸ ਪੀਸ ਦਸ ਟੁਕੜੇ ਕਰ ਲਈਏ ਇੰਨਾ ਤੰਗ ਹੈ ਮੁਕਤੀ ਦਾ ਦੁਆਰਾ ਇੰਨੇ ਫਿਰ
ਅੱਗੇ ਤੋਂ ਬੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ
ਠੀਕ ਪੜ੍ਹੋ ਸਾਰੇ ਮਨ ਤੋਂ ਮੈਗਲ ਹੋਏ ਰਹੇ ਹੋ
ਮਨ ਤੋਂ ਮੈਗਲ ਹੋਏ ਰਹੋ
ਨਿਕਸੋ ਕਿਉਂ ਕਹਿ ਜਾਏ
ਨਿਕਸੋ ਕਿਉਂ ਜਾਏ
ਮੈਗਲ ਨਾਮ ਹੈ ਹਾਥੀ ਦਾ ਮੁਕਤੀ ਦਾ ਦਰਵਾਜ਼ਾ ਇੰਨਾ ਤੰਗ ਹੈ ਅਤੇ ਮਨ ਰੂਪੀ ਹਾਥੀ ਮਨ ਜਿਹੜਾ ਹਾਥੀ ਵਾਂਗੂ ਮੋਟਾ ਡੱਡ ਹੈ ਇੰਨੇ ਤੰਗ ਦਰਵਾਜ਼ੇ ਵਿੱਚ ਇਹਦੀ ਕਿਵੇਂ ਲੰਘੂਗਾ ਕਿਉਂ ਕਹਿ ਕਿਵੇਂ ਨਿਕਸੋ ਮੈਨੇ ਨਿਕਲਿਆ ਜਾਵੇ ਤੂੰ ਉੱਤਰ ਦਿੰਦੇ ਨੇ ਕਬੀਰ ਸਾਹਿਬ ਜੀ ਹੁਣ
ਕਬੀਰ ਐਸਾ ਸਤਿਗੁਰੂ ਜੀ ਮਿਲੇ
ਕਬੀਰ ਸਾਹਿਬ ਕਹਿੰਦੇ ਇੱਦਾਂ ਦਾ ਕੋਈ ਸਤਿਗੁਰੂ ਮਿਲ ਪਵੇ ਬ੍ਰਹਮੇਤਾ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਹਾਂ ਉਹ ਫਿਰ
ਤੁਠਾ ਕਰੇ ਪਸਾਓ
ਉਹ ਤਰੁੱਠ ਕੇ ਪ੍ਰਸੰਨ ਹੋ ਕੇ ਪਸਾਓ ਨਾਮ ਇੱਥੇ ਦਾਤ ਦਾ ਹੈ ਜਪਜੀ ਸਾਹਿਬ ਜੀ ਪਸਾਓ ਆਇਆ ਸੀ ਪਸਾਰੇ ਦਾ ਅਰਥ ਸੀ ਕੀਤਾ ਪਸਾਓ ਇੱਕੋ ਕਬਾਓ ਉੱਥੇ ਪਸਾਰੇ ਦਾ ਅਰਥ ਹੈ ਇੱਥੇ ਪਸਾਓ ਨਾਮ ਦਾਤ ਜੇ ਗੁਰੂ ਤਰੁੱਠ ਕੇ ਪ੍ਰਸੰਨ ਹੋ ਕੇ ਦਾਤ ਇਹ ਕਰ ਦੇਵੇ ਗਿਆਨ ਦੀ ਫਿਰ ਦੁਆਰਾ ਕੀ ਹੋਜੂਗਾ
ਮੁਕਤ ਦੁਆਰਾ ਮੋਕਲਾ
ਫਿਰ ਮੁਕਤੀ ਦਾ ਦੁਆਰਾ ਜਿਹੜਾ ਤੰਗ ਸੀ ਨਾ ਰਾਜ ਦੇ ਦਸਵੇਂ ਹਿੱਸੇ ਨਾਲੋਂ ਵੀ ਇਹ ਮੋਕਲਾ ਹੋ ਜਾਵੇਗਾ ਖੁੱਲ੍ਹਾ ਹੋ ਜਾਏਗਾ ਫਿਰ ਇਹਦੇ ਵਿੱਚ
ਸਹਿਜੇ ਆਵੋ
ਮਨ ਰੂਪੀ ਹਾਥੀ ਜਿਵੇਂ ਸਹਿਜ ਮਰਜ਼ੀ ਸੌਖਾ ਹੀ ਬਾਲ ਲਓ ਇਹਦੇ ਪ੍ਰਵੇਸ਼ ਹੋ ਜਾਏਗਾ ਮਨ ਰੂਪੀ ਹਾਥੀ ਗਿਆਨ ਰੂਪੀ ਦਰਵਾਜ਼ੇ ਦੇ ਵਿੱਚ। ਇਹ ਕਿਤੇ ਹੋਰ ਵੀ ਆ ਸੀ ਸਲੋਕ ਆਪਾਂ ਨੂੰ ਪਿੱਛੇ ਬਾਣੀ 'ਚ ਭਾਈ, ਆ ਜਿਹੜਾ ਸੀ ਕਬੀਰ ਮੁਕਤ ਦੁਆਰਾ ਸੰਕੁਰਾ, ਆਪਾਂ ਸੰਥਿਆ ਬੜੀ ਪਿੱਛੇ ਤਾਂ ਕਰ ਲਈ ਹੈ, ਦੱਸਣਗੇ ਸਾਰੇ ਵੀ ਕਿੱਥੇ ਆਇਆ ਸੀ, ਆਇਆ ਸੀ ਕਿਤੇ ਕਦੇ ਆਉਣਾ। ਸਵੇਰ ਵਾ ਕਹਿੰਦੇ ਆਇਆ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਇਆ ਸੀ। ਕਿੱਥੇ ਆਇਆ ਸੀ? ਗੁਜਰੀ ਰਾਗ 'ਚ ਆਪਾਂ ਪੜ੍ਹ ਕੇ ਗਏ ਹਾਂ, ਗੁਜਰੀ ਰਾਗ ਦੀ ਬਾਹਰ ਵਿੱਚ 509 'ਤੇ ਉੱਥੇ ਆਇਆ ਸੀ ਸਲੋਕ, ਪਰ ਥੋੜ੍ਹੇ ਫਰਕ ਨਾਲ ਆਇਆ ਸੀ। ਉੱਥੇ ਕਬੀਰ ਮੁਕਤ ਦੁਆਰਾ ਸੰਕੁੜਾ, ਇੱਥੇ ਰਾਜੇ ਨਾਲ ਸੀ, ਉੱਥੇ ਰਾੜਾ ਵਾ ਰਾਈ ਦਸਵੇਂ ਭਾਏ ਇੱਥੇ ਪਾਠ ਹੈ, ਉੱਥੇ ਰਾਈ ਦਸਵੇਂ ਭਾਏ ਪਾਠ ਸੀ। ਸੋ ਇੰਨਾ ਕੁ ਥੋੜ੍ਹਾ ਫਰਕ ਨਾਲ ਆਇਆ, ਪਰ ਆਇਆ। ਹਾਂਜੀ,
ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ,
ਹਾਂਜੀ,
ਨਾ ਮੋਹੇ ਘਰ ਨਹੀਂ ਗਾਓ।
ਹਾਂਜੀ, ਕਬੀਰ ਸਾਹਿਬ ਨੇ ਕੀਤਾ ਵੀ ਛੱਪਰੀ ਟੁੱਟ ਗਈ, ਕਹਿੰਦੇ ਬਹੁਤ ਚੰਗਾ ਹੋਇਆ ਟੁੱਟ ਗਈ, ਇਹਦਾ ਵੀ ਮੋਹ ਵੀ ਗਿਆ, ਇਹਦਾ ਵੀ ਨਹੀਂ, ਇਹਦਾ ਵੀ ਸੀ ਮੇਰੀ ਛੱਪਰੀ, ਮੇਰੀ ਛੱਪਰੀ ਸੁਣ ਕਰਕੇ ਮੁੜ ਕੇ ਬਣਾਉਣੀ ਨਹੀਂ ਕੀਤੀ, ਰੜੇ ਮਦਾਨ ਲਾ ਕੇ ਬਹਿ ਗਏ। ਸੋ ਲੋਕ ਕਹਿੰਦੇ ਜਲਾਹਿਆ ਮਾੜਾ ਲਾ ਕੇ ਮਾੜਾ ਮੋਟਾ ਘਰ ਘੁਰ ਬਣਾ ਲਿਆ, ਛੱਪਰੀ ਜੇ ਟੁੱਟਕੀ ਘਰ ਬਣਾ ਲਿਆ। ਉੱਤਰ 'ਚ ਕਹਿੰਦੇ ਨੇ ਕਬੀਰ ਆ ਕਬੀਰ
ਕਬੀਰ
ਮੰਮੇ ਨੂੰ ਹੋੜਾ ਵੀ ਲੱਗਿਆ ਜੀ, ਹੋਰ
ਔਂਕੜ ਲੱਗਿਆ,
ਕੀ ਬੋਲਾਂਗੇ ਦੋਹਾਂ 'ਚੋਂ ਔਂਕੜ, ਕਿਉਂਕਿ ਲਿਖਿਆ ਹੋੜੇ ਨਾਲ ਜਾਂਦਾ। ਕਬੀਰ ਨਾ ਮੋਹੇ ਔਂਕੜ ਲਾਵਾਂਗੇ, ਛਾਨ ਨਾ ਛਾਪਰੀ,
ਛਾਨ ਨਾ ਛਾਪਰੀ,
ਨਾ ਮੇਰੇ ਕੋਲ ਜਿਹੜੀ ਆ ਵੱਡੀ ਛਾਨ ਹੈ, ਨਾ ਕੋਈ ਛੋਟੀ ਛੱਪਰੀ ਹੈ। ਸੋ ਛਾਨ ਅਤੇ ਛੱਪਰੀ ਦੋ ਇੱਕੋ ਅਰਥ ਹੁੰਦੇ ਆ ਨਾ, ਪਰ ਫਰਕ ਕੀ ਹੈ? ਅਤੇ ਛੰਨ ਵੱਡੀ ਹੁੰਦੀ ਹੈ, ਜਾਂ ਛੰਨ ਜਿਹੜੀ ਹੁੰਦੀ ਆ ਨਾ, ਛੰਨ ਦੇ ਹੇਠਾਂ ਤਾਂ ਕੰਧਾਂ ਵੀ ਹੁੰਦੀਆਂ ਨੇ ਬਣਾਈਆਂ, ਭਾਵੇਂ ਕੱਚੀਆਂ ਹੀ ਹੋਣ, ਅਤੇ ਬਾਂਸ ਪਾਏ ਹੁੰਦੇ ਨੇ, ਉੱਤੇ ਸਰਾਕੜਾ ਪਾਇਆ ਹੁੰਦਾ, ਤਾਰਾਂ ਨਾਲ ਬੰਨੇ ਹੁੰਦੇ ਨੇ, ਉਹਨੂੰ ਛੰਨ ਕਹਿ ਦਿੰਦੇ ਨੇ। ਛੱਪਰੀ ਜਿਹੜੀ ਹੁੰਦੀ ਕੇਵਲ ਕੱਖਾਂ ਕਾਨਿਆਂ ਦੀ ਜਿਹੜੀ ਬਣਾਈ ਹੁੰਦੀ ਹੈ, ਹੇਠਾਂ ਕੰਧਾਂ ਵੀ ਹੁੰਦੀਆਂ, ਫੌਜੀਆਂ ਦੀਆਂ ਖੜੀਆਂ ਕੀਤੀਆਂ ਹੁੰਦੀਆਂ ਨੇ, ਕੁੱਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇੰਨਾ ਕੁ ਫਰਕ ਹੈ। ਕਹਿੰਦੇ ਵੀ ਨਾ ਮੈਂ ਛੰਨ ਬਣਾਉਣੀ, ਨਾ ਕੋਈ ਕੁੱਲੀ ਛੱਪਰੀ ਕੋਈ ਨਹੀਂ ਬਣਾਉਣੀ, ਜੇ ਨਾ ਮੋਹੇ ਘਰ ਨਹੀਂ ਗਾਓ, ਨਾ ਮੈਂ ਕੋਈ ਘਰ, ਨਾ ਕੋਈ ਗਾਓਂ ਨਗਰ ਵਿੱਚ ਵਾਸਾ ਕਰਨ ਬਾਰੇ ਠੀਕ ਹੈ, ਐਵੇਂ ਇਹਨਾਂ ਦਾ ਹੰਕਾਰ ਬਣਿਆ ਹੋਇਆ ਸੀ, ਮੋਜਾ ਬਣਿਆ ਸੀ। ਕਿਉਂਕਿ ਜੇ ਮੈਨੂੰ ਹਰੀ ਨੇ ਪੁੱਛ ਲਿਆ ਅੱਗੇ,
ਮਤ ਹਰ ਪੁੱਛੇ ਕੌਣ ਹੈ,
ਹਾਂ ਜੇ ਮਤਾਂ ਕਿਤੇ ਰੱਬ ਨੇ ਮੈਨੂੰ ਆ ਕੇ ਪੁੱਛ ਲਿਆ, ਹਾਂਜੀ,
ਮੇਰੇ ਜਾਤ ਨਾ ਨਾਓ,
ਨਾ ਮੇਰੀ ਉੱਚੀ ਜਾਤ, ਨਾ ਮੇਰਾ ਕੋਈ ਨਾਮ ਦੀ ਪ੍ਰਸਿੱਧੀ, ਮੈਂ ਕੀ ਦੱਸੂੰਗਾ?
ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ।
ਭਾਈ ਕਹਿੰਦੇ ਲੋਕ ਤਾਂ ਡਰਦੇ ਆ ਮਰਨ ਤੋਂ, ਕਬੀਰ ਸਾਹਿਬ ਕਹਿੰਦੇ ਮੈਨੂੰ ਬੜਾ ਚਾਹੇ, ਕਿਉਂ ਚਾਹੇ? ਮਰੋ ਤਾਂ ਹਰ ਕੈ ਦੁਆਰ, ਪਰ ਗੱਲ ਇਹ ਮੈਂ ਰੱਬ ਦੇ ਦੁਆਰੇ 'ਤੇ ਮਰਾਂ, ਇਸ ਗੱਲ ਦਾ ਚਾਹੇ ਮੇਰਾ ਮਰਨਾ ਵੀ ਰੱਬ ਦੇ ਦੁਆਰੇ 'ਤੇ ਹੀ ਹੋਵੇ, ਜਾਂ ਸਤਸੰਗ ਰੂਪੀ ਦੁਆਰੇ 'ਤੇ ਮੇਰਾ ਮਰਨਾ ਹੋਵੇ।
ਮਤ ਹਰ ਪੁੱਛੇ ਕੌਣ ਹੈ,
ਮਤਾਂ ਕਿਤੇ ਰੱਬ ਆ ਕੇ ਮੈਨੂੰ ਪੁੱਛ ਲਵੇ ਉਹਦੇ ਦੁਆਰੇ 'ਤੇ ਪਏ ਨੂੰ, ਕੀ ਪੁੱਛੇ?
ਮੇਰੇ ਜਾਤ ਨਾ ਨਾਓ,
ਹਾਂਜੀ,
ਕੌਣ
ਕਿਸਾਨ ਵੱਧ ਵੱਜ ਗਏ
ਪਰਾ ਹਮਾਰਾ ਬਾਰ,
ਹਾਂ ਕਿਤੇ ਰੱਬ ਮੈਨੂੰ ਉੱਚੀ ਆਵਾਜ਼ ਦੇ ਕੇ ਕਹੇ ਕਿਹੜਾ ਉਹ ਮੇਰੇ ਬਾਰ 'ਤੇ ਪਿਆ ਹੋਇਆ, ਜੇ ਉਹਦੇ ਦਰ 'ਤੇ ਮੇਰੀ ਮੌਤ ਹੋਈ, ਬਸ ਮੈਨੂੰ ਇਸੇ ਗੱਲ ਦਾ ਫਕਰ ਹੈ, ਮੈਂ ਇੰਨੀ ਗੱਲ ਕਹਿਣ ਨਾਲ ਨਿਹਾਲ ਨਿਹਾਲ ਹੋ ਜੀ, ਰੱਬ ਦੇਖੋ ਰੱਬ ਮੈਨੂੰ ਬੁਲਾ ਰਿਹਾ, ਉਹਦੇ ਬੋਲ ਸੁਣ ਕੇ ਹੀ ਮੈਂ ਨਿਹਾਲ ਹੋ ਜਾਵਾਂਗਾ।
ਕਬੀਰ
ਜੇ ਮਰਨਾ ਹੀ ਕੈਨੇਡਾ 'ਚ ਅਤੇ ਇੱਥੇ ਵੀ ਕਿਹੜੀ ਨਿਹਾਲ ਗੋਲੀਆਂ ਚੱਕ ਕੇ ਉੱਥੇ ਬਖਸ਼ 'ਚ ਪਾ ਕੇ ਮੁੱਕਦਾ ਹੁੰਦਾ ਕੰਮ, ਉਹਦੇ ਕਿਤੇ ਦੁਆਰੇ 'ਤੇ ਮਰ ਜਾਏ, ਆਹ ਸਤਸੰਗ ਰੂਪੀ ਦੁਆਰੇ 'ਤੇ ਕਿਤੇ ਮਰਿਆ ਜਾਵੇ, ਇਹ ਮਰਨਾ ਵੱਖਰਾ ਹੈ, ਵਿਸ਼ੇਸ਼ ਹੈ। ਚਲੋ
ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ,
ਇਹ ਤਾਂ ਇੱਕ ਉਥਾਨ ਕਾਉਂਦੀ ਹੈ, ਇਹ ਕਦੋਂ ਸਭ ਉਚਾਰਿਆ ਕਬੀਰ ਸਾਹਿਬ ਨੇ, ਕਿਉਂ ਉਚਾਰਿਆ, ਕਿੱਥੇ ਉਚਾਰਿਆ? ਕਹਿੰਦੇ ਬਈ ਕਬੀਰ ਜੀ ਦੀ ਪ੍ਰਭਤਾ ਵੇਖ ਕੇ, ਕਬੀਰ ਜੀ ਦੀ ਵਡਿਆਈ ਵੇਖ ਕੇ ਬਾਹਮਣ ਈਰਖਾ ਲਾ ਕੇ ਕਰਨ, ਬਈ ਅਸੀਂ ਸਾਰੇ ਜਗਤ ਦੇ ਗੁਰੂ ਮੰਨੇ ਹੋਏ, ਸਾਨੂੰ ਪੁੱਛਦਾ ਕੋਈ ਨਹੀਂ, ਨੀਵੀਂ ਜਾਤੀ ਦਾ ਚੁਲਾਹਾ, ਇਹਨੂੰ ਸਾਰੇ ਲੋਕ ਜਿਹੜੇ ਮੱਥਾ ਟੇਕਦੇ ਆ ਕੇ ਭੀੜ ਲੱਗੀ ਲੋਕਾਂ ਦੀ ਰਹਿੰਦੀ, ਸੋ ਇਹਦੇ ਕੰਮ 'ਚ ਫਰਕ ਪਾਈਏ, ਈਰਖਾ ਬੜੀ ਬੁਰਾ ਬੁਖਾਰ ਹੈ ਜਿਹਨੂੰ ਚੜ੍ਹ ਜਾ ਕਿਤੇ, ਸੋ ਉਹ ਫਿਰ ਇਹ ਨਿਵਿਰਤ ਕਰਨ ਵਾਸਤੇ ਕੀ ਹੋਇਆ, ਉਸ ਬੁਖਾਰ ਵਿੱਚ ਚੜ੍ਹਿਆ ਹੋਇਆ ਬੁਖਾਰ ਸੀ, ਜੁਗਤੀ ਸੱਭੀ ਲੱਭੀ ਵੀ ਇਹਨੂੰ ਬਦਨਾਮ ਕਰੀਏ, ਝੂਠਾ ਇਹਨੂੰ ਕੋਈ ਨਾ ਕੋਈ ਅਤੇ ਐਸਾ ਕੁਛ ਗੱਲ ਇਹਦੀ ਬਦਨਾਮੀ ਕਰਾ ਦਈਏ। ਕਹਿੰਦੇ ਕਿ ਚਲਾਕ ਬਹੁਤ ਹੁੰਦੇ ਨੇ ਬਾਹਮਣ, ਸਲਾਹ ਕਰਕੇ ਕਹਿੰਦੇ ਵੀ ਇੱਦਾਂ ਕਰੋ, ਚਿੱਠੀਆਂ ਲਿਖੋ, ਚਿੱਠੀਆਂ ਲਿਖਣੀਆਂ ਕਿਹਨੂੰ ਨੇ? ਜਿੰਨੇ ਹੋਰ ਸਾਧ ਰਿਸ਼ੀ ਮੁਨੀ ਹੈਗੇ ਸਾਰੇ ਨੇ, ਉਹਨਾਂ ਨੂੰ ਚਿੱਠੀਆਂ ਲਿਖ ਕੇ ਪਾ ਦਿਓ ਵੀ ਫਲਾਣੀ ਤਰੀਕ ਨੂੰ ਇੰਨੇ ਟਾਈਮ ਜਿਹੜਾ ਕਬੀਰ ਜੱਗ ਕਰ ਰਿਹਾ, ਆਓ ਆ ਕੇ ਭੰਡਾਰਾ ਸਕੋ। ਕਬੀਰ ਨੂੰ ਦੱਸਣਾ ਕੋਈ ਨਾ ਹੀ ਕਰ ਸਕਦਾ ਜੱਗ, ਸਾਧੂ ਲੋਕ ਇਕੱਠੇ ਹੋ ਕੇ ਆਉਣਗੇ ਦੀ ਇੱਥੇ ਮਿਲਣਾ ਕੁਛ ਨਹੀਂ, ਕੰਗਾਲ ਦਿਓ ਇਹਦੀ ਬਦਨਾਮੀ, ਇੱਦਾਂ ਬਦਨਾਮੀ ਕਰਾਓ। ਲਿਖਤੀਆਂ ਚਿੱਠੀਆਂ, ਚਿੱਠੀਆਂ ਲਿਖ ਕੇ ਦਿਨ ਲਿਖ ਦਿੱਤਾ। ਸੋ ਜਿਹੜਾ ਦਿਨ ਆਇਆ ਉਦੋਂ ਨੂੰ ਫਿਰ ਸਾਰੀ ਚਿੱਠੀ ਦੇ ਮੁਤਾਬਕ ਵੀ ਕਬੀਰ ਵੱਲੋਂ ਚਿੱਠੀ ਆਈ ਹੈ ਜੀ, ਸਾਰੇ ਜਿੰਨੇ ਸੰਪਰਦਾਵਾਂ ਦੇ ਸਾਧੂ ਇੱਦਾਂ ਦੇ ਸੀ ਇਕੱਠੇ ਹੋ ਕੇ ਟੋਲੇ ਬੰਨ੍ਹ ਬੰਨ੍ਹ ਕੇ ਜਿਹੜੇ ਸੀ ਭਾਈ ਆਉਣ ਲੱਗ ਗਏ ਸਵੇਰੇ ਸਵੇਰੇ। ਕਬੀਰ ਨੇ ਤਾਂ ਵੇਖਿਆ ਵੀ ਆ ਇਹ ਸਾਰੇ ਸਾਧ ਇਕੱਠੇ ਹੋ ਕੇ ਭੂਵਨੇ ਇਕੱਠੇ ਹੋ ਕੇ ਆ ਗਏ, ਕਿਵੇਂ ਆਏ ਬਈ, ਕਿਵੇਂ ਦਰਸ਼ਨ ਦਿੱਤੇ? ਕਹਿੰਦੇ ਆ ਵੇਖੋ ਜੀ ਤੁਹਾਡੇ ਵੱਲੋਂ ਚਿੱਠੀ ਪਾਈ ਹੋਈ ਆ ਕਿ ਤੁਸੀਂ ਭੰਡਾਰਾ ਕਰਨਾ ਹੈ, ਜੱਗ ਕਰਨਾ ਹੈ, ਸੋ ਸਕਾਓ ਹੁਣ ਕੁਛ ਆ ਗਿਆ ਸਾਰੇ। ਸੋਚਿਆ ਕਿਵੇਂ ਨੇ ਵੀ ਬਾਹਮਣਾਂ ਦੀ ਚਲਾਕੀ ਕੀਤੀ ਆ ਮੈਨੂੰ ਬਦਨਾਮ ਕਰਨ ਵਾਸਤੇ, ਹੁਣ ਇਉਂ ਕਰੀਏ ਇਹ ਜਿਹੜਾ ਭੁਚਾਲ ਆਇਆ ਤੋਂ ਬਚੀਏ ਕਿਵੇਂ, ਜਿੰਨੇ ਸਾਰੇ ਆਏ ਨੇ ਕਿੱਥੇ ਮੈਂ ਕੀ ਖਵਾਊਂ ਇਹਨਾਂ ਨੂੰ? ਅਤੇ ਕਹਿਣ ਲੱਗਿਆ ਲੋਈ ਨੂੰ ਇੱਦਾਂ ਕਰ ਚੱਕ ਨਿਆਣੇ ਚੱਲੀਏ ਖਿਸਕ ਚੱਲੀਏ ਇੱਥੋਂ, ਆਪੇ ਮੁੜ ਦੇਖ ਕੇ ਦਰਵਾਜ਼ੇ ਦੇ ਰੁਜ ਖਾ ਕੇ ਮੁੜ ਜਾਣਗੇ ਅਤੇ ਚੱਲ ਚੱਲੀਏ। ਜੇ ਇੱਥੇ ਰਹਿ ਗਏ ਤਾਂ ਫਿਰ ਕੁਛ ਇਹਨਾਂ ਨੇ ਸ਼ਰਾਫ ਦੇ ਦੇਣਾ, ਕੁਛ ਊਂ ਬਦਨਾਮੀ ਹੋਊਗੀ, ਚੱਲ ਨਿਕਲੀਏ। ਨਿਆਣਿਆਂ ਨੂੰ ਚੱਕ ਕੇ ਜਿਹੜਾ ਸੀ ਬਾਹਰ ਉਜਾੜ ਚੱਕ ਕੇ ਝਾੜੀਆਂ ਉਹਲੇ ਬਹਿ ਗਿਆ। ਹੁਣ ਉੱਧਰ ਜਿਹੜੇ ਸੀ ਰਾਤ ਦੇ ਕੁਛ ਆਏ ਹੋਏ ਸੀ ਜਿਹੜੇ ਸਾਧ, ਉਸ ਵੇਲੇ ਹੁਣ ਨਾਸ਼ਤਾ ਭਾਲਣ, ਕਹਿੰਦੇ ਚਿੱਠੀਆਂ ਤਾਂ ਪਾ ਦਿੱਤੀਆਂ ਨੇ ਅਤੇ ਹੁਣ ਇੱਥੇ ਨਾ ਕੋਈ ਸ਼ਗਨ ਸਕਾਉਣ ਨੂੰ ਕੁਝ ਵੀ ਨਹੀਂ, ਗਿਆ ਕਿੱਧਰ ਆਪ? ਉਹ ਨਿੰਦਿਆ ਕਰਨ ਲੱਗ ਗਏ। ਕੁਝ ਕੁ ਜਿਹੜੇ ਸੀ ਦਿਨ ਨੂੰ ਆਏ ਹੋਏ, ਕੁਝ ਜੇਰੇ ਵਾਲੇ ਸੀ, ਕਹਿੰਦੇ ਵੀ ਕਬੀਰ ਅਕਸਰ ਜਿਹੜਾ ਚਿੱਠੀਆਂ ਪਾਈਆਂ ਨੇ ਅਤੇ ਇਹ ਕੰਮ ਕਰਨ ਨੂੰ ਇਹੀ ਸਮਰੱਥ ਹੈ, ਇਹੀ ਇੱਕ ਕੋਈ ਕਰ ਸਕਦਾ, ਥੋੜ੍ਹੀ ਅਡੀਕ ਕਰ ਲੈਂਦੇ ਹਾਂ, ਕਰੂਗਾ ਜ਼ਰੂਰ, ਖਵਾਊ ਕੁਛ ਨਾ ਕੁਛ, ਉਹ ਕੁਛ ਜੇਰੇ ਵਾਲੇ ਵੀ ਨੇ। ਸੋ ਜਦੋਂ ਦੂਜੇ ਨਿੰਦਿਆ ਕਰੀ ਜਾਂਦੇ ਨੇ, ਰੱਬ ਨੇ ਸੋਚਿਆ ਵੀ ਰੱਬ ਮੇਰਾ ਭਗਤ ਹੈ, ਮੈਂ ਆਪਣੇ ਭਗਤ ਦੀ ਨਿੰਦਾ ਨਹੀਂ ਸਹਾਰ ਸਕਦਾ। ਹਾਂਜੀ, ਸੰਤਨ ਦੁੱਖ ਪਾਏ ਅਤੇ ਦੁਖੀ, ਉਹ ਭਾਈ ਆਪ ਦੁਖੀ ਹੁੰਦਾ ਹੈ। ਇਹਦੀ ਬਈ ਹੁਣ ਇਹ ਜਿਹੜਾ ਸਕਾਉਣਾ ਪੂਜਾ ਕੇ, ਇਹਨੂੰ ਕਹਿਣ ਲੱਗਿਆ ਲਕਸ਼ਮੀ ਨੂੰ, ਚੱਲ ਚੱਲੀਏ ਹੁਣ, ਭਗਤ ਦਾ ਦੁੱਖ ਨਹੀਂ ਆਪਾਂ ਸਹਾਰ ਸਕਦੇ। ਅਤੇ ਉਹਨੂੰ ਬਣਾ ਲਿਆ ਲੋਈ ਲਕਸ਼ਮੀ ਨੂੰ, ਆਪ ਬਣ ਗਿਆ ਕਬੀਰ ਦਾ ਰੂਪ ਧਾਰ ਕੇ, ਵਾਹਿਗੁਰੂ ਪਰਮੇਸ਼ਰ ਜੀ ਆ ਗਏ ਘਰੇ, ਆ ਕਰਕੇ ਜਿਹੜਾ ਸੀ ਜੀ ਲਾ ਦਿੱਤੇ ਉੱਥੇ। ਫਿਰ ਜੇ ਗੱਡੇ ਭਰ ਭਰ ਕੇ ਪਦਾਰਥਾਂ ਦੇ ਆ ਰਹੇ ਨੇ, ਸਾਧਾ ਨੇ ਹੋ ਜਾਓ ਕਦੇ ਪਦਾਰਥ ਖਾਧੇ ਹੀ ਕੋਈ ਨਾ, ਅਤੇ ਜਿਹੜੇ ਅਸੀਂ ਐਂ ਨਾ ਰਜਾ ਦਿੱਤੇ, ਅਤੇ ਪਦਾਰਥ ਵੀ ਭਾਂਡੇ ਪੱਤਲਾਂ 'ਚ ਨਹੀਂ ਖਵਾਏ, ਪਲਾਹ ਦੇ ਪੱਤਿਆਂ 'ਚ, ਸੋਨੇ ਦੇ ਭਾਂਡਿਆਂ ਵਿੱਚ ਖਵਾਉਣਾ ਕੀਤਾ। ਕਹਿੰਦੇ ਵਾਹ ਵੀ ਵਾਹ, ਕਹਿੰਦੇ ਬਈ ਕਬੀਰ ਤਾਂ ਹੈ ਇੱਦਾਂ ਦਾ ਹੀ ਕਬੀਰ ਸੀ ਜਿੱਦਾਂ ਸੁਣਿਆ ਸੀ, ਅਤੇ ਕਹਿੰਦੇ ਦੱਸਣਾ ਕੀ ਦੇਣੀ ਹੈ? ਕਹਿੰਦੇ ਦੱਸਣਾ ਹੀ ਆ ਸੋਨੇ ਦੇ ਭਾਂਡੇ ਨੇ, ਲੈ ਜਾਓ ਨਾਲ ਹੀ। ਕਹਿੰਦੇ ਵਾਹ ਕਬੀਰ ਤਾਂ ਕਬੀਰ ਹੀ ਹੈ, ਭਾਂਡੇ ਸੋਨੇ ਲੈ ਕੇ, ਸਾਰੇ ਦੱਸਣਾ ਦੇ ਕੇ ਲੈ ਕੇ ਨਿਹਾਲ ਹੋ ਕੇ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ। ਬਾਹਮਣ ਵੇਖ ਕਹਿੰਦੇ ਵੀ ਇਹ ਥੋੜ੍ਹਾ ਜਲਾਏ ਦਾ ਫੇਰ ਤਾਂ ਜਿਹੜਾ ਸੀ ਬੱਲੇ ਬੱਲੇ ਹੋ ਗਈ, ਅਤੇ ਇਉਂ ਉਹ ਤਾਂ ਲੁੱਕ ਕੇ ਬੈਠੇ ਹੋਏ ਨੇ। ਕੁਝ ਕੁ ਸਾਹ ਜਿਹੜੇ ਸੀ ਉਸੇ ਰਸਤੇ ਚਲੇ ਗਏ ਜਿੱਥੇ ਉਹ ਝਾੜੀਆਂ 'ਚ ਲੁੱਕ ਕੇ ਬੈਠੇ ਸੀ ਕਬੀਰ ਸਾਹਿਬ ਜੀ, ਜਸ ਕਰ ਜਾਂਦੇ ਨੇ ਰਾਹ 'ਚ ਜਾਂਦੇ ਵਾ, ਵੇਖੋ ਵੀ ਵੇਖੋ ਕਬੀਰ ਹੋਵੇ ਤਾਂ ਇੱਦਾਂ ਦਾ ਹੀ ਹੋਵੇ, ਨਾਲ ਕਿੰਨੇ ਸੋਹਣੇ ਪਦਾਰਥ ਸਿਕਾਏ, ਨਾਲੇ ਆ ਭਾਂਡੇ ਵੀ ਸੋਨੇ ਦੇ ਦਿੱਤੇ ਨਾਲ ਦੱਸਣਾ ਵਾਸਤੇ। ਜਦੋਂ ਇਹਨਾਂ ਨੂੰ ਬੈਠਿਆਂ ਨੂੰ ਵੇਖਿਆ ਉਹਨਾਂ ਲੋਕਾਂ ਜਾਂਦਿਆਂ ਨੇ, ਕਹਿਣ ਲੱਗੇ ਭਾਈ ਤੁਸੀਂ, ਉਹਨਾਂ ਨੂੰ ਤਾਂ ਪਤਾ ਸੀ ਵੀ ਕਬੀਰ ਇਹੀ ਹੈ, ਅਤੇ ਕਹਿਣ ਲੱਗੇ ਤੁਸੀਂ ਇੱਥੇ ਟੱਬਰ ਲੱਗ ਕੇ ਕਾਹਨੂੰ ਬੈਠੇ ਹੋ? ਉੱਥੇ ਕਬੀਰ ਦਾ ਬੜਾ ਭੰਡਾਰਾ ਚੱਲਦਾ, ਜਾਓ ਜਾ ਕੇ ਉੱਥੇ ਲੰਗਰ ਪਾਣੀ ਛਕੋ, ਨਾਲੇ ਦੱਸਣਾ ਮਿਲੂਗੀ ਸੋਨੇ ਦੇ ਭਾਂਡਿਆਂ ਦੀ, ਜਾਓ ਤੁਸੀਂ ਵੀ ਉੱਥੇ। ਕਬੀਰ ਨੇ ਸੋਚਿਆ ਵੀ ਇਹ ਕਿੰਨੀ ਕਲਾ ਵਰਤਾਤੀ, ਇਹ ਤਾਂ ਰੱਬ ਤੋਂ ਬਿਨਾਂ ਹੋਰ ਐਸਾ ਕੋਈ ਨਹੀਂ ਕਰ ਸਕਦਾ, ਚਲੋ ਚੱਲਦੇ ਹਾਂ ਨਾਗ ਜਾ ਕੇ ਦਰਸ਼ਨ ਕਰਦੇ ਹਾਂ। ਧੰਨ ਹੈ ਮੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਜਿਹਨੇ ਮੇਰੀ ਲਾਜ ਰੱਖੀ, ਆਇਆ ਆ ਕਰਕੇ ਜਿਹੜੇ ਨਾਲ ਤਾਂ ਵਾਹਿਗੁਰੂ ਦੇ ਦਰਸ਼ਨ ਕੀਤੇ, ਨਾਲ ਫਿਰ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਮੇਰੇ ਵਾਸਤੇ ਇੰਨੀ ਖੇਚਲ, ਆਪਣਾ ਸਥਾਨ ਛੱਡ ਕੇ ਇਹ ਰੂਪ ਧਾਰ ਕੇ ਮੇਰੇ ਧਰਤੇ ਆਏ ਹੈ, ਅਤੇ ਧੰਨ ਹੈ ਤੂੰ ਸੱਚੇ ਪਾਤਸ਼ਾਹ। ਇਉਂ ਦਰਸ਼ਨ ਹੋ ਕੇ ਨਾਲੇ ਨਿਹਾਲ ਹੋਇਆ, ਇਉਂ ਨਾਲੇ ਸ਼ੁਕਰਾਨੇ ਕੀਤੇ। ਇਉਂ ਭਾਈ ਵਾਹਿਗੁਰੂ ਜਿਹੜਾ ਕੰਮ ਸਵਾਰਦਾ ਆਪਣੇ ਸੇਵਕਾਂ ਦੇ, ਪਰ ਫਿਰ ਵੀ ਨਿਮਰਤਾ 'ਚ ਕਹਿ ਰਿਹਾ ਉੱਥੇ ਦੇ ਲੋਕਾਂ ਨੂੰ, ਕਾਂਸੀ ਵਾਲਿਆਂ ਨੂੰ, ਕਬੀਰ
ਕਬੀਰ
ਨਾ ਹਮ ਕੀਆ,
ਨਾ ਹਮ ਕੀਆ,
ਇਹ ਜੱਗ ਮੈਂ ਨਹੀਂ ਜੇ ਕੀਤਾ, ਨਾ ਕਰੇਗੇ, ਨਾ ਹੈ ਕੋਈ ਅੱਗੇ ਮੈਨੂੰ, ਮੈਂ ਕਰ ਸਕਦਾ ਨਾ ਕਰ ਸਕਿਆ,
ਨਾ ਕਰ ਸਕਿਆ ਸਰੀਰ,
ਨਾ ਹੀ ਮੇਰਾ ਸਰੀਰ ਇੱਦਾਂ ਦਾ ਕੋਈ ਕਾਰਜ ਕਰ ਸਕਦਾ ਸੀ, ਇਹ ਕੰਨ ਕਰਾਉਣ ਵਾਲੀ ਕੋਈ ਹੋਰ ਸ਼ਕਤੀ ਹੈ,
ਕਿਆ ਜਾਣੋ ਕਿਛ ਹਰ ਕੀਆ,
ਮੈਂ ਕੀ ਜਾਣਾ ਵੀ ਹਰੀ ਨੇ ਇਹ ਕੀ ਕਰ ਦਿੱਤਾ, ਮੈਂ ਜਾਣ ਨਹੀਂ ਸਕਦਾ।
ਭਾਇਓ ਕਬੀਰ ਕਬੀਰ,
ਬਸ ਮੇਰੀ ਤਾਂ ਹੁਣ ਜਾਇਜਾ ਕਬੀਰ ਹੈ ਕਬੀਰ ਕਰਾ ਦਿੱਤੀ, ਮੇਰੀ ਧੰਨ ਧੰਨ ਕਰਾ ਦਿੱਤੀ ਇਸ ਕਾਂਸੀ ਵਿੱਚ, ਫਿਰ ਮੈਂ ਉਸ ਕਾਲ ਪੁਰ ਵਾਹਿਗੁਰੂ ਨੇ ਇਉਂ ਜਿਹਨਾਂ ਦੀਆਂ ਡੋਰੀਆਂ ਭਾਈ ਰੱਬ 'ਤੇ ਨੇ ਕਾਰਜ ਉਹਨਾਂ ਦੇ ਉਹ ਸੰਵਾਰਦਾ, ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਿਹਾ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੈ, ਉੱਥੇ ਦੌੜ ਕੇ ਆ ਜਾਂਦਾ ਆਪਣੇ ਸੇਵ ਦੇ ਕੰਮ ਸੰਵਾਰਨ ਨੂੰ। ਕਦੇ ਆਪਾਂ ਵੀ ਭੰਡਾਰੇ ਲਵਾ ਦੀਏ ਇੱਦਾਂ ਦੇ।
ਚਲੋ ਨਾਲ ਕਬੀਰ
ਕੌਲੀਆਂ ਥਾਲ ਮਿਲ ਜਾਣਗੇ, ਕਾਹਨੂੰ ਫਿਰ ਜੋਬ ਕਰਨੀ ਹੈ। ਚਲੋ
ਕਬੀਰ ਸੁਪਨੇ ਹੂਬੜਾਏ ਕੈ ਜਿਹ ਮੁਖ ਨਿਕਸੈ ਰਾਮ।
ਕਹਿੰਦੇ ਜੇ ਕਿਸੇ ਦਾ ਨਾਮ ਦਾ ਰਾਮ ਨਾ, ਪਰ ਇੱਥੇ ਤੱਕ ਸੀ ਭਾਈ ਸਵੇਰ ਵਾਲਿਆਂ ਦਾ, ਉਸੇ ਨੂੰ ਪੜ੍ਹ ਲਓ ਦੁਬਾਰੇ, ਪਿਛਲੇ ਨੂੰ ਪੜ੍ਹੋ। ਕਬੀਰ
ਕਬੀਰ
ਨਾਮ ਕੀਆ,
ਨਾਮ ਕੀਆ
ਪੜ੍ਹੋ ਪੜ੍ਹੋ ਗੱਜ ਕੇ
ਨਾ ਕਰੇਗੇ।
ਗੱਲ ਨਹੀਂ ਜੇ ਬਣੀ ਕਬੀਰ ਵਾਲੀ, ਗੱਲ ਨਹੀਂ ਬਣੀ। ਕਬੀਰ
ਕਬੀਰ
ਨਾ ਹਮ ਕੀਆ,
ਨਾ ਹਮ ਕੀਆ
ਨਾ ਕਰੇਗੇ,
ਨਾ ਕਰੇਗੇ
ਨਾ ਕਰ ਸਕੈ ਸਰੀਰ,
ਨਾ ਕਰ ਸਕੈ ਸਰੀਰ
ਕਿਆ ਜਾਣੋ,
ਕਿਆ ਜਾਣੋ
ਕਿਸ ਹਰ ਕੀਆ,
ਕਿਸ ਹਰ ਕੀਆ
ਭਇਓ ਕਬੀਰ ਕਬੀਰ,
ਭਇਓ ਕਬੀਰ ਕਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।